ਰੁਮਕ ਦੀ ਪੌਣ ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ ਲਹਿਰਾਂ ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ
ਵੱਖਰਾ ਦਿਨ
ਵੱਖਰੀ ਆਵਾਜ਼
ਵੱਖਰੀ ਆਵਾਜ਼
ਵੱਖਰੀ ਗਿਰਾਂ
ਵੱਖਰੀ ਗਿਰਾਂ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਦੋਸਤੋ ਪ੍ਰੋਗਰਾਮ ਲਹਿਰਾਂ ਲੈ ਕੇ ਇੱਕ ਵਾਰ ਫੇਰ ਸੋਮਵਾਰ ਦੀ ਸਵੇਰ ਨੂੰ 8 ਵਜੇ ਸਿਡਨੀ ਟਾਈਮ ਦੇ ਮੁਤਾਬਿਕ ਮੈਂ ਰਿਸ਼ਵਪ੍ਰੀਤ ਤੁਹਾਡੇ ਲਈ ਹਾਜ਼ਰ ਹਾਂ। ਅੱਜ ਦੀ ਤਰੀਕ 16 ਜੁਲਾਈ ਤੇ ਜੇ ਪੰਜਾਬੀ ਮਹੀਨੇ ਦੀ ਗੱਲ ਕਰੀਏ ਤਾਂ ਅੱਜ ਸਾਉਣ ਮਹੀਨਾ ਚੜ ਗਿਆ। ਅੱਜ ਹੈ ਸਾਉਣ ਮਹੀਨੇ ਦੀ ਪਹਿਲੀ ਤਰੀਕ ਅਤੇ ਸੰਗਰਾਂਦ ਵੀ। ਵਾਹਿਗੁਰੂ ਕਰੇ ਅੱਜ ਦਾ ਦਿਨ ਅਤੇ ਇਸ ਮਹੀਨੇ ਦੇ ਆਉਣ ਵਾਲੇ ਸਾਰੇ ਦਿਨ ਤੁਹਾਡੇ ਸਭ ਲਈ ਖੁਸ਼ੀਆਂ ਲੈ ਕੇ ਆਉਣ। ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ। ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਾਣਾਂਗੇ ਮੌਸਮ ਦਾ ਹਾਲ ਪੰਜਾਬ ਵਿਚ ਤੇ ਆਸਟ੍ਰੇਲੀਆ ਵਿਚ। ਫਿਰ ਕਰਾਂਗੇ ਸਾਂਝਾ ਅੱਜ ਦਾ ਵਿਚਾਰ ਮਿੰਟੂ ਬਰਾੜ ਸਾਹਿਬ ਜੀ ਨਾਲ। ਗੱਲਬਾਤ ਕਰਾਂਗੇ, ਜਾਣਾਂਗੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ, ਕੀ ਚੱਲ ਰਿਹਾ ਹੈ ਪੰਜਾਬ ਚ ਅੱਜ ਕੱਲ। ਫਿਰ ਕਰਾਂਗੇ ਸਾਂਝੀਆਂ ਆਸਟ੍ਰੇਲੀਆ ਦੀਆਂ ਕੁਝ ਖਬਰਾਂ, ਜਿਸ ਵਿਚ ਗੱਲ ਕਰਾਂਗੇ ਫਲੂ ਇੰਜੈਕਸ਼ਨ ਬਾਰੇ, ਕਿਉਂਕਿ ਫਲੂ ਦਾ ਸੀਜ਼ਨ ਆ ਰਿਹਾ ਹੈ, ਅਤੇ ਮਾਈਗ੍ਰੈਂਟਸ ਦੀ ਗਿਣਤੀ ਘਟਣ ਤੇ ਦੇਸ਼ ਉੱਤੇ ਉਸਦੇ ਅਸਰ ਬਾਰੇ। ਫਿਰ ਚੱਲਾਂਗੇ ਤੁਹਾਨੂੰ ਟੈਕਨੋਲੋਜੀ ਦੀ ਦੁਨੀਆਂ ਵਿਚ, ਕਰਾਂਗੇ ਗੱਲ ਫੇਸਬੁੱਕ ਦੀ ਸਿਕਿਉਰਿਟੀ ਬਾਰੇ, ਨਵੇਂ ਰੋਬੋਟ ਚੀਤਾ 3 ਬਾਰੇ ਅਤੇ ਇੱਕ ਨਵੇਂ ਐਪ ਬਾਰੇ ਜੋ ਕਿ ਕੰਧ ਦੇ ਆਰ ਪਾਰ ਦੇਖ ਸਕਦਾ ਹੈ। ਅਤੇ ਫਿਰ ਕਰਾਂਗੇ ਗੱਲ ਐਪਲ ਦੇ ਅਪਡੇਟਡ ਮੈਕਬੁੱਕਸ ਬਾਰੇ। ਸਿਹਤ ਹੀ ਸੰਸਾਰ ਹੈ, ਸਿਹਤ ਦੀਆਂ ਗੱਲਾਂ ਸੈਗਮੈਂਟ ਵਿਚ ਅੱਜ ਕਰਾਂਗੇ ਗੱਲ ਬਲੂਬੈਰੀਜ਼ ਦੇ ਫਾਇਦੇ ਬਾਰੇ, ਅਤੇ ਜਾਣਾਂਗੇ ਸੰਗੀਤ ਦੇ ਲਾਭ ਸਾਡੇ ਸਰੀਰ ਨੂੰ ਕੀ ਨੇ। ਪ੍ਰੋਗਰਾਮ ਦੇ ਸੈਗਮੈਂਟ ਗੱਲਾਂ ਬਾਤਾਂ ਵਿਚ ਅੱਜ ਕਰਾਂਗੇ ਚਰਚਾ ਟੋਪਿਕ ਬੱਚੇ ਅਤੇ ਵੀਡੀਓ ਗੇਮਸ ਉੱਤੇ। ਇਹ ਚਰਚਾ ਕਰਨ ਲਈ ਸਾਡੇ ਨਾਲ ਜੁੜਨਗੇ ਸ਼੍ਰੀਮਤੀ ਜਸਵਿੰਦਰ ਕੌਰ। ਪ੍ਰੋਗਰਾਮ ਵਿਚ ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਅਤੇ ਜੀਮੇਲ ਦੇ ਜ਼ਰੀਏ। ਜੀਮੇਲ ਤੇ ਸਾਡਾ ਪਤਾ ਹੈ request@harmanradio.com, ਤੇ ਨਾਲ ਹੀ ਸੁਣਾਂਗੇ ਮਿੱਠੇ ਮਿੱਠੇ ਗੀਤ ਪ੍ਰੋਗਰਾਮ ਵਿਚ। ਸ਼ੁਰੂ ਕਰਦੇ ਹਾਂ ਅੱਜ ਦੇ ਵੈਦਰ ਤੋਂ। ਅੱਜ ਦਾ ਵੈਦਰ ਕੀ ਕਹਿ ਰਿਹਾ ਹੈ ਉਸ ਤੋਂ ਦੇਖਦੇ ਹਾਂ ਅੱਜ ਦਾ ਦਿਨ ਸਾਡਾ ਕਿਸ ਤਰ੍ਹਾਂ ਦਾ ਲੰਘੇਗਾ ਜੀ। ਸ਼ੁਰੂਆਤ ਕਰਦੇ ਹਾਂ ਸਾਡੇ ਸ਼ਹਿਰ ਐਡਲੇਡ ਤੋਂ। ਐਡਲੇਡ ਵਿਚ ਅੱਜ ਸਵੇਰੇ ਸਵੇਰੇ ਬਾਰਿਸ਼ ਹੋਈ, ਰਾਤ ਵੀ ਬਾਰਿਸ਼ ਹੋ ਰਹੀ ਸੀ। ਘੱਟ ਤੋਂ ਘੱਟ ਅੱਜ ਦਾ ਟੈਂਪਰੇਚਰ 9 ਦੱਸ ਰਿਹਾ ਹੈ ਤੇ ਮੈਕਸੀਮਮ ਦੱਸਿਆ ਜਾ ਰਿਹਾ ਹੈ 17। ਸਿਡਨੀ ਚੱਲਦੇ ਹਾਂ, ਸਿਡਨੀ ਵਿਚ ਜ਼ਿਆਦਾਤਰ ਅੱਜ ਧੁੱਪ ਚੜੀ ਰਹੇਗੀ, ਘੱਟ ਤੋਂ ਘੱਟ ਟੈਂਪਰੇਚਰ 5 ਤੇ ਮੈਕਸੀਮਮ ਟੈਂਪਰੇਚਰ 18 ਦੱਸਿਆ ਜਾ ਰਿਹਾ ਹੈ। ਮੈਲਬਰਨ ਵਿਚ ਬੱਦਲ ਛਾਏ ਰਹਿਣਗੇ, ਠੰਡੀ ਠੰਡੀ ਹਵਾ ਚੱਲਦੀ ਰਹੇਗੀ, ਮਿਨੀਮਮ ਟੈਂਪਰੇਚਰ 7 ਤੇ ਮੈਕਸੀਮਮ 14। ਬ੍ਰਿਸਬੇਨ ਵਿਚ ਜ਼ਿਆਦਾਤਰ ਧੁੱਪ ਛਾਈ ਰਹੇਗੀ, ਬਹੁਤ ਘੱਟ ਥੋੜੀ ਹਵਾ ਵੀ ਚੱਲੇਗੀ, ਮਿਨੀਮਮ ਟੈਂਪਰੇਚਰ 8 ਤੇ ਮੈਕਸੀਮਮ ਟੈਂਪਰੇਚਰ 3000। ਪਰਥ ਚ ਅੱਜ ਬਾਰਿਸ਼ ਹੋ ਰਿਹਾ, 12 ਟੈਂਪਰੇਚਰ ਮਿਨੀਮਮ ਤੇ 19 ਟੈਂਪਰੇਚਰ ਮੈਕਸਿਮਮ ਜਾ ਰਿਹਾ। ਗੋਲਡ ਕੋਸਟ ਵਿਚ ਸਾਰਾ ਦਿਨ ਧੁੱਪ ਛਾਈ ਰਹੇਗੀ, ਗੋਲਡ ਕੋਸਟ ਵਿਚ ਸਾਰਾ ਦਿਨ ਧੁੱਪ ਚੜੀ ਰਹੇਗੀ ਤੇ ਮਿਨੀਮਮ ਟੈਂਪਰੇਚਰ 13 ਤੇ ਮੈਕਸੀਮਮ ਟੈਂਪਰੇਚਰ 22 ਰਹੇਗਾ। ਨਿਊਕਾਸਲ ਵਿਚ ਜ਼ਿਆਦਾਤਰ ਧੁੱਪ ਇੱਥੇ ਵੀ ਛਾਈ ਰਹੇਗੀ, ਪਰ ਉਂਝ ਮੌਸਮ ਠੰਡਾ ਹੈ, 6 ਮਿਨੀਮਮ ਤੇ 17 ਮੈਕਸੀਮਮ ਟੈਂਪਰੇਚਰ। ਸਨਸ਼ਾਈਨ ਕੋਸਟ ਵਿਚ ਵੀ ਧੁੱਪ ਹੈ ਅੱਜ ਸਾਰਾ ਦਿਨ, 13 ਮਿਨੀਮਮ ਤੇ 22 ਟੈਂਪਰੇਚਰ ਮੈਕਸੀਮਮ ਇੱਥੋਂ ਦਾ ਦੱਸਿਆ ਜਾ ਰਿਹਾ। ਹੋਬਾਰਟ ਵਿਚ ਜ਼ਿਆਦਾਤਰ ਧੁੱਪ ਰਹੇਗੀ, ਪਰ ਉਂਝ ਮੌਸਮ ਬਹੁਤ ਠੰਡਾ ਹੈ, 4 ਡਿਗਰੀ ਮਿਨੀਮਮ ਟੈਂਪਰੇਚਰ ਦੱਸਿਆ ਜਾ ਰਿਹਾ ਤੇ 15 ਡਿਗਰੀ ਇੱਥੋਂ ਦਾ ਮੈਕਸੀਮਮ ਟੈਂਪਰੇਚਰ ਦੱਸਿਆ ਜਾ ਰਿਹਾ ਜੀ। ਡਾਰਵਿਨ ਵਿਚ ਜ਼ਿਆਦਾਤਰ ਮੌਸਮ ਗਰਮ ਹੀ ਰਹਿੰਦਾ, ਜ਼ਿਆਦਾਤਰ ਧੁੱਪ ਛਾਈ ਰਹੇਗੀ ਅੱਜ ਦੇ ਦਿਨ ਤੇ ਵਾਰਮ ਰਹੇਗਾ ਮੌਸਮ, 22 ਡਿਗਰੀ ਮਿਨੀਮਮ ਤੇ 31 ਡਿਗਰੀ ਮੈਕਸੀਮਮ। ਕੈਨਬਰਾ ਵਿਚ ਜਿਵੇਂ ਸਾਨੂੰ ਪਤਾ ਹੈ ਸਭ ਤੋਂ ਜ਼ਿਆਦਾ ਠੰਡ ਹੁੰਦੀ ਹੈ ਤੇ ਅੱਜ ਵੀ -4 ਡਿਗਰੀ ਟੈਂਪਰੇਚਰ ਇੱਥੋਂ ਦਾ ਮਿਨੀਮਮ ਤੇ 12 ਡਿਗਰੀ ਟੈਂਪਰੇਚਰ ਮੈਕਸੀਮਮ। ਪੰਜਾਬ ਦੇ ਮੌਸਮ ਬਾਰੇ, ਅੱਜ ਬਾਰਿਸ਼ ਹੋਣ ਦੇ ਪੂਰੇ ਚਾਂਸਿਸ ਨੇ, 21 ਡਿਗਰੀ ਮਿਨੀਮਮ ਟੈਂਪਰੇਚਰ ਤੇ ਮੈਕਸੀਮਮ 33 ਡਿਗਰੀ ਟੈਂਪਰੇਚਰ ਦੱਸਿਆ ਜਾ ਰਿਹਾ ਹੈ ਪੰਜਾਬ ਵਿਚ ਅੱਜ ਉਂਝ ਹਿਊਮਿਡਿਟੀ ਕਾਫੀ ਜ਼ਿਆਦਾ ਹੈ ਪੰਜਾਬ ਵਿਚ ਜਿਹਦੇ ਕਰਕੇ ਮੌਸਮ ਥੋੜਾ 33 ਡਿਗਰੀ ਤੇ ਵੀ ਇੰਝ ਲੱਗਦਾ ਹੈ ਕਿ ਗਰਮੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਤੇ ਹੁਣ ਸਾਂਝਾ ਕਰਦੇ ਹਾਂ ਅੱਜ ਦਾ ਵਿਚਾਰ। ਅੱਜ ਦਾ ਵਿਚਾਰ ਹੈ ਸੰਤੋਖ ਰੱਖੋ, ਹਰ ਚੀਜ਼ ਸਹੀ ਸਮੇਂ ਉੱਤੇ ਆਪਣੇ ਆਪ ਤੁਹਾਨੂੰ ਮਿਲ ਜਾਏਗੀ। ਸੰਤੋਖ ਜ਼ਿੰਦਗੀ ਵਿਚ ਖੁਸ਼ ਰਹਿਣ ਦੀ ਸਭ ਤੋਂ ਵੱਡੀ ਕੁੰਜੀ ਹੈ। ਸਾਡੇ ਮਨ ਦਾ ਸੰਤੋਖ ਸਾਡੀ ਜ਼ਿੰਦਗੀ ਨੂੰ ਸਵਰਗ ਬਣਾ ਦਿੰਦਾ ਹੈ। ਜੋ ਸਾਡੇ ਕੋਲ ਹੈ ਜੇਕਰ ਅਸੀਂ ਉਸ ਦੇ ਵਿਚ ਹੀ ਖੁਸ਼ ਰਹੀਏ ਤਾਂ ਮਨ ਸਦਾ ਸ਼ਾਂਤ ਰਹਿੰਦਾ ਹੈ ਅਤੇ ਸ਼ਾਂਤ ਮਨ ਸਦਾ ਸਿਰਜਣਾ ਵੱਲ ਹੀ ਜਾਂਦਾ ਹੈ। ਉਸ ਸੱਚੇ ਪਿਤਾ ਨੂੰ ਸਭ ਦਾ ਫਿਕਰ ਹੈ, ਉਹ ਆਪ ਹੀ ਸਭ ਦਾ ਧਿਆਨ ਰੱਖਦਾ ਹੈ। ਜੇਕਰ ਜੋ ਅਸੀਂ ਚਾਹੁੰਦੇ ਹਾਂ ਅਜੇ ਤੱਕ ਸਾਨੂੰ ਨਹੀਂ ਮਿਲਿਆ ਤਾਂ ਇਹ ਵੀ ਜ਼ਰੂਰ ਸਾਡੇ ਲਈ ਚੰਗਾ ਹੀ ਹੋਵੇਗਾ। ਹਰ ਚੀਜ਼ ਆਪਣੇ ਸਹੀ ਸਮੇਂ ਤੇ ਹੋਣੀ ਜ਼ਰੂਰੀ ਹੁੰਦੀ ਹੈ। ਸਹੀ ਸਮੇਂ ਤੇ ਹਰ ਚੀਜ਼ ਆਪਣੇ ਆਪ ਹੀ ਸਾਡੇ ਕੋਲ ਆ ਜਾਂਦੀ ਹੈ। ਸੋ ਦੋਸਤੋ, ਅੱਜ ਤੋਂ ਬਲਕਿ ਹੁਣੇ ਤੋਂ ਇਹੀ ਸੋਚ ਰੱਖੀਏ ਕਿ ਜੋ ਸਾਡੇ ਕੋਲ ਹੈ ਉਸਦਾ ਆਨੰਦ ਮਾਣੀਏ ਅਤੇ ਉਸ ਵਿਚ ਹੀ ਖੁਸ਼ ਰਹੀਏ। ਤੇ ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਤੇ ਪਿਆਰੇ ਜਿਹੇ ਗੀਤ ਤੋਂ ਬਾਅਦ ਜਾਰੀ ਰੱਖਾਂਗੇ ਪ੍ਰੋਗਰਾਮ।
ਹੈ ਲੋਟੀ ਪੈਂਦੀ ਸੀ ਕਿੱਥੇ ਨੱਚ ਨੱਚਦੇ ਨੰਗੇ
ਸਾਡੀ ਸਵੇਰ ਦੀ ਸ਼ੁਰੂਆਤ ਸਾਡੀ ਆਪਣੀ ਖਬਰ ਸਾਡਾ ਪੰਜਾਬੀ ਹੋਣ ਦਾ ਸੰਕਲਪ ਅਸੀਂ ਲੋਕ ਅਸੀਂ ਸਮੂਹ ਪੰਜਾਬ ਪੰਜਾਬੀ ਪੰਜਾਬੀਅਤ ਖਬਰ ਵਿਰਾਸਤ ਸੱਭਿਆਚਾਰ ਸਾਰੇ ਪੁਲਾਂ ਨੂੰ ਜੋੜਦਾ ਇੱਕ ਸਮੁੰਦਰ ਉਸੇ ਸਮੁੰਦਰ ਦੀਆਂ ਲਹਿਰਾਂ ਰੋਜ਼ਾਨਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਮਿੰਟੂ ਬਰਾੜ ਅਮਰਦੀਪ ਕੌਰ ਬੋਬੀ ਸਿੱਧੂ ਦਲਜੀਤ ਸਿੰਘ ਸਰਬਜੀਤ ਸਿੰਘ ਅਮਨਦੀਪ ਸਿੰਘ ਸਿੱਧੂ ਹੋਣਾ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਸਵਾਗਤ ਹੈ ਦੋਸਤੋ ਇਸ ਪਿਆਰੇ ਜਿਹੇ ਗਾਣੇ ਤੋਂ ਬਾਅਦ ਪ੍ਰੋਗਰਾਮ ਲਹਿਰਾਂ ਵਿੱਚ ਇੱਕ ਵਾਰ ਫੇਰ। ਇਹ ਗਾਣਾ ਗਿੱਪੀ ਗਰੇਵਾਲ ਦੇ ਦੁਆਰਾ ਗਾਇਆ ਗਿਆ ਸੀ। ਗਿੱਪੀ ਗਰੇਵਾਲ ਦਾ ਅਸਲੀ ਨਾਮ ਰੁਪਿੰਦਰ ਸਿੰਘ ਗਰੇਵਾਲ ਹੈ, ਪਿੰਡ ਕੂਮ ਕਲਾਂ ਤੋਂ ਲੁਧਿਆਣਾ ਡਿਸਟ੍ਰਿਕਟ ਵਿੱਚੋਂ ਗਿੱਪੀ ਗਰੇਵਾਲ ਤੇ ਇਹਨਾਂ ਦੀ ਪਹਿਲੀ ਹਿੱਟ ਐਲਬਮ ਸੀ ਫੁਲਕਾਰੀ, ਜਿਸ ਨੇ ਬਹੁਤ ਸਾਰੇ ਰਿਕਾਰਡ ਤੋੜ ਦਿੱਤੇ ਸਨ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ। ਉਹਨਾਂ ਦੀ ਪਹਿਲੀ ਫਿਲਮ ਮੇਲ ਕਰਾ ਦੇ ਰੱਬਾ ਸੀ। ਗਿੱਪੀ ਗਰੇਵਾਲ ਬਾਰੇ ਗੱਲਾਂ ਜਾਰੀ ਰਹਿਣਗੀਆਂ, ਪਰ ਹੁਣ ਅੱਗੇ ਵਧਦੇ ਹੋਏ ਆਪਾਂ ਕਰਦੇ ਹਾਂ ਥੋੜੀਆਂ ਜਿਹੀਆਂ ਸ਼ੇਅਰ ਆਸਟ੍ਰੇਲੀਆ ਦੀਆਂ ਨਿਊਜ਼। ਸਭ ਤੋਂ ਪਹਿਲੀ ਖਬਰ ਐਡਲੇਡ ਤੋਂ, ਸਾਡੇ ਆਪਣੇ ਪਿਆਰੇ ਸ਼ਹਿਰ ਤੋਂ। ਐਡਲੇਡ ਸਾਰੇ ਆਸਟ੍ਰੇਲੀਆ ਵਿੱਚ ਸਭ ਤੋਂ ਅੱਗੇ ਹੈ ਨੈਸ਼ਨਲ ਸਪੇਸ ਏਜੰਸੀ ਦੀ ਰੇਸ ਵਿੱਚ। ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਇਹ ਸਪੇਸ ਏਜੰਸੀ ਆਉਣ ਵਾਲੇ 6 ਮਹੀਨਿਆਂ ਵਿੱਚ ਹੀ ਤਿਆਰ ਹੋ ਕੇ ਚਾਲੂ ਹੋ ਜਾਵੇਗੀ। ਉਨ੍ਹਾਂ ਨੇ ਕਿਹਾ ਸਾਊਥ ਆਸਟ੍ਰੇਲੀਆ ਸਪੇਸ ਇੰਡਸਟਰੀ ਨੂੰ ਤਰਜੀਹ ਦੇਵੇਗੀ। ਇਹ ਸਪੇਸ ਏਜੰਸੀ ਓਲਡ ਰਾਇਲ ਹਾਸਪਿਟਲ ਦੀ ਪੁਰਾਣੀ ਸਾਈਟ ਉੱਤੇ ਹੀ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਹੁਣ ਲੋਟ 14 ਕਿਹਾ ਜਾਂਦਾ ਹੈ। ਇਸ ਸਾਈਟ ਉੱਤੇ ਪਹਿਲਾਂ ਪੁਰਾਣਾ ਰਾਇਲ ਐਡਲੇਡ ਹਾਸਪਿਟਲ ਸੀ, ਜੋ ਕਿ ਹੁਣ ਸ਼ਿਫਟ ਕਰ ਦਿੱਤਾ ਗਿਆ। ਮਿਸਟਰ ਮਾਰਸ਼ਲ ਦਾ ਕਹਿਣਾ ਹੈ ਕਿ ਇਹ ਲੋਕੇਸ਼ਨ ਬਹੁਤ ਹੀ ਵਧੀਆ ਲੋਕੇਸ਼ਨ ਹੈ, ਸੈਂਟਰਲ ਹੋਣ ਕਰਕੇ ਇਹ ਲੋਕੇਸ਼ਨ ਮੌਸਨ ਲੇਕ, ਸਟੋਨਸ ਲਈ ਅਤੇ ਇੱਥੋਂ ਤੱਕ ਕਿ ਇੰਟਰਸਟੇਟ ਨਾਲ ਵੀ ਆਸਾਨੀ ਨਾਲ ਲਿੰਕ ਹੋ ਸਕਦੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਾਲਾਂ ਵਿਚ ਸਪੇਸ ਟੈਕਨੋਲੋਜੀ ਅਤੇ ਡਿਫੈਂਸ ਭਵਿੱਖ ਦੀਆਂ ਸਾਊਥ ਆਸਟ੍ਰੇਲੀਆ ਵਿਚ ਆਉਣ ਵਾਲੀਆਂ ਇੰਡਸਟਰੀਜ਼ ਹੋਣਗੀਆਂ ਤੇ ਇਹ ਭਵਿੱਖ ਵਾਲੀਆਂ ਇੰਡਸਟਰੀਜ਼ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਿਚ ਵੀ ਬਹੁਤ ਮਦਦ ਕਰਨਗੀਆਂ। ਤੇ ਅਗਲੀ ਖਬਰ ਹੈ ਫਲੂ ਅਲਰਟ ਦੀ। ਨਿਊ ਸਾਊਥ ਵੇਲਸ ਵਿਚ 5 ਸਾਲ ਤੋਂ ਛੋਟੇ ਬੱਚੇ ਦੀ ਫਲੂ ਹੋਣ ਕਾਰਨ ਮੌਤ ਕਾਰਨ ਸਾਰੇ ਦੇਸ਼ ਵਿਚ ਸਰਕਾਰ ਨੇ ਫਲੂ ਅਲਰਟ ਜਾਰੀ ਕਰ ਦਿੱਤਾ ਹੈ। ਨਿਊ ਸਾਊਥ ਵੇਲਸ ਵਿਚ ਫਲੂ ਦੇ 18 ਹੋਰ ਮਾਮਲੇ ਸਾਹਮਣੇ ਆਏ ਹਨ। 18 ਹੋਰ ਲੋਕ ਹਸਪੀਟਲ ਵਿਚ ਐਡਮਿਟ ਹੋਏ ਹਨ। ਸਾਊਥ ਆਸਟ੍ਰੇਲੀਆ ਵਿਚ ਇਸ ਸਾਲ ਹੁਣ ਤੱਕ ਬੱਚਿਆਂ ਦੇ 394 ਫਲੂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 5 ਸਾਲ ਤੋਂ ਘੱਟ ਬੱਚਿਆਂ ਲਈ ਸਾਊਥ ਆਸਟ੍ਰੇਲੀਆ ਵਿਚ ਫਲੂ ਦੇ ਇੰਜੈਕਸ਼ਨ ਬਿਲਕੁਲ ਮੁਫ਼ਤ ਹਨ। ਸਰਕਾਰ ਨੇ ਅਰਜ਼ ਕੀਤੀ ਹੈ ਕਿ ਜਲਦੀ ਤੋਂ ਜਲਦੀ ਫਲੂ ਦੇ ਮੌਸਮ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਫਲੂ ਦੇ ਇੰਜੈਕਸ਼ਨ ਜ਼ਰੂਰ ਲਗਵਾਓ। ਮਈ ਮਹੀਨੇ ਦੀ ਸ਼ੁਰੂਆਤ ਤੋਂ ਕੋਈ 50,000 ਇੰਜੈਕਸ਼ਨ ਵੰਡੇ ਗਏ ਹਨ ਤੇ ਕਿਉਂ ਨਾ ਆਪਾਂ ਵੀ ਸਾਰੇ ਅੱਜ ਵੀ ਆਪਣੇ ਬੱਚਿਆਂ ਨੂੰ ਲੈ ਕੇ ਜਾਈਏ, ਫਲੂ ਦੇ ਇੰਜੈਕਸ਼ਨ ਲਗਵਾ ਲਈਏ ਤੇ ਹੋ ਸਕੇ ਤਾਂ ਆਪ ਵੀ ਸਾਨੂੰ ਵੀ ਫਲੂ ਦੇ ਇੰਜੈਕਸ਼ਨ ਮੇਰਾ ਖਿਆਲ ਜ਼ਰੂਰ ਲਗਵਾ ਲੈਣੇ ਚਾਹੀਦੇ ਨੇ ਕਿਉਂਕਿ ਕਹਿੰਦੇ ਹੁੰਦੇ ਕਿ ਇਟਸ ਗੁੱਡ ਨਾਟ ਬੀਂਗ ਸੋਰੀ। ਪਹਿਲਾਂ ਹੀ ਆਪਾਂ ਜੇ ਸਾਰੇ ਇੰਪੋਰਟੈਂਟ ਕਦਮ ਚੱਕ ਲਈਏ, ਸਾਰਾ ਕੁਛ ਪਹਿਲਾਂ ਹੀ ਆਪਾਂ ਜੇ ਸਾਵਧਾਨੀ ਨਾਲ ਚੱਲੀਏ ਤਾਂ ਫਲੂ ਦੇ ਹੋਣ ਦੇ ਜਿਹੜੇ ਚਾਂਸਿਸ ਨੇ ਬਹੁਤ ਘੱਟ ਹੋ ਜਾਣਗੇ। ਬੱਚਿਆਂ ਨੂੰ ਜ਼ਿਆਦਾ ਫਲੂ ਹੋਣ ਦੇ ਚਾਂਸਿਸ ਇਸ ਕਰਕੇ ਹੁੰਦੇ ਨੇ ਕਿਉਂਕਿ ਇਮਿਊਨਿਟੀ ਜਿਹੜੀ ਹੈ ਉਹ ਜ਼ਿਆਦਾ ਸਟਰੋਂਗ ਨਹੀਂ ਹੁੰਦੀ। ਬੱਚਿਆਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਉਹ ਜ਼ਿਆਦਾ ਸਟਰੋਂਗ ਨਹੀਂ ਹੁੰਦੀ। ਤੇ ਕਰਦੇ ਰਹਾਂਗੇ ਖਬਰਾਂ ਸ਼ੇਅਰ, ਪਰ ਨਾਲ ਨਾਲ ਲੈ ਲਈਏ ਆਪਣੇ ਸਰੋਤਿਆਂ ਦੇ ਕੁਝ ਮੈਸੇਜ। ਸੁਖਦੇਵ ਸਿੰਘ ਜੀ ਮਾਫ ਕਰਨਾ, ਉਹਨਾਂ ਨੇ ਬਹੁਤ ਵਧੀਆ ਜਿਹਾ ਇੱਕ ਮੈਸੇਜ ਭੇਜਿਆ ਜਿਹੜਾ ਮੈਂ ਜ਼ਰੂਰ ਸੁਣਾਉਣਾ ਚਾਹਾਂਗੀ ਆਪਣੇ ਸਰੋਤਿਆਂ ਨੂੰ। ਉਹਨਾਂ ਨੇ ਲਿਖਿਆ ਕਿ ਨਾ ਸੁਖ ਜ਼ਿੰਦਗੀ ਨਾ ਦੁੱਖ ਜ਼ਿੰਦਗੀ, ਨਾ ਗਮ ਜ਼ਿੰਦਗੀ ਨਾ ਖੁਸ਼ੀ ਜ਼ਿੰਦਗੀ, ਆਪਣੇ ਦੋ ਕਰਮੋ ਕਾ ਹਿਸਾਬ ਹੈ ਜ਼ਿੰਦਗੀ। ਸਤਿ ਸ੍ਰੀ ਅਕਾਲ ਉਹਨਾਂ ਨੇ ਕਿਹਾ ਜੀ। ਸਤਿ ਸ੍ਰੀ ਅਕਾਲ ਸੁਖਦੇਵ ਸਿੰਘ ਜੀ, ਤੁਹਾਨੂੰ ਵੀ ਬਹੁਤ ਬਹੁਤ ਤੇ ਬਹੁਤ ਹੀ ਪਿਆਰਾ ਮੈਸੇਜ ਤੁਸੀਂ ਦਿੱਤਾ ਅੱਜ ਸਵੇਰੇ ਸੰਗਰਾਂਦ ਵਾਲੇ ਦਿਨ ਕਿ ਸੁੱਖ ਦੁੱਖ ਗਮ ਖੁਸ਼ੀ ਜ਼ਿੰਦਗੀ ਦੇ ਦੋ ਪਹਿਲੂ ਨੇ, ਇਹਨਾਂ ਨੂੰ ਖੁਸ਼ੀਆਂ ਨੂੰ ਵੀ ਹੱਸ ਕੇ ਸਾਨੂੰ ਐਕਸੈਪਟ ਕਰਨਾ ਚਾਹੀਦਾ ਤੇ ਦੁੱਖ ਨੂੰ ਵੀ ਹੱਸ ਕੇ ਹੀ ਐਕਸੈਪਟ ਕਰਨਾ ਚਾਹੀਦਾ ਜੇ ਜ਼ਿੰਦਗੀ ਅਸੀਂ ਆਪਣੀ ਸੌਖੀ ਬਣਾਉਣੀ ਹੈ। ਰਾਜ ਮਹਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਹੈ ਜੀ ਪ੍ਰੋਗਰਾਮ ਵਿਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੁਹਾਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਜ ਮਹਿੰਦਰ ਸਿੰਘ ਜੀ, ਤੇ ਆਉਣ ਵਾਲਾ ਮਹੀਨਾ ਤੁਹਾਡਾ ਬਹੁਤ ਵਧੀਆ ਹੋਵੇ, ਸੰਗਰਾਂਦ ਦੇ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਤੁਹਾਨੂੰ। ਦਲਜੀਤ ਸਿੰਘ ਢਿੱਲੋਂ ਅੰਮ੍ਰਿਤਸਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਬਹੁਤ ਬਹੁਤ। ਤੇ ਖਬਰਾਂ ਜਾਰੀ ਰੱਖਦੇ ਹੋਏ ਅਗਲੀ ਖਬਰ ਆਪਾਂ ਚੱਲਦੇ ਹਾਂ ਹੁਣ। ਇੱਕ ਸਰਵੇ ਦੇ ਅਨੁਸਾਰ ਸਾਊਥ ਆਸਟ੍ਰੇਲੀਆ ਵਿਚ ਪ੍ਰੋਪਰਟੀ ਦਾ ਬਿਜ਼ਨਸ ਜਿਹੜਾ ਉਹ ਕੋਈ ਖਾਸ ਤਰੱਕੀ ਨਹੀਂ ਕਰ ਰਿਹਾ। ਗੌਰਮੈਂਟ ਦਾ ਮੰਨਣਾ ਹੈ ਕਿ ਮੌਜੂਦਾ ਲੈਂਡ ਟੈਕਸ ਬਹੁਤ ਜ਼ਿਆਦਾ ਹੈ ਅਤੇ ਇਸ ਵਿਚ ਕਟੌਤੀ ਹੋਣੀ ਚਾਹੀਦੀ ਹੈ। ਇੱਕ ਵਿਚਾਰ ਦੇ ਅਨੁਸਾਰ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਤੋਂ ਸਟੈਂਪ ਡਿਊਟੀ ਖਤਮ ਕਰਕੇ ਐਨੂਅਲ ਟੈਕਸ ਲਗਾ ਦਿੱਤਾ ਜਾਵੇ ਤਾਂ ਜੋ ਪ੍ਰਾਪਰਟੀ ਖਰੀਦਣ ਵਾਲੇ ਨੂੰ ਬਹੁਤ ਹੀ ਪਰੇਸ਼ਾਨੀ ਨਾ ਹੋਵੇ, ਪਰ ਅਜੇ ਕੋਈ ਪੱਕਾ ਫੈਸਲਾ ਨਹੀਂ ਕੀਤਾ ਗਿਆ। ਸਰਕਾਰ 2020 ਵਿਚ ਲੈਂਡ ਟੈਕਸ ਘਟਾਉਣ ਦੇ ਉਪਰਾਲੇ ਕਰ ਰਹੀ ਹੈ। ਲੈਂਡ ਟੈਕਸ ਰੇਟ 3.7% ਤੋਂ ਘਟਾ ਕੇ 2.9% ਕਰ ਦਿੱਤਾ ਜਾਵੇਗਾ ਉਹਨਾਂ ਪ੍ਰਾਪਰਟੀਜ਼ ਲਈ ਜੋ ਕਿ 5 ਲੱਖ ਤੋਂ ਲੈ ਕੇ 1 ਮਿਲੀਅਨ ਦੇ ਵਿੱਚ ਹੋਣਗੀਆਂ। ਤੇ ਹੁਣ ਚੱਲਦੇ ਹਾਂ ਇੱਕ ਪਿਆਰਾ ਜਿਹਾ ਮਿੱਠਾ ਜਿਹਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਆਸਟ੍ਰੇਲੀਆ ਦੀਆਂ ਖਬਰਾਂ ਜਾਰੀ ਰਹਿਣਗੀਆਂ ਤੇ ਬ੍ਰੇਕ ਤੋਂ ਬਾਅਦ ਆਪਾਂ ਗਾਣੇ ਤੋਂ ਬਾਅਦ ਗੱਲ ਕਰਾਂਗੇ ਕਿ ਮਾਈਗ੍ਰੈਂਟਸ ਦੀ ਗਿਣਤੀ ਦਾ ਕੀ ਅਸਰ ਪੈ ਰਿਹਾ ਆਸਟ੍ਰੇਲੀਅਨ ਇਕਨੋਮੀ ਤੇ।
ਤੂੰ ਸਾਨੂੰ ਤੇਰੇ ਇਸ਼ਕੇ ਦੀ ਚੜੇ ਲੋੜ ਨੀ ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰ ਨੀ ਭਾਵੇਂ ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰ ਨੀ ਭਾਵੇਂ ਕਣੇ ਕਾਟਾ ਜਦੋਂ ਤੇਰੀ ਮੰਗਦਾ ਟਾਲੀ ਉੱਤੋਂ ਪੌਦਿਆਂ ਦੀ ਉੱਡੇ
ਇਸ ਗਾਣੇ ਤੋਂ ਬਾਅਦ ਤੇ ਗੱਲ ਹੋ ਰਹੀ ਸੀ ਗਿੱਪੀ ਗਰੇਵਾਲ ਦੀ ਤੇ ਗਾਣੇ ਵੀ ਉਹਨਾਂ ਦੇ ਚੱਲ ਰਹੇ ਨੇ ਤੇ ਜੇ ਅਵਾਰਡਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਬੈਸਟ ਐਕਟਰ ਅਵਾਰਡ ਮਿਲਿਆ 2011 ਵਿੱਚ ਜਿਹਨੇ ਮੇਰਾ ਦਿਲ ਲੁੱਟਿਆ ਫਿਲਮ ਲਈ ਪੀ ਆਈਫਾ ਬੈਸਟ ਐਕਟਰ ਅਵਾਰਡ ਮਿਲਿਆ 2012 ਵਿੱਚ ਤੇ ਪੀਟੀਸੀ ਵਿੱਚ ਪੀਟੀਸੀ ਬੈਸਟ ਐਕਟਰ ਬੈਸਟ ਐਕਟਰ ਅਵਾਰਡ ਮਿਲਿਆ 2015 ਵਿੱਚ ਜੱਟ ਜੇਮਸ ਬੌਂਡ ਦੇ ਲਈ ਫਿਲਮਾਂ ਵਿੱਚ ਦੀ ਗੱਲ ਕਰੀਏ ਤਾਂ ਉਹਨਾਂ ਨੇ ਬਹੁਤ ਹੀ ਜ਼ਿਆਦਾ ਫਿਲਮਾਂ ਕੀਤੀਆਂ ਨੇ ਮੇਲ ਕਰਾਂ ਦੇ ਰੱਬਾ ਤੋਂ ਬਾਅਦ ਜਿਹਨੇ ਮੇਰਾ ਦਿਲ ਲੁੱਟਿਆ ਜੋ ਸਭ ਤੋਂ ਵੱਡੀ ਹਿੱਟ ਸਾਬਿਤ ਹੋਈ ਪੰਜਾਬੀ ਸਿਨੇਮਾ ਵਿੱਚ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀ ਇਸ ਤੋਂ ਬਾਅਦ ਮਿਰਜ਼ਾ ਦਾ ਅਨਟੋਲਡ ਸਟੋਰੀ ਕੈਰੀ ਔਨ ਜੱਟਾ ਸਿੰਘ ਵਰਸਿਸ ਕੌਰ ਲੱਕੀ ਦੀ ਅਨਲੱਕੀ ਸਟੋਰੀ ਬੈਸਟ ਆਫ ਲੱਕ ਭਾਜੀ ਇਨ ਪ੍ਰੋਬਲਮ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਸੀਗੀਆਂ ਇਹਨਾਂ ਨੇ ਗਿੱਪੀ ਗਰੇਵਾਲ ਨੇ ਕੀਤੀਆਂ ਤੇ ਬਹੁਤ ਹੀ ਵਧੀਆ ਫਿਲਮਾਂ ਕਰਦੇ ਨੇ ਹੁਣ ਤਾਂ ਮੇਰੇ ਖਿਆਲ ਡਾਇਰੈਕਟਰ ਬਈ ਬਣ ਗਏ ਨੇ ਤੇ ਅਰਦਾਸ ਫਿਲਮ ਜਿਹੜੀ ਇਹਨਾਂ ਦੀ ਪਹਿਲੀ ਡੈਬਿਊ ਫਿਲਮ ਸੀਗੀ ਐਜ਼ ਡਾਇਰੈਕਟਰ ਬਹੁਤ ਹੀ ਜ਼ਿਆਦਾ ਅੱਛੀ ਪਿਕਚਰ ਬਹੁਤ ਹੀ ਸੋਹਣੀ ਪਿਕਚਰ ਸੀ ਤੇ ਗੱਲਾਂ ਬਾਤਾਂ ਚੱਲ ਰਹੀਆਂ ਸਨ ਆਸਟ੍ਰੇਲੀਅਨ ਨਿਊਜ਼ ਬਾਰੇ ਤੇ ਜਿਹੜੀ ਹੁਣ ਆਸਟ੍ਰੇਲੀਅਨ ਨਿਊਜ਼ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਉਹ ਹੈਗੀ ਹੈ ਕਿ ਆਸਟ੍ਰੇਲੀਆ ਆਉਣ ਵਾਲੇ ਮਾਈਗ੍ਰੈਂਟਸ ਦੀ ਗਿਣਤੀ ਬਹੁਤ ਹੇਠਾਂ ਡਿੱਗੀ ਚੁੱਕੀ ਹੈ ਪਿਛਲੇ ਬੀਤੇ 10 ਸਾਲਾਂ ਵਿੱਚ ਇਹ ਗਿਣਤੀ ਇਸ ਤਾਦਾਦ ਤੱਕ ਕਦੇ ਵੀ ਨਹੀਂ ਘਟੀ 10 ਸਾਲਾਂ ਵਿੱਚ ਪਹਿਲੀ ਵਾਰ ਮਾਈਗ੍ਰੈਂਟਸ ਦੀ ਗਿਣਤੀ ਸਭ ਤੋਂ ਹੇਠਲੇ ਲੈਵਲ ਤੱਕ ਡਿੱਗੀ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਵੇਂ ਰੂਲਸ ਇਸ ਦਾ ਇੱਕ ਬਹੁਤ ਵੱਡਾ ਕਾਰਨ ਮੰਨੇ ਜਾ ਰਹੇ ਨੇ 21,000 ਘੱਟ ਪਰਮਾਨੈਂਟ ਪ੍ਰੈਜ਼ੀਡੈਂਟਸ ਪਿਛਲੇ ਸਾਲ ਆਸਟ੍ਰੇਲੀਆ ਆਏ ਸਨ ਸਾਲ 2017-18 ਵਿੱਚ ਕੁੱਲ ਕੇਵਲ 1,63,000 ਮਾਈਗ੍ਰੈਂਟਸ ਆਸਟ੍ਰੇਲੀਆ ਵਿੱਚ ਐਂਟਰ ਹੋਏ ਇਹ ਸਾਲ 2007 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਘੱਟ ਗਿਣਤੀ ਹੈ ਇਸ ਦਾ ਸਿੱਧਾ ਅਸਰ ਬਜਟ ਉੱਤੇ ਪਏਗਾ ਕਿਉਂਕਿ ਇਕਨੋਮਿਕ ਗਰੋਥ ਮਾਈਗ੍ਰੇਸ਼ਨ ਲੈਵਲਸ ਉੱਤੇ ਹੀ ਨਿਰਭਰ ਕਰਦੀ ਹੈ ਫੈਡਰਲ ਟ੍ਰੈਜਰਰ ਯਾਨੀ ਖਜ਼ਾਨਚੀ ਸਕਾਟ ਮੋਰਿਸਨ ਨੇ ਅਪ੍ਰੈਲ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਵਿੱਚ ਇਹ ਦਿਖਾਇਆ ਗਿਆ ਸੀ ਕਿ ਇੱਕ ਮਾਈਗ੍ਰੈਂਟ ਕੇਵਲ 1 ਸਾਲ ਵਿੱਚ ਕਿਵੇਂ ਫੈਡਰਲ ਗਵਰਨਮੈਂਟ ਵਿੱਚ ਬਿਲੀਅਨਸ ਆਫ ਡਾਲਰਸ ਜਮ੍ਹਾਂ ਕਰਦਾ ਹੈ ਆਪਣੇ ਜੀਵਨ ਕਾਲ ਵਿੱਚ ਅਖਬਾਰ ਦ ਆਸਟ੍ਰੇਲੀਅਨ ਦੀ ਰਿਪੋਰਟ ਦੇ ਮੁਤਾਬਿਕ ਬਜਟ ਫਿਗਰਸ ਅਗਲੇ ਸਾਲ ਦੁਬਾਰਾ ਤੋਂ ਰਿਵਾਈਜ਼ ਕੀਤੀਆਂ ਜਾਣਗੀਆਂ ਕਿਉਂਕਿ ਜੇਕਰ ਇਸੇ ਤਰ੍ਹਾਂ ਗਿਣਤੀ ਚ ਬਹੁਤ ਜ਼ਿਆਦਾ ਕਟੌਤੀ ਹੁੰਦੀ ਰਹੀ ਤਾਂ ਉਸਦਾ ਸਿੱਧਾ ਅਸਰ ਆਸਟ੍ਰੇਲੀਅਨ ਇਕਨੋਮੀ ਤੇ ਪਏਗਾ ਤੇ ਬਜਟ ਤੇ ਵੀ ਪਏਗਾ ਡਿਪਾਰਟਮੈਂਟ ਆਫ ਹੋਮ ਅਫੇਅਰਸ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਨੇ ਸਪਸ਼ਟ ਕੀਤਾ ਹੈ ਕਿ ਮਾਈਗ੍ਰੈਂਟਸ ਦੀ ਇਸ ਗਿਣਤੀ ਵਿੱਚ ਕਟੌਤੀ 46% ਯਾਨੀ 40% ਵੀਜ਼ਾਜ਼ ਨੂੰ ਨਾ ਕਰਨ ਕਰਕੇ ਅਤੇ 17% ਵੀਜ਼ਾ ਦੀਆਂ ਐਪਲੀਕੇਸ਼ਨ ਨੂੰ ਮਾਈਗ੍ਰੈਂਟਸ ਦੇ ਵਾਪਸ ਲੈਣ ਕਰਕੇ ਹੋਈ ਹੈ ਐਪਲੀਕੇਸ਼ਨ ਵਾਪਸ ਲੈਣ ਦਾ ਕਾਰਨ ਸਰਕਾਰ ਦੇ ਨਵੇਂ ਇੰਟੀਗ੍ਰਿਟੀ ਮੈਜਰਸ ਦੱਸੇ ਜਾ ਰਹੇ ਹਨ ਜਿਨ੍ਹਾਂ ਦੇ ਮੁਤਾਬਿਕ ਹੁਣ 60 ਦੀ ਥਾਂ ਤੇ 65 ਪੁਆਇੰਟਸ ਕਰ ਦਿੱਤੇ ਗਏ ਹਨ ਪੀਆਰ ਲੈਣ ਵਾਸਤੇ ਸੋ ਸਰਕਾਰ ਨੇ ਆਪਣੇ ਵੱਲੋਂ ਤਾਂ ਬੜਾ ਵਧੀਆ ਕਦਮ ਚੁੱਕਿਆ ਸੀ ਇਹ ਸੋਚ ਕੇ ਕਿ ਜਿਨ੍ਹਾਂ ਦੀ ਇੰਗਲਿਸ਼ ਬਹੁਤ ਜ਼ਿਆਦਾ ਹਾਈ ਹੈ ਇੰਗਲਿਸ਼ ਦਾ ਲੈਵਲ ਬਹੁਤ ਜ਼ਿਆਦਾ ਹਾਈ ਹੈ ਸਿਰਫ ਪੀਆਰ ਉਹੀ ਅਪਲਾਈ ਕਰ ਸਕਣ ਤੇ ਉਹੀ ਪੱਕੇ ਹੋਣ ਆਸਟ੍ਰੇਲੀਆ ਦੇ ਵਿੱਚ ਪਰ ਜਿਵੇਂ ਸਿੱਧਾ ਅਸਰ ਜੋ ਇਸ ਮਾਈਗ੍ਰੇਸ਼ਨ ਦਾ ਪੈ ਰਿਹਾ ਆਸਟ੍ਰੇਲੀਆ ਦੇ ਬਜਟ ਤੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਵਿੱਚ ਰਿਸੈਸ਼ਨ ਦੀ ਜਿਹੜੀ ਪ੍ਰੋਬਲਮ ਹੈ ਉਹ ਫਿਰ ਤੋਂ ਆ ਕੇ ਖੜੀ ਹੋ ਸਕਦੀ ਹੈ ਸਾਡੇ ਸਾਹਮਣੇ ਸੋ ਬਹੁਤ ਹੀ ਮਾੜਾ ਮੈਂ ਕਹਿੰਦੀ ਹਾਂ ਕਿ ਇੱਕ ਤਾਂ ਮਾਈਗ੍ਰੈਂਟਸ ਲਈ ਵੀ ਬਹੁਤ ਚੰਗਾ ਨਹੀਂ ਹੋਇਆ ਜੋ ਵੀ ਸੋਚ ਕੇ ਇਹ ਕਦਮ ਉਠਾਇਆ ਗਿਆ ਸੀ ਆਸਟ੍ਰੇਲੀਅਨਸ ਵੱਲੋਂ ਆਸਟ੍ਰੇਲੀਆ ਦੀ ਸਰਕਾਰ ਵੱਲੋਂ ਪਰ ਚਲੋ ਦੇਖੋ ਕੀ ਬਣਦਾ ਹੈ ਅੱਗੇ ਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਜੀਮੇਲ ਦੇ ਰਾਹੀਂ ਸੁਖਵਿੰਦਰ ਸੋਨ ਜੀ ਸਿਡਨੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਸੁਖਵਿੰਦਰ ਸੋਨ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਕੁਲਦੀਪ ਕੌਰ ਜੀ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਨੂੰ ਤੇ ਬਹੁਤ ਹੀ ਪਿਆਰਾ ਜਿਹਾ ਉਹਨਾਂ ਨੇ ਇੱਕ ਕਵਿਤਾ ਛੋਟੀ ਜਿਹੀ ਭੇਜੀ ਹੈ ਜੋ ਮੈਂ ਤੁਹਾਡੇ ਨਾਲ ਜਰੂਰ ਸਾਂਝੀ ਕਰਨਾ ਚਾਹਾਂਗੀ। ਉਹਨਾਂ ਲਿਖਦੇ ਨੇ ਕਿ ਚਸ਼ਮਦੀਦ ਚਸ਼ਮਜੋਸ਼ੀ ਕਰ ਗਿਆ, ਹੋਸ਼ ਵਾਲਾ ਬੇਹੋਸ਼ੀ ਕਰ ਗਿਆ, ਉਂਜ ਤਾਂ ਹਰ ਇੱਕ ਬਾਜ਼ੀ ਜਿੱਤੀ ਸੀ, ਖਬਰੇ ਤੇਰੇ ਅੱਗੇ ਕਿੰਜ ਹਾਰ ਗਿਆ। ਹਯਾਤੀ ਨਦੀ ਅਸੀਂ ਖਬਰ ਅਸੀਂ ਪੱਥਰ ਹਾਂ, ਹਯਾਤੀ ਨਦੀ ਅਸੀਂ ਪੱਥਰ ਹਾਂ, ਡੁੱਬ ਗਿਆ ਇੱਥੇ ਕੋਈ ਤਰ ਗਿਆ, ਰਿਸ਼ਤੇ ਬਚਦੇ ਸਿਰਫ ਉਸਦੇ ਹੀ, ਜੋ ਵਾਧੂ ਘਾਟੂ ਗੱਲ ਜਰ ਗਿਆ, ਦੋਨੋ ਜਹਾਨ ਸਫਲ ਉਸਦੇ ਨੇ, ਹੱਕ ਸੱਚ ਦੀ ਖਾਤਰ ਜੋ ਮਰ ਗਿਆ। ਵਾਹ ਜੀ ਵਾਹ, ਬਹੁਤ ਹੀ ਪਿਆਰੀ ਕਵਿਤਾ ਕੁਲਦੀਪ ਜੀ ਤੁਸੀਂ ਸਾਨੂੰ ਭੇਜੀ, ਬਹੁਤ ਬਹੁਤ ਸ਼ੁਕਰੀਆ ਇਸ ਕਵਿਤਾ ਨੂੰ ਸਾਡੇ ਨਾਲ ਸਾਂਝਾ ਕਰਨ ਲਈ। ਬਹੁਤ ਹੀ ਪਿਆਰੀ ਕਵਿਤਾ, ਬਹੁਤ ਹੀ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਕਿ ਜ਼ਿੰਦਗੀ ਦਾ ਨਿਚੋੜ ਇਸ ਕਵਿਤਾ ਵਿੱਚ ਆ ਗਿਆ। ਕੋਈ ਵੀ ਰਿਸ਼ਤਾ ਨਿਭਾਉਣਾ ਹੋਵੇ ਤਾਂ ਵਾਧੂ ਘਾਟੂ ਗੱਲ ਜਰਨੀ ਪੈਂਦੀ ਹੈ, ਕੁਛ ਵੀ ਜ਼ਿੰਦਗੀ ਵਿੱਚ ਦੁੱਖ ਸੁੱਖ ਹੋਵੇ ਉਸਨੂੰ ਇੰਜ ਹੀ ਬਰਦਾਸ਼ਤ ਕਰਨਾ ਪੈਂਦਾ। ਤੇ ਅੱਗੇ ਚੱਲਦੇ ਹੋਏ ਆਪਾਂ ਹੁਣ ਗੱਲ ਕਰਾਂਗੇ ਟੈਕਨੀਕਲ ਨਿਊਜ਼ ਦੇ ਬਾਰੇ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਜਾਰੀ ਰਹਿਣਗੀਆਂ ਟੈਕਨੀਕਲ ਨਿਊਜ਼।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ, ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੁਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਸਵਾਗਤ ਹੈ ਇੱਕ ਵਾਰ ਫੇਰ ਦੋਸਤੋ ਪ੍ਰੋਗਰਾਮ ਲਹਿਰਾਂ ਦੇ ਵਿੱਚ। ਤੇ ਗੱਲਾਂ ਬਾਤਾਂ ਹੋ ਰਹੀਆਂ ਸਨ ਗਿੱਪੀ ਗਰੇਵਾਲ ਬਾਰੇ, ਉਹਨਾਂ ਦੇ ਗਾਣੇ ਅੱਜ ਚੱਲ ਰਹੇ ਨੇ ਪ੍ਰੋਗਰਾਮ ਦੇ ਵਿੱਚ। ਤੇ ਗਿੱਪੀ ਗਰੇਵਾਲ ਕੋਲ ਹੋਟਲ ਮੈਨੇਜਮੈਂਟ ਦੀ ਡਿਗਰੀ ਹੈ, ਸ਼ਾਇਦ ਤੁਹਾਨੂੰ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਉਹਨਾਂ ਨੇ ਦਿੱਲੀ ਵਿੱਚ ਸਿਰਫ 6500 ਰੁਪਏ ਉੱਤੇ ਵੇਟਰ ਦੀ ਨੌਕਰੀ ਵੀ ਕੀਤੀ ਹੈ। ਕੈਨੇਡਾ ਜਾ ਕੇ ਉਹਨਾਂ ਨੇ ਸਿਕਿਉਰਿਟੀ ਗਾਰਡ ਦੀ ਨੌਕਰੀ ਵੀ ਕੀਤੀ। ਤੇ ਕਹਿ ਸਕਦੇ ਹਾਂ ਕਿ ਜ਼ਿੰਦਗੀ ਦੀ ਸ਼ੁਰੂਆਤ ਉਹਨਾਂ ਨੇ ਬਹੁਤ ਹੇਠਾਂ ਤੋਂ ਕੀਤੀ ਤੇ ਹੇਠਾਂ ਤੋਂ ਕਰਕੇ ਬਹੁਤ ਉੱਪਰ ਉਹ ਪਹੁੰਚ ਗਏ। ਸ਼ਾਇਦ ਇਸੇ ਲਈ ਉਹਨਾਂ ਨੂੰ ਬਹੁਤ ਐਜ਼ ਅ ਹੰਬਲ ਐਕਟਰ ਜਾਣਿਆ ਜਾਂਦਾ ਹੈ ਕਿ ਬਹੁਤ ਹੀ ਡਾਊਨ ਟੂ ਅਰਥ ਉਹਨਾਂ ਨੂੰ ਜਾਣਿਆ ਜਾਂਦਾ ਹੈ ਕਿ ਬਹੁਤ ਉਹਨਾਂ ਨੂੰ ਪਿਆਰ ਹੈ ਆਪਣੀ ਮਿੱਟੀ ਦੇ ਨਾਲ। ਤੇ ਗੱਲਾਂ ਬਾਤਾਂ ਕਰਦੇ ਹੋਏ ਲੈਣੇ ਆ ਮੈਸੇਜ। ਹੁਣ ਜਿੰਦੂ ਮੰਡੇਰ ਜੀ ਦਾ ਮੈਸੇਜ ਆਇਆ, ਕਹਿ ਰਹੇ ਨੇ ਜੀ ਕਿ ਗੁੱਡ ਮਾਰਨਿੰਗ ਜ਼ੀਰੋ ਟੈਂਪਰੇਚਰ ਵਾਲੀ, ਕਿਉਂਕਿ ਗੱਲ ਕਰਦੇ ਅੱਜ ਸਾਡੇ ਹੱਥ ਠਰ ਰਹੇ ਨੇ, ਠੰਡ ਤਾਂ ਬਹੁਤ ਹੋਈ ਪਈ ਹੈ, ਇੱਥੇ ਵੀ ਬਹੁਤ ਠੰਡ ਹੈ। ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਬਹੁਤ ਬਹੁਤ। ਜਗਤਾਰ ਸਿੰਘ ਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜ ਚੁੱਕੇ ਨੇ, ਰੋਜ਼ ਹਮੇਸ਼ਾ ਦੀ ਤਰ੍ਹਾਂ ਉਹਨਾਂ ਨੇ ਸਾਨੂੰ ਬਹੁਤ ਪਿਆਰਾ ਮੈਸੇਜ ਭੇਜਿਆ। ਕਹਿੰਦੇ ਨੇ ਕਿ ਦੁਨੀਆਂ ਦੀਆਂ ਆਲਤੂ ਫਾਲਤੂ ਗੱਲਾਂ ਦਾ ਪਰਵਾਹ ਨਹੀਂ ਕਰੀਦੀ, ਅਣਜਾਣ ਲੋਕਾਂ ਲਈ ਹੀਰਾ ਕੱਚ ਨਹੀਂ ਹੁੰਦਾ ਹੈ। ਸ਼ੁਭ ਸਵੇਰ ਦੋਸਤੋ। ਤੇ ਇਹ ਬਿਲਕੁਲ ਸਹੀ ਗੱਲ ਹੈ ਜੀ, ਪਹਿਚਾਨ ਜੇਕਰ ਹੀਰੇ ਦੀ ਹੋਵੇ ਤਾਂ ਹੀ ਅਸੀਂ ਕਹਿ ਸਕਦੇ ਹਾਂ ਕਿ ਉਹ ਹੀਰਾ ਹੈ, ਨਹੀਂ ਤਾਂ ਜਿਹਨੂੰ ਪਹਿਚਾਣ ਨਹੀਂ ਉਹਦੇ ਲਈ ਤਾਂ ਹੀਰਾ ਵੀ ਕੱਚ ਹੈ। ਤੇ ਅੱਗੇ ਚੱਲਦੇ ਹੋਏ ਟੈਕਨੀਕਲ ਨਿਊਜ਼ ਬਾਰੇ ਹੁਣ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਖਬਰ ਫੇਸਬੁੱਕ ਤੋਂ, ਆਪਣੇ ਯੂਜ਼ਰਸ ਦੀ ਸਿਕਿਉਰਿਟੀ ਦੇ ਮਾਮਲੇ ਵਿੱਚ ਇੱਕ ਵਾਰ ਫੇਰ ਫੇਸਬੁੱਕ ਚਰਚਾ ਵਿੱਚ। ਐਕਸਪਰਟਸ ਨੇ ਫੇਸਬੁੱਕ ਯੂਜ਼ਰਸ ਨੂੰ ਖਬਰਦਾਰ ਕੀਤਾ ਹੈ ਕਿਉਂਕਿ ਕੰਪਨੀ ਆਪਣੇ ਕੀਤੇ ਵਾਅਦਿਆਂ ਉੱਤੇ ਪੂਰੀ ਤਰ੍ਹਾਂ ਨਾਲ ਉਤਰਦੀ ਨਜ਼ਰ ਨਹੀਂ ਆ ਰਹੀ। ਆਸਟ੍ਰੇਲੀਆ ਵਿੱਚ ਐਕਸਪਰਟਸ ਨੇ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਕੁਝ ਨਵੇਂ ਰੂਲਸ ਤੇ ਰੈਗੂਲੇਸ਼ਨਸ ਲਾਗੂ ਕੀਤੇ ਜਾਣ ਕਿਉਂਕਿ ਫੇਸਬੁੱਕ ਕੁਝ ਖਾਸ ਨਹੀਂ ਕਰ ਰਹੀ। ਪਿਛਲੇ ਹਫਤੇ ਗੱਲ ਉਦੋਂ ਵਧੇਰੇ ਸੀਰੀਅਸ ਹੋ ਗਈ ਜਦੋਂ ਬਹੁਤ ਸਾਰੇ ਆਸਟ੍ਰੇਲੀਅਨ ਸੈਲੀਬ੍ਰਿਟੀਜ਼ ਨੂੰ ਵੀ ਫੇਕ ਨਿਊਜ਼ ਯਾਨੀ ਝੂਠੀਆਂ ਖਬਰਾਂ ਵਿੱਚ ਘਸੀਟਿਆ ਗਿਆ। ਇਥੋਂ ਤੱਕ ਕਿ ਯੂਨਾਈਟਿਡ ਸਟੇਟਸ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਨੂੰ ਹੇਟ ਸਪੀਚ ਦਾ ਨਾਮ ਦਿੱਤਾ ਗਿਆ। ਕੰਪਨੀ ਨੇ ਵਾਅਦਾ ਕੀਤਾ ਸੀ ਕਿ ਉਹ ਹਜ਼ਾਰਾਂ ਨਵੇਂ ਇੰਪਲਾਈਜ਼ ਭਰਤੀ ਕਰ ਰਹੀ ਹੈ ਜੋ ਕਿ ਖਾਸ ਤੌਰ ਤੇ ਇਸ ਤਰ੍ਹਾਂ ਦੇ ਇਸ਼ੂਜ਼ ਨੂੰ ਕੰਟਰੋਲ ਕਰਨਗੇ, ਪਰ ਹਜੇ ਤੱਕ ਇਸ ਤਰ੍ਹਾਂ ਦੇ ਕੋਈ ਵੀ ਇਸ਼ੂਜ਼ ਕੰਟਰੋਲ ਨਹੀਂ ਕੀਤੇ ਜਾ ਰਹੇ ਤੇ ਨਾ ਹੀ ਫੇਸਬੁੱਕ ਵੱਲੋਂ ਕੋਈ ਖਾਸ ਉਪਰਾਲਾ ਇਸ ਮਾਮਲੇ ਵਿੱਚ ਕੀਤਾ ਨਜ਼ਰ ਆ ਰਿਹਾ। ਹੁਣ ਕਰਦੇ ਹਾਂ ਗੱਲ ਰੋਬੋਟ ਦੀ। ਯੂਨਾਈਟਿਡ ਸਟੇਟਸ ਨੇ ਇੱਕ ਰੋਬੋਟ ਤਿਆਰ ਕੀਤਾ ਹੈ ਜੋ ਕਿ ਔਖੇ ਤੋਂ ਔਖੇ ਰਸਤੇ ਵੀ ਪਾਰ ਕਰ ਲੈਂਦਾ ਹੈ। ਇਸ ਰੋਬੋਟ ਦਾ ਨਾਂ ਚੀਤਾ 3 ਰੱਖਿਆ ਗਿਆ ਹੈ। ਇਹ ਰੋਬੋਟ ਪੌੜੀਆਂ ਵੀ ਬੜੇ ਆਰਾਮ ਨਾਲ ਅਤੇ ਬਹੁਤ ਹੀ ਸਪੀਡ ਨਾਲ ਯਾਨੀ 23 ਕਿਲੋਮੀਟਰ ਪਰ ਆਵਰ ਦੀ ਸਪੀਡ ਨਾਲ ਚੜ ਜਾਂਦਾ ਹੈ। ਇਸ ਰੋਬੋਟ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸੇ ਕੈਮਰੇ ਦਾ ਇਸਤੇਮਾਲ ਨਹੀਂ ਕਰਦਾ, ਆਪਣਾ ਰਸਤਾ ਆਪ ਹੀ ਬਣਾਉਂਦਾ ਹੈ। ਜੇ ਡਿੱਗ ਪਵੇ ਤਾਂ ਆਪਣੇ ਆਪ ਵੀ ਖੜਾ ਹੋ ਜਾਂਦਾ ਹੈ। ਇਸ ਰੋਬੋਟ ਨੂੰ ਨਿਊਕਲੀਅਰ ਅਤੇ ਕੈਮੀਕਲ ਪਲਾਂਟਸ ਵਿੱਚ ਇਨਸਪੈਕਸ਼ਨ ਕਰਨ ਲਈ ਬਣਾਇਆ ਗਿਆ ਹੈ। ਇਸ ਨੂੰ ਬਣਾਉਣ ਵਾਲੇ ਇੰਜੀਨੀਅਰਸ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਰੋਬੋਟ ਨਿਊਕਲੀਅਰ ਪਾਵਰ ਪਲਾਂਟਸ ਵਿੱਚ ਸਟੀਕਤਾ ਨਾਲ ਕੰਮ ਕਰੇਗਾ ਅਤੇ ਇੱਥੋਂ ਤੱਕ ਕਿ ਅੱਗ ਨਾਲ ਘਿਰੀ ਹੋਈ ਕਿਸੇ ਵੀ ਬਿਲਡਿੰਗ ਵਿੱਚੋਂ ਕਿਸੇ ਦੀ ਜਾਨ ਵੀ ਬਚਾ ਸਕੇਗਾ। ਇਸ ਰੋਬੋਟ ਨੂੰ ਅਕਟੋਬਰ 2018 ਵਿੱਚ ਮੈਡਰਿਡ ਇੰਟਰਨੈਸ਼ਨਲ ਕਾਨਫਰੰਸ ਵਿੱਚ ਡਿਸਪਲੇ ਕੀਤਾ ਜਾਵੇਗਾ। ਤੇ ਅਗਲੀ ਖਬਰ ਬਹੁਤ ਹੀ ਹੈਰਾਨ ਕਰਨ ਵਾਲੀ। ਬਿਲਮੌਟ ਡਿਕਸਨ ਜੋ ਕਿ ਇੱਕ ਕੰਸਟਰਕਸ਼ਨ ਕੰਪਨੀ ਹੈ, ਇਸ ਕੰਪਨੀ ਦੇ ਵਰਕਰਸ ਹੁਣ ਆਪਣੇ ਮੋਬਾਈਲ ਐਪ ਦੇ ਰਾਹੀਂ ਕੰਕਰੀਟ ਦੇ ਆਰ ਪਾਰ ਦੇਖ ਸਕਦੇ ਹਨ। ਇਸ ਐਪ ਦਾ ਨਾਂ ਹੈ ਡੈਲਕਸ ਫੀਲਡ ਐਪ। ਇੱਕ ਡੈਨਿਸ਼ ਕੰਪਨੀ ਡੈਲਕਸ ਨੇ ਇਸ ਐਪ ਨੂੰ ਬਣਾਇਆ ਹੈ ਜੋ ਕਿ ਐਂਡਰਾਇਡ ਅਤੇ ਆਈਫੋਨ ਦੋਹਾਂ ਉੱਤੇ ਅਵੇਲੇਬਲ ਹੈ। ਡੈਲਕਸ ਦਾ ਕਹਿਣਾ ਹੈ ਕਿ ਸਾਰੀ ਦੁਨੀਆ ਵਿੱਚ 40,000 ਵਰਕਰਸ ਉਹਨਾਂ ਦੀ ਇਸ ਐਪ ਨੂੰ ਯੂਜ਼ ਕਰ ਰਹੇ ਨੇ। ਬਿਲਮੌਟ ਡਿਕਸਨ ਆਪਣੇ 4 ਡਿਫਰੈਂਟ ਕੰਸਟਰਕਸ਼ਨ ਪ੍ਰੋਜੈਕਟਸ ਵਿੱਚ ਇਹ ਐਪ ਯੂਜ਼ ਕਰ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਉਸਦੇ ਵਰਕਰਸ ਬਹੁਤ ਐਕਸਾਈਟਿਡ ਹਨ ਕਿਉਂਕਿ ਹੁਣ ਉਹਨਾਂ ਨੂੰ ਬਾਰ ਬਾਰ ਕੰਧ ਦੇ ਉਸ ਪਾਰ ਨਹੀਂ ਜਾਣਾ ਪੈਂਦਾ ਬਲਕਿ ਉਹ ਇਸ ਐਪ ਦੇ ਜ਼ਰੀਏ ਹੀ ਸਭ ਕੁਝ ਦੇਖ ਸਕਦੇ ਹਨ। ਡੈਲਕਸ ਦਾ ਇਹ ਐਪ ਹੁਣ 100 ਕੰਟਰੀਜ਼ ਵਿੱਚ ਅਵੇਲੇਬਲ ਹੈ ਅਤੇ ਯੂਨਾਈਟਿਡ ਕਿੰਗਡਮ, ਬ੍ਰਿਟੇਨ ਇਸ ਦੀ ਕੀ ਮਾਰਕੀਟ ਹੈ। ਤੇ ਅਗਲੀ ਖਬਰ ਐਪਲ ਦੀ। ਵੀਰਵਾਰ ਨੂੰ ਐਪਲ ਨੇ ਆਪਣੇ ਅਪਡੇਟਿਡ ਮੈਕਬੁੱਕ ਪ੍ਰੋ 13 ਅਤੇ ਪ੍ਰੋ 15 ਇੰਚ ਨੋਟਬੁੱਕਸ ਦੀ ਘੋਸ਼ਣਾ ਕੀਤੀ ਹੈ। ਇਹਨਾਂ ਮੈਕਬੁੱਕਸ ਵਿੱਚ 8ਵੀਂ ਜਨਰੇਸ਼ਨ ਦੇ ਇੰਟਲ ਕੋਰ ਪ੍ਰੋਸੈਸਰਸ ਹਨ, 32GB ਮੈਮਰੀ, ਟੱਚ ਬਾਰ ਅਤੇ 3ਰੀ ਜਨਰੇਸ਼ਨ ਦਾ ਕੀਬੋਰਡ ਵਰਤਿਆ ਗਿਆ ਹੈ। ਇਸ 3ਰੀ ਜਨਰੇਸ਼ਨ ਦੀ ਕੀਬੋਰਡ ਦੀ ਖਾਸੀਅਤ ਇਹ ਹੈ ਕਿ ਇਹ ਬਹੁਤ ਕੁਆਇਟ ਟਾਈਪਿੰਗ ਕਰਦਾ ਹੈ, ਯਾਨੀ ਟਾਈਪਿੰਗ ਕਰਦੇ ਹੋਏ ਤੁਸੀਂ ਬਿਲਕੁਲ ਮਹਿਸੂਸ ਨਹੀਂ ਕਰਦੇ ਕੋਈ ਵੀ ਆਵਾਜ਼। ਪੁਰਾਣੇ ਮੈਕਬੁੱਕਸ ਨਾਲੋਂ ਇਹਨਾਂ ਮੈਕਬੁੱਕਸ ਵਿੱਚ ਦੁੱਗਣੀ ਸਟੋਰੇਜ ਹੁੰਦੀ ਹੈ। ਇਸ ਦੀ ਬੈਟਰੀ ਲਾਈਫ 10 ਘੰਟੇ ਦੀ ਦੱਸੀ ਜਾ ਰਹੀ ਹੈ। ਇਸ ਦੇ ਕੁਝ ਹੋਰ ਫੀਚਰਸ ਹਨ ਜਿਵੇਂ ਟੱਚ ID, ਡਾਇਨਾਮਿਕ ਸਟੀਰੀਓ ਸਪੀਕਰਸ, ਅਤੇ 4 ਥੰਡਰਬੋਲਟ ਦੇ 3 ਬੋਰਡਸ ਹਨ। ਇਹਨਾਂ ਵਿੱਚ ਸੀਰੀ ਦੀ ਵੌਇਸ ਅਸਿਸਟੈਂਟਸ ਵੀ ਉਪਲਬਧ ਹੈ। 13 ਇੰਚ ਮੈਕਬੁੱਕ ਦੀ ਕੀਮਤ $1800 ਤੋਂ ਸ਼ੁਰੂ ਹੁੰਦੀ ਹੈ ਤੇ 15 ਇੰਚ ਮੈਕਬੁੱਕ ਦੀ ਕੀਮਤ $2400 ਤੋਂ ਸ਼ੁਰੂ ਹੁੰਦੀ ਹੈ। ਇਹ ਮੈਕਬੁੱਕ ਐਪਲ ਦੀ ਵੈਬਸਾਈਟ ਉੱਤੇ, ਐਪਲ ਦੇ ਸਟੋਰਸ ਵਿੱਚ ਅਤੇ ਐਪਲ ਦੇ ਆਥੋਰਾਈਜ਼ਡ ਜਿਹੜੇ ਰੀਸੈਲਰਸ ਨੇ ਉਸ ਉੱਤੇ ਅਵੇਲੇਬਲ ਹਨ। ਬਹੁਤ ਸਾਰੀਆਂ ਖੋਜਾਂ ਜਿਹੜੀਆਂ ਨੇ ਉਹ ਹੋ ਰਹੀਆਂ ਨੇ ਟੈਕਨੋਲੋਜੀ ਦੀ ਦੁਨੀਆਂ ਵਿੱਚ। ਅਸੀਂ ਦੇਖਦੇ ਹਾਂ ਕਿ ਹਰ ਹਫ਼ਤੇ ਕੋਈ ਨਾ ਕੋਈ ਮੋਬਾਈਲ ਨਵਾਂ, ਕੋਈ ਨਾ ਕੋਈ ਐਪ, ਕੋਈ ਨਾ ਕੋਈ ਮੈਕਬੁੱਕ ਨਵਾਂ ਜਾਂ ਕੁਝ ਹੋਰ। ਬਹੁਤ ਜਲਦੀ ਤੋਂ ਜਲਦੀ ਟੈਕਨੋਲੋਜੀ ਜਿਹੜੀ ਹੈ ਐਡਵਾਂਸ ਹੋ ਰਹੀ ਹੈ। ਇਨਸਾਨ ਟੈਕਨੋਲੋਜੀ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਤਰੱਕੀ ਕਰ ਰਿਹਾ। ਦੇਖਦੇ ਹਾਂ ਆਉਣ ਵਾਲੇ ਸਾਲਾਂ ਵਿੱਚ ਇਹ ਟੈਕਨੋਲੋਜੀ ਕੀ ਰੰਗ ਦਿਖਾਉਂਦੀ ਹੈ, ਕਿੱਥੇ ਤੱਕ ਪਹੁੰਚਾਉਂਦੀ ਹੈ ਇਨਸਾਨ ਨੂੰ। ਤੇ ਹੁਣ ਲੈਂਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਗੱਲਾਂ ਕਰਾਂਗੇ ਸਿਹਤ ਦੀਆਂ।
ਹਾਈਡ੍ਰੋਲਿਕਸ ਨਾਲ ਫਿਕਸ ਮੇਰੀ ਕਾਰ, ਤੇਰੇ ਘਰ ਤੇ ਬਾਹਰ ਟੱਪਣ ਲੱਗੇ ਆ ਤੇਰੀ ਦੀਵਾਰ। ਹਾਈ ਸਪੀਡ ਚੇਜ਼ ਰੈਡ ਲਾਈਟ ਤੇ ਲਵਾਨਾ ਬ੍ਰੇਕ, ਤੇਰੇ ਪਿਆਰ ਚ ਗੱਡੀ ਵੀ ਮੇਰੀ ਚੱਲਣਾ ਮਾਰੇ ਵੇਖ। ਪਿੱਛੇ ਪਿੱਛੇ ਪੁਲਿਸ ਕਰੇ ਸ਼ੋਰ, ਗੱਡੀ ਚੱਲੇ ਇੰਨੀ ਤੇਜ਼ ਮੈਨੂੰ ਦਿਖੇ ਨਾ ਕੁਛ ਹੋਰ। ਹੁਣ ਬਿਨਾ ਹੱਕ ਬੱਕ ਬੱਕ ਮੁੰਡੇ ਕਰਨ ਮੈਨੂੰ ਬੋਲ, ਮਿੱਤਰਾਂ ਨੇ ਫੇਰ ਕਰਤੀ ਟੋਲ। ਜਿਹੜੇ ਕਲਮ ਕਿਤੇ ਗੀਤ ਮੈਨੇ ਸਾਰੇ ਹਿੱਟ, ਜਿਹੜੇ ਪਲੰਗ ਥੱਲੇ ਨੋਟ ਤੇਰੇ ਕਾਉਂ ਚ ਫਿਰ ਸਾਇੰਟਿਫਿਕ। ਮੇਰੀ ਸ਼ਾਇਰੀ ਫਿਊਚਰਿਸਟਿਕ, ਮੈਟ੍ਰਿਕਸ ਮੇਰੇ ਬੋਲ ਜਿਵੇਂ ਕੈਮਰਾ ਟ੍ਰਿਕਸ, ਮੇਰੇ ਬੋਲ ਜਿਵੇਂ ਕੈਮਰਾ ਟ੍ਰਿਕ।
ਮੈਂ ਸਭ ਕੁਝ ਸੋਚ ਰੱਖਿਆ, ਮੈਂ ਤੇਰੇ ਨਾਲ ਘੁੰਮਣ ਦੇ ਥਾਂ ਵੀ ਸੋਚ ਲਈ। ਗੱਲ ਸਿਰੇ ਨੀ ਮੈਂ ਤੈਨੂੰ ਦੱਸਦਾ, ਮੈਂ ਤੇਰੇ ਮੇਰੇ ਬੱਚਿਆਂ ਦੇ ਨਾਂ ਵੀ ਸੋਚ ਲਏ। ਮੈਂ ਤਾਂ ਘੁੰਮਾਂ ਤੇਰੇ ਪਿੱਛੇ, ਜਿਹੜੀਆਂ ਨੇ ਮੇਰੇ ਪਿੱਛੇ ਜਾਨੀ ਸਾਰੀਆਂ ਨੂੰ ਨੋਕ ਕਰਦਾ। ਮੇਰਾ ਡੈਡੀ ਪੈਸੇ ਵਾਲਾ, ਡਰੈਸ ਸੋਨੇ ਦੀ ਸਵਾਲਾ, ਨੋਟ ਤੇਰੇ ਤੋਂ ਥਰੋ ਕਰਦਾ।
ਜੀ ਆਇਆਂ ਨੂੰ ਪ੍ਰੋਗਰਾਮ ਲਹਿਰਾਂ ਵਿੱਚ ਇੱਕ ਵਾਰ ਫਿਰ ਤੋਂ। ਤੇ ਸਾਡੇ ਨਾਲ ਹੁਣ ਜੁੜ ਚੁੱਕੇ ਨੇ ਮਿੰਟੂ ਬਰਾੜ ਸਾਹਿਬ। ਸਵਾਗਤ ਹੈ ਮਿੰਟੂ ਬਰਾੜ ਸਾਹਿਬ ਪ੍ਰੋਗਰਾਮ ਦੇ ਵਿੱਚ, ਬਹੁਤ ਬਹੁਤ
ਸਤਿ ਸ੍ਰੀ ਅਕਾਲ ਰਿਸ਼ੀ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਪਹਿਲਾਂ ਤਾਂ ਮਾਫੀ ਚਾਹੁੰਦਾ ਜੀ ਵੀ ਮੈਂ ਆਪਣੇ ਵਕਤ ਦੇ ਉੱਤੇ ਨਹੀਂ ਆ ਸਕਿਆ। ਕਹਿੰਦੇ ਨੀ ਤਕਨੀਕ ਆ ਜਿਹੜੀ ਬੜੀ ਵੱਧ ਰਹੀ ਆ ਤੇ ਰੋਜ਼ ਨਵੀਆਂ ਨਵੀਆਂ ਤਕਨੀਕਾਂ ਆ ਰਹੀਆਂ ਤੇ ਉਹ ਤਕਨੀਕਾਂ ਦੇ ਸਾਨੂੰ ਫਾਇਦੇ ਬਹੁਤ ਹੋ ਰਹੇ ਆ, ਪਰ ਕਈ ਵਾਰੀ ਤਕਨੀਕ ਆ ਜਿਹੜੀ ਤੁਹਾਨੂੰ ਹੈਂਡੀਕੈਪ ਵੀ ਬਣਾ ਦਿੰਦੀ ਆ। ਬਹੁਤ ਸਾਰੀਆਂ ਜਿਵੇਂ ਅਸੀਂ ਅਕਸਰ ਦੇਖਦੇ ਹਾਂ ਵੀ ਅੱਗੇ ਹੁੰਦੇ ਸੀ ਸਾਡੇ 10-20-50 ਫੋਨ ਨੰਬਰ, ਮੇਰੇ ਤਾਂ ਸੈਂਕੜਿਆਂ ਦੀ ਗਿਣਤੀ ਚ ਫੋਨ ਨੰਬਰ ਯਾਦ ਹੁੰਦੇ ਸੀ ਤੇ ਹੁਣ ਸਾਡੇ 2-4 ਨੰਬਰ ਵੀ ਨੀ ਯਾਦ ਰਹੇ ਤਕਨੀਕ ਦੇ ਕਾਰਨ। ਅੱਗੇ ਅਸੀਂ ਕੈਲਕੂਲੇਸ਼ਨ ਢਾਈਏ ਦਾ ਪਹਾੜਾ ਵੀ ਪੜ੍ਹ ਲੈਂਦੇ ਹੁੰਦੇ ਸੀ ਤੇ, ਪਰ ਅੱਜ ਸਾਡੇ ਤੋਂ ਕੈਲਕੂਲੇਸ਼ਨ ਵੀ ਹੋਣੀ ਔਖੀ ਹੋ ਗਈ। ਉਹੀ ਅੱਜ ਮੇਰੇ ਨਾਲ ਹੋਈ ਆ ਜੀ ਵੀ ਤਕਨੀਕ ਦੇ ਸਹਾਰੇ ਮੈਂ ਵੀ ਦੇਖਦਾ ਰਿਹਾ ਵੀ ਹੁਣ ਚੱਲੀ ਤੇ ਮੈਂ ਜੁੜ ਨੀ ਸਕਿਆ। ਨੈਟ ਤੇ ਜਿਹੜਾ ਫੋਨ ਦੇ ਸਿਸਟਮ ਚ ਗੜਬੜ ਆਉਣ ਕਰਕੇ ਮੈਂ ਦੇਰੀ ਨਾਲ ਆਇਆ ਜੀ। ਪਰ ਵਾਕਈ ਦੇਖੋ ਤੁਸੀਂ ਤਕਨੀਕ ਦੀਆਂ ਖ਼ਬਰਾਂ ਦਿੰਦੇ ਹੋ ਰਿਸ਼ੀ ਜੀ, ਆਪਾਂ ਗੱਲ ਅੱਗੇ ਖ਼ਬਰਾਂ ਦੀ ਕਰਨ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਤਕਨੀਕ ਨਾਲ ਕੀ ਤੁਹਾਨੂੰ ਨੀ ਲੱਗਦਾ ਵੀ ਜਿੰਨੀ ਕੁ ਜ਼ਿਆਦਾ ਤਕਨੀਕ ਆਈ ਜਾਂਦੇ ਆ ਬੰਦਾ ਉਨਾ ਕੁ ਜ਼ਿਆਦਾ ਹੈਂਡੀਕੈਪਟ ਹੋਈ ਜਾਂਦਾ ਤੇ ਬੰਦਾ ਬਗਾਨੇ ਬਸ ਹੋਈ ਜਾਂਦਾ
ਜੀ? ਬਿਲਕੁਲ ਬਰਾੜ ਸਾਹਿਬ, ਮੈਂ ਹਮੇਸ਼ਾ ਸੋਚਦੀ ਹਾਂ ਵੀ ਜਿਵੇਂ ਤੁਸੀਂ ਹੁਣੇ ਕਿਹਾ ਵੀ ਕੋਈ ਵੀ ਨੰਬਰ ਯਾਦ ਨੀ ਹੈਗਾ, ਜੇ ਕਿਤੇ ਮੋਬਾਈਲ ਗੁੰਮ ਜਾਏ ਤਾਂ ਮੇਰੇ ਖਿਆਲ ਸਾਰੇ ਦੋਸਤਾਂ ਮਿੱਤਰਾਂ ਤੋਂ ਸਾਰੇ ਰਿਸ਼ਤੇਦਾਰਾਂ ਤੋਂ ਆਪਾਂ ਬਿਲਕੁਲ ਕੱਟ ਆਫ ਹੋ ਜਾਈਏ ਜੇਕਰ ਆਪਣੇ ਕੋਲ ਉਹਨਾਂ ਦਾ ਕੋਈ ਹੋਰ ਜ਼ਰੀਆ ਨਾ ਹੋਵੇ ਨੰਬਰਸ ਦਾ। ਤੇ ਬਹੁਤ ਜ਼ਿਆਦਾ ਲੇਜ਼ੀ ਵੀ ਮੈਂ ਕਹਿੰਦੀ ਹਾਂ ਕਿ ਆਪਾਂ ਹੋ ਰਹੇ ਹਾਂ, ਕਿਉਂਕਿ ਜਿੰਨੀ ਜ਼ਿਆਦਾ ਟੈਕਨੀਕ ਐਡਵਾਂਸ ਹੋ ਰਹੀ ਹੈ ਓਨਾ ਹੀ ਜ਼ਿਆਦਾ ਸਾਡੇ ਅੰਦਰ ਉਹ ਚੀਜ਼ ਆ ਰਹੀ ਹੈ ਵੀ ਅਸੀਂ ਨਾ ਉੱਠੀਏ, ਹਨਾ। ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਜਦੋਂ ਬਹੁਤ ਛੋਟੇ ਹੁੰਦੇ ਸੀਗੇ ਤਾਂ ਟੀਵੀ ਦਾ ਰਿਮੋਟ ਨੀ ਹੁੰਦਾ ਸੀ ਤਾਂ ਉੱਠ ਕੇ ਚੈਨਲ ਚੇਂਜ ਕਰਦੇ ਸੀ, ਕਿੰਨੀ ਜ਼ਿਆਦਾ ਐਕਸਰਸਾਈਜ਼ ਹੁੰਦੀ ਸੀ। ਤੇ ਥੋੜੇ ਜਿਹੇ ਵੱਡੇ ਹੋਏ ਤਾਂ ਰਿਮੋਟ ਆ ਗਏ, ਤੇ ਹੁਣ ਤਾਂ ਬੇਟਾ ਕਈ ਵਾਰ ਬੈਠੇ ਬੈਠੇ ਫੋਨ ਤੋਂ ਹੀ ਚੈਨਲ ਚੇਂਜ ਕਰਦਾ, ਤੇ ਮੈਂ ਕਹਿੰਦੀ ਹੁੰਦੀ ਹਾਂ ਵੀ ਤੇਰੀਆਂ ਉਂਗਲਾਂ ਵੀ ਥੱਕਦੀਆਂ ਨੇ ਹੁਣ ਰਿਮੋਟ ਦੇ ਨਾਲ ਚੈਨਲ ਚੇਂਜ ਕਰਦੇ ਹੋਏ।
ਜੀ ਜੀ ਜੀ, ਦੇਖੋ ਉਹਦੇ ਵਿੱਚੋਂ ਵੀ ਗਾਂਹ ਦੀ ਗਾਂਹ ਆਈ ਜਾਂਦੀਆਂ ਟੈਕਨੀਕ ਵੀ ਹੁਣ ਟਾਈਪਿੰਗ ਦੇ ਵੀ ਬੋਲ ਕੇ ਹੋਣ ਲੱਗ ਗਈ, ਬੋਲਣ ਤੋਂ ਬਾਅਦ ਮੈਨੂੰ ਲੱਗਦਾ ਜਿਹੜੀ ਹੁਣ ਅਗਲੀ ਟੈਕਨੀਕ ਆ ਰਹੀ ਆ ਉਹ ਤੁਹਾਡੇ ਤੁਹਾਡੀ ਇਸ਼ਾਰੇ ਹੀ ਸਮਝ ਲਿਆ ਕਰੂਗੀ, ਤੁਹਾਡੀ ਸੈਂਸ ਹੀ ਸਮਝ ਲਿਆ ਕਰੂਗੀ ਵੀ ਤੁਸੀਂ ਕੀ ਚਾਹੁੰਦੇ ਹੋ ਤੁਹਾਡਾ। ਇਹ ਚੀਜ਼ਾਂ ਜਿਹੜੀਆਂ ਫੇਸ ਰਿਕੋਗਨਾਈਜੇਸ਼ਨ ਵਾਲੀਆਂ ਗੱਲਾਂ ਆਈਆਂ ਜਾਂ ਕੋਈ ਇਹ ਚੀਜ਼ਾਂ ਵੀ ਗਾਂਹ ਦਾ ਜਿਹੜਾ ਬੰਦੇ ਨੂੰ ਹੋਰ ਜਿਹੜਾ ਰਜਾਈ ਚ ਬਿਠਾਉਣ ਦੀ ਤਿਆਰੀ ਆ ਵੀ ਤੂੰ ਹਿੱਲਣਾ ਨੀ, ਬਸ ਬਾਕੀ ਕੰਮ ਅਸੀਂ ਆਪੇ ਕਰਦੇ। ਮੈਂ ਕੱਲ ਇੱਕ ਹੋਰ ਟੈਕਨੀਕ ਦੇਖ ਰਿਹਾ ਸੀ, ਕੱਲ ਕਿਸੇ ਨੇ ਵੀਡੀਓ ਭੇਜ ਰੱਖੀ ਸੀ ਵੀ ਇੱਕ ਨਾ ਚਾਈਨਾ ਦੀ ਕੰਪਨੀ ਨੇ ਛੋਟਾ ਜਿਹਾ ਰਿਬੋਟ ਬਣਾਇਆ ਤੇ ਉਹ ਰੋਬੋਟ ਦੇ ਵਿੱਚ ਜਿਹੜੀ ਉਹ ਨਾ ਜਿਵੇਂ ਆਪਣੇ ਇੱਕ ਮੱਕੜੀ ਹੁੰਦੀ ਸੀ ਪਹਿਲਾਂ ਇੱਕ ਲਾਲ ਜੀ ਜੀ ਤੇ ਚਾਰ ਚਫੇਰੇ ਪੈਰ ਜੇ ਨਿਕਲ ਦਿੰਦੇ ਸੀ ਬਿਲਕੁਲ ਉਸ ਤਰਜ ਦੇ ਉੱਤੇ ਆ, ਤੇ ਉਹ ਰਿਬੋਟ ਨੂੰ ਜਦੋਂ ਬੰਦਾ ਕਹਿ ਰਿਹਾ ਸੀ ਹੱਥ ਮਿਲਾ ਤੇ ਉਹ ਇੱਕ ਹੱਥ ਚੱਕ ਕੇ ਮਿਲਾ ਲੈਂਦਾ ਸੀ, ਪਰ ਉਹ ਜਿਹੜਾ ਅਸਲੀ ਕੰਮ ਕਰਦਾ ਸੀ ਉਹ ਨਾ ਗਮਲਿਆਂ ਨੂੰ ਜਿਹੜੇ ਘਰ ਦੇ ਵਿੱਚ ਗਮਲੇ ਪਏ ਹੁੰਦੇ ਆ ਤੇ ਉਹ ਕਈ ਵਾਰੀ ਧੁੱਪ ਛਾਂ ਚ ਪਏ ਰਹਿੰਦੇ ਆ ਜਾਂ ਜ਼ਿਆਦਾ ਛਾਂ ਚ ਪਏ ਰਹਿੰਦੇ ਆ ਜਾਂ ਧੁੱਪ ਚ ਪਏ ਰਹਿੰਦੇ ਆ, ਉਹ ਗਮਲੇ ਦੇ ਥੱਲੇ ਹਰੇਕ ਦੇ ਥੱਲੇ ਉਹ ਰਿਬੋਟ ਲੱਗਿਆ ਹੋਇਆ ਸੀ ਤੇ ਉਹ ਆਪੇ ਨਾ ਜਦੋਂ ਛਾਂ ਧੁੱਪ ਦੀ ਲੋੜ ਹੁੰਦੀ ਸੀ ਜਾਂ ਪਾਣੀ ਦੀ ਲੋੜ ਹੁੰਦੀ ਸੀ ਉਹਨੂੰ ਲੈ ਕੇ ਗਮਲੇ ਨੂੰ ਉੱਥੇ ਚਲਾ ਜਾਂਦਾ ਸੀ ਜਿਹੜਾ ਉਹਨੂੰ ਪਾਸ ਦਿੱਤਾ ਹੁੰਦਾ ਵੀ ਇਸ ਪਾਸ ਤੇ ਚਲਾ ਜਾ। ਸੋ ਹੁਣ ਦੇਖੋ ਵੀ ਕੰਮ ਕਰਨ ਨੂੰ ਬੰਦੇ ਕੋਲੇ ਕਿੱਥੇ ਰਹਿ ਗਿਆ, ਸਾਰਾ ਕੁਛ ਹੀ ਤਕਨੀਕ ਦੀ ਜਿਹੜੀ ਝੋਲੀ ਪੈ ਗਿਆ। ਪਰ ਕੁੱਲ ਮਿਲਾ ਕੇ ਸਾਨੂੰ ਨਾ ਇਹ ਚੀਜ਼ਾਂ ਮੈਨੂੰ ਹੋਰੂ ਲੱਗਦਾ ਵੀ ਸਾਨੂੰ ਜਿਹੜੀ ਜੇ ਐਕਸਰਸਾਈਜ਼ ਆ ਜਿਹੜੀ ਐਕਸਰਸਾਈਜ਼ ਲਈ ਸਾਨੂੰ ਬੱਚਿਆਂ ਤੋਂ ਇਹ ਚੀਜ਼ਾਂ ਸਾਨੂੰ ਦੂਰ ਕਰਨੀਆਂ ਚਾਹੀਦੀਆਂ। ਅਸੀਂ ਤਾਂ ਉਹਨਾਂ ਬੱਚੇ ਨੂੰ ਨਾ ਅੱਜ ਕੱਲ੍ਹ ਸੌਖੇ ਹੋ ਗਏ ਵੀ ਆਈਪੈਡ ਫੜਾ ਦਿੰਦਾ ਅਗਲਾ ਬੱਚੇ ਨੂੰ ਤੇ ਬੱਚਾ ਬਹਿ ਜਾਂਦਾ ਤੇ ਮਾਤਾ ਆਪਦੇ ਸੀਰੀਅਲ ਦੇਖ ਲੈਂਦੀ ਆ ਜਾਂ ਵਟਸਐਪ ਦੇਖ ਲੈਂਦੀ ਆ, ਤੇ ਇਸ ਕਰਕੇ ਬਿਹਤਰ ਆਈਡੀਆ ਬੱਚਿਆਂ ਨੂੰ ਇਹਨਾਂ ਜਿਹੜੀਆਂ ਚੀਜ਼ਾਂ ਤੋਂ ਦੂਰ ਰੱਖ ਲਈਏ ਜਿੰਨਾ ਕੁ ਦੂਰ ਰੱਖ ਸਕੀਏ ਓਨਾ ਕੁ ਚੰਗਾ, ਨਹੀਂ ਤਾਂ ਫਿਰ ਤੁਹਾਡੇ ਸਾਹਮਣੇ ਆ ਵੀ ਆਉਣ ਵਾਲੇ ਦਿਨਾਂ ਚ ਕਿਸੇ ਨੂੰ 2-4 ਨਹੀਂ ਆਊਗਾ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਮੇਰਾ ਨਾ ਬਠਿੰਡੇ ਦੇ ਜਦੋਂ ਗੈਸ ਪੈਟਰੋਲ ਦੇ ਕੰਮ ਦੇ ਵਿੱਚ ਲਿਪਤ ਸੀ ਤੇ ਉਦੋਂ ਸਿਸਟਮ ਇੱਕ ਫੋਨ ਚ ਵੀ, ਮੈਂ ਹੋਰ ਤੁਹਾਨੂੰ ਯਾਦ ਸੁਣਾਉਣਾ, ਫੋਨ ਦੇ ਵਿੱਚ ਵੀ ਇੱਕ ਦੂਜੀ ਸਿਸਟਮ ਸੀ ਵੀ ਜੇ ਤੁਸੀਂ ਫੋਨ ਬਦਲ ਲਿਆ ਤਾਂ ਤੁਹਾਨੂੰ ਸਾਰੇ ਦੇ ਸਾਰੇ ਨੰਬਰ ਦੁਬਾਰੇ ਅਗਲੇ ਫੋਨ ਚ ਫੀਡ ਕਰਨੇ ਪੈਂਦੇ ਹੁੰਦੇ ਸੀ। ਇਹ ਪਹਿਲੇ ਪਹਿਲੇ ਸ਼ੁਰੂ ਦੇ ਦੌਰ ਦੇ ਫੋਨਾਂ ਦੀ ਗੱਲ ਆ, ਤੇ ਉਹ ਤੁਹਾਨੂੰ ਫਿਰ ਕੀ ਕਰਦੇ ਸੀ ਅਸੀਂ ਵੀ ਅਸੀਂ ਮੈਂ ਉਹ ਸਟਾਫ ਚ ਇੱਕ ਅੱਧੀ ਕੁੜੀ ਦੀ ਡਿਊਟੀ ਲਾ ਦਿੰਦਾ ਵੀ ਆਹ ਫੋਨ ਭਾਈ ਬਦਲ ਦੇ, ਤੇ ਪਰ ਉਹ ਉਦੋਂ ਪੋਜੀਸ਼ਨ ਇਹ ਸੀ ਵੀ ਮੈਨੂੰ ਅਕਸਰ ਸਾਰਾ ਸਟਾਫ ਨਾ ਜਦੋਂ ਵੀ ਕਿਤੇ ਵੀ ਫੋਨ ਡਾਇਰੈਕਟਰੀ ਖੋਲਣ ਦੀ ਥਾਂ ਤੇ ਮੈਨੂੰ ਆਵਾਜ਼ ਮਾਰ ਲੈਂਦਾ ਸਰ ਫਲਾਨੇ ਦਾ ਕੀ ਨੰਬਰ ਆ, ਸਰ ਧਮਕੇ ਦਾ ਕੀ ਨੰਬਰ ਆ, ਮੈਨੂੰ ਐਂ ਆਵਾਜ਼ ਮਾਰ ਲੈਂਦਾ ਤੇ ਮੈਂ ਉੱਥੇ ਬੈਠਾ ਦੱਸ ਦਿੰਦਾ ਵੀ ਮੈਂ ਕੋਈ ਵੀ ਡਾਇਰੈਕਟਰੀ ਨੀ ਖੋਲਦਾ ਸੀਗਾ ਵੀ ਭਾਈ ਇਹ ਆ। ਉਹ ਕੋਈ ਇੱਕ ਮੈਂ ਟੈਕਨੀਕ ਫੋਲੋ ਕਰ ਰੱਖੀ ਸੀ ਏਰੀਏ ਦਾ ਪਤਾ ਲੱਗ ਜਾਂਦਾ ਹਰੇਕ ਚੀਜ਼ ਦਾ ਵੀ ਕਿੱਥੇ ਕਿਵੇਂ ਆ, ਤੇ ਉਹ ਟੈਕਨੀਕ ਦੇ ਤੌਰ ਨਾਲ ਮੈਂ ਪਿਛਲੇ 4 ਨੰਬਰਾਂ ਦਾ ਹੀ ਬਦਲਣਾ ਹੁੰਦਾ ਸੀ, ਮੈਂ ਦੱਸ ਦਿੰਦਾ ਵੀ ਆਹ ਫਰਕ ਆ ਜੀ, ਤੇ ਉਹ ਉਦੋਂ ਉਹ ਚੀਜ਼ ਦਾ ਅਭਿਆਸ ਸੀ ਤੇ ਅਭਿਆਸ ਤੁਹਾਨੂੰ ਬਹੁਤ ਕੁਛ ਕਰਾ ਦਿੰਦਾ ਕਿਸੇ ਵੀ ਚੀਜ਼ ਦਾ ਅਭਿਆਸ ਆ, ਅਭਿਆਸੀ ਬੰਦਾ ਜ਼ਿੰਦਗੀ ਦੇ ਵਿੱਚ ਫੇਲ ਨਹੀਂ ਹੁੰਦਾ। ਚਾਹੇ ਉਹ ਸੈਰ ਕਰਨ ਦਾ ਅਭਿਆਸ ਤੋਂ ਲੈ ਕੇ ਲਿਖਣ ਪੜ੍ਹਨ ਦਾ ਅਭਿਆਸ ਆਵੇ, ਕਿਸੇ ਵੀ ਚੀਜ਼ ਦਾ ਅਭਿਆਸ ਆ। ਸੋ ਤੁਸੀਂ ਹੁਣ ਮੈਂ ਦੇਖ ਰਿਹਾ ਸੀਗਾ ਵੀ ਜੇ ਅੱਜ ਦੇਖੀਏ ਤੁਹਾਨੂੰ ਇਹ ਪ੍ਰੋਗਰਾਮ ਕਰਦੇ ਨੂੰ ਮਹੀਨਾ ਹੋ ਗਿਆ, ਦੋ ਡੇਢ ਮਹੀਨਾ ਹੋ ਗਿਆ ਹੁਣ, ਤਾਂ ਪਹਿਲੇ ਇੱਕ ਦੋ ਚਾਰ ਪ੍ਰੋਗਰਾਮਾਂ ਤੋਂ ਬਾਅਦ ਤੁਸੀਂ ਤੁਹਾਡਾ ਹੱਥ ਕਿੰਨਾ ਖੁੱਲ ਗਿਆ ਅਭਿਆਸ ਨਾਲ, ਤੁਹਾਨੂੰ ਕੋਈ ਮਹਿਸੂਸ ਨੀ ਹੋ ਰਿਹਾ ਜਿੰਨਾ ਤੁਸੀਂ ਪਹਿਲੇ ਦਿਨ ਟੈਂਸ਼ਨ ਮਹਿਸੂਸ ਕਰ ਰਹੇ ਸੀ। ਸੋ ਇਹ ਅਭਿਆਸ ਹੁੰਦਾ, ਇਹ ਅਭਿਆਸ ਸਾਡੇ ਤੋਂ ਦੂਰ ਜਾ ਰਿਹਾ। ਜੀ ਜੀ
ਜਿਵੇਂ ਹੁਣ ਮੈਂ ਪ੍ਰੋਗਰਾਮ ਕਰਦੀ ਹਾਂ ਬ੍ਰਦਰ ਸਾਹਿਬ, ਮੈਂ ਇੰਜੋਏ ਕਰਦੀ ਹਾਂ ਪ੍ਰੋਗਰਾਮ ਕਰਨਾ, ਮੈਨੂੰ ਬਹੁਤ ਵਧੀਆ ਲੱਗਦਾ। ਪਹਿਲੇ ਵਾਰੀ ਤੇ ਦੂਜੀ ਵਾਰੀ ਕਹਿ ਸਕਦਾ, ਦੋ ਵਾਰ ਥੋੜੀ ਨਰਵਸ ਸੀ ਮੈਂ, ਕਿਉਂਕਿ ਅਭਿਆਸ ਨਹੀਂ ਸੀ, ਉਹੀ ਜਿਵੇਂ ਅਭਿਆਸ ਦੀ ਗੱਲ। ਹੁਣ ਏਦਾਂ ਇਸ ਤਰ੍ਹਾਂ ਲੱਗਦਾ ਕਿ ਇਹ ਬਹੁਤ ਚੰਗਾ ਲੱਗਦਾ ਸਰੋਤੇ ਨਾਲ ਗੱਲਾਂ ਕਰਕੇ, ਜਦੋਂ ਸਾਡੇ ਨਾਲ ਸ਼ਿਰਕਤ ਕਰਦੇ ਨੇ ਪ੍ਰੋਗਰਾਮ ਵਿੱਚ, ਲੱਗਦਾ ਕਿ ਸਾਨੂੰ ਸੁਣ ਰਹੇ ਨੇ ਤੇ ਉਹਨਾਂ ਨੂੰ ਵੀ ਚੰਗਾ ਲੱਗਦਾ ਤੇ ਸਾਨੂੰ ਵੀ ਚੰਗਾ ਲੱਗਦਾ। ਇਹ ਗੱਲ ਸਰੋਤਿਆਂ ਦੀ ਹੋ ਰਹੀ ਹੈ ਤਾਂ ਕਮਲ ਗਿੱਲ ਜੀ ਸਾਡੇ ਨਾਲ ਜੁੜ ਚੁੱਕੇ ਨੇ, ਗੁੱਡ ਮਾਰਨਿੰਗ ਬੁਲਾ ਰਹੇ ਨੇ ਸਾਰਿਆਂ ਨੂੰ, ਤੁਹਾਨੂੰ ਵੀ ਬਹੁਤ ਪਿਆਰ ਭਰੀ ਗੁੱਡ ਮਾਰਨਿੰਗ ਕਮਲ ਗਿੱਲ ਜੀ। ਤੇ ਜੋਗਿੰਦਰ ਸਿੰਘ ਜੀ ਸੋਹੀ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਬ੍ਰਦਰ ਸਾਹਿਬ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਮੈਨੂੰ ਤੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ, ਤੇ ਕਹਿ ਰਹੇ ਨੇ ਕਿ ਪ੍ਰੋਗਰਾਮ ਜਿਹੜਾ ਬਹੁਤ ਇੰਜੋਏ ਕਰ ਰਹੇ ਨੇ।
ਜੀ ਜੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਤੁਹਾਡਾ ਜਿਹੜਾ ਪ੍ਰੋਗਰਾਮ, ਆਪਾਂ ਜਿਹੜਾ ਸੁਬਹ ਉੱਠ ਕੇ ਜਾਂ ਇੰਨੇ ਵੱਡੇ ਤੜਕੇ ਉੱਠ ਕੇ ਸਰਬਜੀਤ ਜਿਹੜੇ ਉੱਠਦੇ ਆ, ਤੇ ਅਸੀਂ ਤਾਂ ਚੱਲ ਫੇਰ ਵੀ ਟਾਈਮ ਸਿਰ ਉੱਠਦੇ ਆ, ਉਹਦਾ ਇੱਕੋ ਇੱਕ ਮਕਸਦ ਹੀ ਆ ਵੀ ਤੁਸੀਂ ਤੁਹਾਡਾ ਐਂਟਰਟੇਨ ਤੇ ਤੁਹਾਨੂੰ ਥੋੜੀ ਬਹੁਤ ਇਧਰੋਂ ਉਧਰ ਲੀਆਂ ਜਿਹੜੀ ਇਨਫੋਰਮੇਸ਼ਨ ਜਾਂ ਜਿਹੜੀ ਵੀ ਨੌਲੇਜ ਜਿੱਥੋਂ ਵੀ ਮਿਲਦੀ ਹੈ ਤੁਹਾਡੇ ਤੱਕ ਪਹੁੰਚਦੀ ਕਰੀਏ, ਤੇ ਜੇ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਬਹੁਤ ਬਹੁਤ ਮਿਹਰਬਾਨੀ ਜੀ।
ਜੀ ਬਿਲਕੁਲ ਬ੍ਰਦਰ ਸਾਹਿਬ। ਤੇ ਜੇ ਗੱਲ ਕਰੀਏ ਹੁਣ ਥੋੜੀ ਜਿਹੀ ਪੰਜਾਬ ਦੀ, ਪੰਜਾਬ ਚ ਅੱਜ ਕੱਲ ਕੀ ਚੱਲ ਰਿਹਾ, ਤਾਂ ਮੈਨੂੰ ਇੱਕ ਬਹੁਤ ਵਧੀਆ ਖ਼ਬਰ ਲੱਗੀ ਕਿ ਨਸ਼ਾ ਵਿਰੋਧੀ ਜਿਹੜਾ ਸਿਲੇਬਸ ਹੈ ਉਹ ਪੜ੍ਹਾਈ ਦਾ ਹਿੱਸਾ ਬਣਾਉਣ ਬਾਰੇ ਸਰਕਾਰ ਜਿਹੜੀ ਉਹ ਕਰ ਰਹੀ ਹੈ। ਲੁਧਿਆਣੇ ਵਿੱਚ ਖਾਸ ਕਰਕੇ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿ ਬੱਚਿਆਂ ਨੂੰ ਨਸ਼ੇ ਦੇ ਵਿਰੁੱਧ ਵਿੱਚ ਸਿਲੇਬਸ ਦੇ ਮਤਲਬ ਇੱਕ ਸਟੱਡੀ ਦਾ ਇੱਕ ਹੋਏਗਾ, ਉਹਨਾਂ ਦਾ ਕਹਿ ਸਕਦੇ ਕਿ ਇੱਕ ਸਬਜੈਕਟ ਉਹਨਾਂ ਨੇ ਲਾਗੂ ਕੀਤਾ ਕਿ ਜਿਹਦੇ ਨਾਲ ਬੱਚਿਆਂ ਨੂੰ ਨਸ਼ੇ ਬਾਰੇ ਸਾਰੀ ਨੌਲੇਜ ਮਿਲ ਸਕੇ ਕਿ ਨਸ਼ੇ ਦੇ ਕੀ ਨੁਕਸਾਨ ਨੇ, ਨਸ਼ਾ ਬਾਡੀ ਤੇ ਕੀ ਇਫੈਕਟ ਕਰਦਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਬ੍ਰਦਰ ਸਾਹਿਬ?
ਦੇਖੋ ਨਸ਼ਾ, ਅਸੀਂ ਤਾਂ ਰੋਜ਼ ਹੀ ਹੁਣ ਨਸ਼ਾ ਇੱਕ ਸਾਡੇ ਲਈ ਜਿਹੜਾ ਬਹੁਤ ਹੀ ਹਊਆ ਬਣ ਚੁੱਕਾ, ਹਊਆ ਜਿਹਨੂੰ ਕਹਿੰਦੇ ਆ, ਤੇ ਪਰ ਮੇਰੇ ਹਿਸਾਬ ਨਾਲ ਇਹ ਜ਼ਿੰਦਗੀ ਆ ਜਿਹੜੀ ਜ਼ਿੰਦਗੀ ਨਸ਼ੇ ਬਿਨਾਂ ਨਹੀਂ ਗੁਜ਼ਰ ਸਕਦੀ। ਨਸ਼ਾ ਕੋਈ ਨੈਗੇਟਿਵ ਵਰਡ ਨਹੀਂ ਸੀਗਾ ਜਿਹੜਾ ਕਿ ਨੈਗੇਟਿਵ ਬਣ ਗਿਆ। ਨਸ਼ਾ ਇੱਕ ਨਸ਼ੇ ਦੀ ਜਿਹੜੀ ਡੈਫੀਨੇਸ਼ਨ ਹੀ ਬਦਲ ਕੇ ਰੱਖਤੀ। ਜ਼ਿੰਦਗੀ ਵੀ ਇੱਕ ਨਸ਼ਾ, ਜ਼ਿੰਦਗੀ ਜਿਉਣਾ ਵੀ ਨਸ਼ਾ, ਤੜਕੇ ਉੱਠ ਕੇ ਸਰਿਆਂ ਉੱਠ ਕੇ ਸੈਰ ਕਰਨਾ ਵੀ ਇੱਕ ਨਸ਼ਾ, ਇੱਕ ਨਸ਼ਾ ਗਾਉਣਾ ਵੀ ਇੱਕ ਨਸ਼ਾ, ਲਿਖਣਾ ਵੀ ਇੱਕ ਨਸ਼ਾ, ਨੱਚਣਾ ਵੀ ਇੱਕ ਨਸ਼ਾ, ਇਹ ਸਾਰੇ ਨਸ਼ੇ ਆ। ਨਸ਼ਿਆਂ ਤੋਂ ਸਿਵਾਏ ਹੋਰ ਕੱਖ ਨਹੀਂ ਹੈ। ਪਰ ਗੱਲ ਇਹ ਆ ਜਾਂਦੀ ਹੈ ਵੀ ਦੂਜੇ ਪਾਸੇ ਵੀ ਜਿਹੜੀ ਚੀਜ਼ ਦਾ ਨਸ਼ਾ ਸਾਨੂੰ ਕਰਨਾ ਚਾਹੀਦਾ ਉਹ ਤਾਂ ਹੈ ਨੀ, ਉਹ ਤਾਂ ਅਸੀਂ ਕਰਨਾ ਨੀ। ਅਸੀਂ ਨਸ਼ਾ ਪਤਾ ਕਿਹਨੂੰ ਸਮਝ ਲਿਆ? ਜਿਹੜਾ ਸਾਡੀ ਬੁੱਧ ਨੂੰ ਖਾ ਜੇ, ਜਿਹੜੀ ਸਾਡੀ ਜਿਹੜੀ ਬੁੱਧੀ ਆ, ਜਿਹੜੀ ਬੁੱਧੀ ਨਾਲ ਅਸੀਂ ਸੋਚ ਸਕਦੇ ਹਾਂ, ਜਿਹੜੀ ਬੁੱਧੀ ਨਾਲ ਅਸੀਂ ਤਰਕ ਕਰ ਸਕਦੇ ਹਾਂ, ਜਿਹੜੀ ਬੁੱਧੀ ਨਾਲ ਅਸੀਂ ਅੱਗੇ ਵੱਧ ਸਕਦੇ ਹਾਂ, ਸਾਨੂੰ ਲੱਗਦਾ ਵੀ ਉਸ ਬੁੱਧੀ ਨੂੰ ਅਸੀਂ ਮਲੀਨ ਕਰ ਲਈਏ ਤੇ ਸਾਨੂੰ ਦੁਨੀਆਦਾਰੀ ਅਸੀਂ ਭੁੱਲ ਜਾਈਏ, ਤੇ ਸਾਨੂੰ ਦੁਨੀਆਦਾਰੀ ਭੁੱਲਣ ਨਾਲ ਜ਼ਿੰਦਗੀ ਆ ਸਾਡੀ ਸੁਖਾਲੀ ਤੇ ਵਧੀਆ ਹੋ ਜੂਗੀ, ਕਿਉਂਕਿ ਸਾਨੂੰ ਲੋੜ ਨੀ ਪੈਣੀ ਉਹਨਾਂ ਚੀਜ਼ਾਂ ਦੀ, ਸਾਡੇ ਕੰਮ ਆਪੇ ਹੁੰਦੇ ਰਹਿਣਗੇ, ਕੋਈ ਹੋਰ ਕਰਦੂ ਆ। ਸੋ ਇਹ ਨਸ਼ੇ ਦਾ ਜੇ ਪਿਛੋਕੜ ਜਾਣੀਏ ਨਾ, ਇਹ ਨਸ਼ਾ ਕੋਈ ਅੱਜ ਨੀ। ਇਸ ਨਸ਼ੇ ਦੇ ਜੇ ਇਤਿਹਾਸ ਦੀਆਂ ਗੱਲਾਂ ਕਰੀਏ, ਭਾਵੇਂ ਇਤਿਹਾਸ ਜਾਂ ਇਤਿਹਾਸ ਨੀ ਮੈਂ ਕੁਛ ਕਹਿ ਸਕਦਾ, ਪਰ ਸ਼ਿਵ ਨੂੰ ਵੀ ਭੰਗ ਪੀਂਦਾ ਦਿਖਾਇਆ ਗਿਆ, ਭੰਗ ਪੀਂਜ ਕੇ ਉਹਨੂੰ ਤਾਂਡਵ ਉਹਨੂੰ ਡਾਂਸ ਕਰਦੇ ਦਿਖਾਇਆ ਗਿਆ, ਨੱਚਦਾ ਦਿਖਾਇਆ ਗਿਆ। ਸੋ ਉਹ ਭੰਗ ਪੀਣੀ ਜਿਹੜੇ ਰਿਸ਼ੀਆਂ ਮੁਨੀਆਂ ਦਾ ਮੁਲਕ ਆ ਸਾਡਾ, ਕਹਿੰਦੇ ਜੀ ਸਾਡਾ ਜਿਹੜਾ ਦੇਸ਼ ਆ ਉਹ ਰਿਸ਼ੀਆਂ ਮੁਨੀਆਂ ਦਾ ਦੇਸ਼ ਆ, ਤੇ ਰਿਸ਼ੀਆਂ ਮੁਨੀਆਂ ਦੇ ਦੇਸ਼ ਦੇ ਵਿੱਚ ਇਹ ਗੱਲ ਪ੍ਰਚਲਿਤ ਕੀਤੀ ਜਾਂਦੀ ਆ ਵੀ ਉੱਥੇ ਭੰਗ ਪੀਤੀ ਜਾਂਦੀ ਸੀ, ਉਹ ਭੰਗ ਪੀ ਕੇ ਆਪਣੇ ਆਪ ਨੂੰ ਰੱਬ ਨਾਲ ਜੋੜਦੇ ਸੀ। ਹੁਣ ਭੰਗ ਪੀਣਾ ਕੀ ਆ? ਭੰਗ ਪੀਣਾ ਤੁਹਾਡੇ ਦਿਮਾਗ ਨੂੰ ਬਲੌਕ ਕਰਨਾ, ਵੀ ਬਲੌਕ ਕਰ ਲਓ ਦਿਮਾਗ ਨੂੰ ਤੇ ਆਪਦੀ ਕੋਈ ਸੁਧ ਬੁੱਧ ਨੀ ਰਹੀ, ਤੇ ਬਸ ਨੱਚੇ ਨਾਲ ਆ ਕੇ ਤਾਂ ਨੱਚੀ ਜਾਓ, ਹੱਸਣ ਲੱਗ ਗਏ ਹੱਸੀ ਜਾ ਕੇ, ਗਾਉਣ ਲੱਗ ਗਏ ਗਾਈ ਜਾਓ। ਉਹ ਇੱਕ ਤੁਸੀਂ ਆਪਦੇ ਆਪ ਨੂੰ ਬੌਲਾ ਕਰਨਾ ਜਿਹਨੂੰ ਹੁੰਦਾ, ਉਹ ਨਸ਼ੇ ਵਾਲੇ ਪਾਸੇ ਜਿਹੜੀ ਸਾਡੀ ਦੁਨੀਆਂ ਪਹਿਲੇ ਦਿਨ ਤੋਂ ਲੱਗੀ ਹੋਈ ਆ। ਬਸ ਫਰਕ ਇੰਨਾ ਕੁ ਸੀ, ਉਦੋਂ ਸਾਧੂ ਸੰਤ ਸੀ ਜਿਹੜੇ ਉਹ ਲਾਇਸੈਂਸ ਧਾਰੀ ਸੀ ਵੀ ਉਹ ਕਰ ਸਕਦੇ ਸੀ ਇਹ ਕੁਛ, ਉਹ ਆਦੇ ਸੀ ਰੱਬ ਨਾਲ ਹੀ ਐਂ ਜੁੜਦੇ ਸੀਗੇ। ਪਰ ਫਿਰ ਜਦੋਂ ਬਾਬੇ ਨਾਨਕ ਦੀ ਆਮਦ ਹੁੰਦੀ ਆ, ਤਾਂ ਮੈਂ ਇੱਥੇ ਨੀ ਕਹਿੰਦਾ, ਮੈਂ ਆਪਦੇ ਧਰਮ ਨੂੰ ਕੋਈ ਵਿਸ਼ੇਸ਼ ਕਰਨ ਦੀ ਗੱਲ ਨੀ ਕਰਦਾ, ਪਰ ਮੈਨੂੰ ਪਤਾ ਵੀ ਜਿਹੜਾ ਇਤਿਹਾਸ ਆ ਉਹ ਇਤਿਹਾਸ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਉਹ ਇਤਿਹਾਸ ਤਾਂ ਇਹ ਗੱਲਾਂ ਦੱਸਦਾ ਹੀ ਆ ਨਾ। ਬਾਬੇ ਨਾਨਕ ਨੇ ਆ ਕੇ ਫਿਰ ਕਿਹਾ ਵੀ ਸਿੱਧਾ ਨੂੰ ਵੀ ਤੁਸੀਂ ਪਹਾੜੀ ਚੜ ਕੇ ਬਹਿ ਗਏ ਹੋ, ਤੇ ਤੁਸੀਂ ਦੱਸੋ ਕਿਹੜਾ ਭਲਾ ਕਿਹਦਾ ਭਲਾ ਕਰੋਗੇ, ਆਪ ਖਾ ਪੀ ਕੇ ਮਸਤ ਹੋ ਕੇ ਨੱਚੀ ਗਾਈ ਜਾਂਦੇ ਹੋ, ਤਾਂ ਉੱਥੇ ਆ ਕੇ ਜਿਹੜਾ ਨਸ਼ੇ ਦੀ ਜਿਹੜੀ ਪਰਿਭਾਸ਼ਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆ ਤੇ ਅਖੀਰ ਦਸਵੇਂ ਗੁਰਾਂ ਤੱਕ ਜਾਂਦੇ ਜਾਂਦੇ ਇੱਥੋਂ ਤੱਕ ਵੀ ਕਹਿਤਾ ਵੀ ਦਸਾਂ ਗੁਰੂਆਂ ਦਾ ਜਿਹੜਾ ਤੰਬਾਕੂ ਵਾਲੇ ਖੇਤ ਬੀਜਦੀ ਘੋੜੇ ਨੇ ਵੀ ਲੰਘਣ ਤੋਂ ਇਨਕਾਰ ਕਰਤਾ ਜਾਣੀ ਕਿ ਉਹਨਾਂ ਨੇ ਨਸ਼ੇ ਦੀ ਜਿਹੜੀ ਪਰਿਭਾਸ਼ਾ ਬਦਲੀ ਵੀ ਨਸ਼ਾ ਕੀ ਚੀਜ਼ ਆ ਤੇ ਨਸ਼ੇ ਨੂੰ ਤੁਸੀਂ ਕਿੱਧਰ ਨੂੰ ਲੈ ਕੇ ਜਾਣਾ ਕਿਉਂ ਨੀ ਕਰਨਾ ਪਰ ਹੁਣ ਸਾਡੇ ਉਹੀ ਜਿਹੜੀ ਚੀਜ਼ ਆ ਸਾਨੂੰ ਲੋਕਾਂ ਨੂੰ ਪੋਜ਼ਿਟਿਵ ਪੱਖ ਦਾ ਘੱਟ ਪਤਾ ਲੱਗਦਾ ਨੈਗੇਟਿਵ ਸਾਡੇ ਬੜਾ ਜੱਚ ਜਾਂਦਾ ਤੇ ਨੈਗੇਟਿਵ ਜਚਣ ਨਾਲ ਸਾਨੂੰ ਅਸੀਂ ਫਿਰ ਛੇਤੀ ਉਧਰ ਨੂੰ ਖਿੱਚੇ ਜਾਂਦੇ ਹਾਂ ਹੁਣ ਮੈਨੂੰ ਰਾਤੀ ਕਿਸੇ ਨੇ ਦੱਸਿਆ ਕਿਹਾ ਵੀ ਕਹਿੰਦਾ ਯਾਰ ਪੇਂਡੂ ਆਸਟ੍ਰੇਲੀਆ ਦੇ ਤੁਹਾਡੇ ਤੁਸੀਂ ਰਾਤ ਪਾਉਣੇ ਹੋ ਲੋਕ ਇੰਨੀ ਉਹ ਕਰਦੇ ਤੇ 5,000 ਤੋਂ ਨੀ ਵੱਧਦੇ ਤੇ ਹਰਮਨ ਚੀਮਾ ਪਾ ਦੇ ਤਾਂ 1 ਮਿੰਟ ਚ 1,00,000 ਹੋ ਜਾਂਦਾ ਹੈ ਵੀ ਉਹ ਨੈਗੇਟਿਵ ਪੋਜ਼ਿਟਿਵ ਦਾ ਫਰਕ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ 5,000 ਹੀ 1,00,000 ਮਾਣਾ ਕਿਉਂਕਿ 5,000 ਜਿਹੜਾ ਬੰਦਾ ਨਾ ਉਹ ਜੈਨੂਨ ਆ ਉਹ ਬੰਦੇ ਨੂੰ ਕੁਛ ਉੱਥੋਂ ਸਿੱਖਣ ਨੂੰ ਮਿਲਿਆ ਤੇ ਰਹਿੰਦੀ ਟਾਈਮ ਤੱਕ ਇਹ ਵੀਡੀਓ ਆ ਜਿਹੜੀ ਇੱਕ ਦੂਜੇ ਕੋਲ ਜਾਂਦੀ ਰਹੂ ਲੋਕ ਸ਼ੇਅਰ ਕਰਦੇ ਰਹਿਣਗੇ ਸਾਨੂੰ ਕੋਈ ਫਰਕ ਨੀ ਪੈਂਦਾ ਚਾਹੇ ਸਾਡਾ 1,00,000 ਦਾ 20 ਸਾਲਾਂ ਨੂੰ ਹੋਵੇ ਨਾ ਕੋਈ ਇਸ ਲਈ ਅਸੀਂ ਕਰ ਰਹੇ ਹਾਂ ਤੇ ਨਾ ਸਾਨੂੰ ਫਰਕ ਪੈਂਦਾ ਸੋ ਇਹੀ ਚੀਜ਼ ਇੱਥੇ ਆ ਵੀ ਜਿਹੜੀ ਨੈਗੇਟਿਵ ਚੀਜ਼ ਨੂੰ ਬੜੀ ਛੇਤੀ ਚੱਕਦੇ ਆ ਪੋਜ਼ਿਟਿਵ ਨੂੰ ਚੱਕਦੇ ਨੀ ਹੁਣ ਸਾਡੇ ਕੋਲ ਨਸ਼ੇ ਦੀ ਗੱਲ ਆ ਗਈ ਵੀ ਨਸ਼ਾ ਸਕੂਲਾਂ ਦੇ ਵਿੱਚ ਅਵੇਅਰਨੈਸ ਲਈ ਚਲਾਇਆ ਜਾਊਗਾ ਤੇ ਇਹੀ ਨਸ਼ਾ ਸਕੂਲਾਂ ਦੇ ਵਿੱਚ ਹੀ ਵੇਚਣਾ ਸ਼ੁਰੂ ਕੀਤਾ ਜਾਂਦਾ ਦੇਖੋ ਸਕੂਲਾਂ ਤੋਂ ਸ਼ੁਰੂ ਕੀਤਾ ਜਾਂਦਾ ਟੀਨੇਜ ਬੱਚੇ ਨੂੰ ਨਹੀਂ ਪਤਾ ਹੁੰਦਾ ਮੈਂ ਕੀ ਕਰਨਾ ਕੀ ਨਹੀਂ ਕਰਨਾ ਉਹਨੂੰ ਫ੍ਰੀ ਦੇ ਵਿੱਚ ਇੱਕ ਵਾਰੀ ਦਿਖਾਇਆ ਜਾਂਦਾ ਵੀ ਤੂੰ ਇੱਕ ਸੂਟਾ ਲਾ ਦੋ ਸੂਟਾ ਲਾ ਦੂਜੇ ਦਿਨ ਫਿਰ ਉਹਦਾ ਸਰੀਰ ਟੁੱਟਦਾ ਫਿਰ ਉਹ ਅੱਗੇ ਵੱਧਦਾ ਹੁਣ ਜਿਹੜਾ
ਉਹਨਾਂ ਨੂੰ ਹੀ ਟਾਰਗੇਟ ਜ਼ਿਆਦਾ ਕੀਤਾ ਜਾਂਦਾ ਬ੍ਰਦਰ ਸਾਹਿਬ ਸਭ ਤੋਂ ਜ਼ਿਆਦਾ ਟੀਨੇਜ ਬੱਚਿਆਂ ਨੂੰ ਹੀ ਟਾਰਗੇਟ ਕੀਤਾ ਜਾਂਦਾ
ਜੀ ਜੀ ਇੱਕ ਉਹਨਾਂ ਮਤਾ ਜਿਹੜਾ ਲੈ ਕੇ ਆਏ ਆ ਜਾਂ ਜਿਹੜੇ ਮਤੇ ਦੀ ਗੱਲ ਹੋ ਰਹੀ ਆ ਵੀ ਭਾਈ ਇਹ ਆਪਣਾ ਨਸ਼ਾ ਸਕੂਲਾਂ ਦੇ ਵਿੱਚ ਲੈ ਆਊਗਾ ਪਰ ਇਹ ਮਤੇ ਬਾਰੇ ਮੈਂ ਜੇ ਦੱਸਾਂ ਤਾਂ ਇਹ ਮਤਾ ਕੋਈ ਹਲੇ ਤੱਕ ਸਰਕਾਰ ਵੱਲੋਂ ਨਹੀਂ ਲਿਆਂਦਾ ਗਿਆ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲੁਧਿਆਣੇ ਦੇ ਵਿੱਚ ਹਜੇ ਟ੍ਰਾਇਲ ਦੇ ਤੌਰ ਦੇ ਉੱਤੇ ਸ਼ੁਰੂ ਕੀਤਾ ਜਾ ਰਿਹਾ ਪਰ ਮੈਨੂੰ ਲੱਗਦਾ ਵੀ ਸਾਨੂੰ 2-3 ਚੀਜ਼ਾਂ ਦਾ ਜਿਹੜਾ ਖਿਆਲ ਕਰਨਾ ਪੈਣਾ ਸਾਨੂੰ ਸਕੂਲਾਂ ਦਾ ਜਿਹੜਾ ਸਿਲੇਬਸ ਆ ਉਹਦੇ ਨੂੰ ਬਹੁਤ ਉੱਚ ਪੱਧਰ ਦੇ ਉੱਤੇ ਰਿਵਿਊ ਕਰਨਾ ਪੈਣਾ ਵੀ ਸਕੂਲਾਂ ਦੇ ਵਿੱਚੋਂ ਕਿਹੜੀ ਕਿਹੜੀ ਚੀਜ਼ ਆ ਉਹ ਬੱਚੇ ਨੂੰ ਮਿਲਣੀ ਚਾਹੀਦੀ ਆ ਕਿਹੜੀ ਨਹੀਂ ਮਿਲਣੀ ਚਾਹੀਦੀ ਜਿਹੜੀ ਟ੍ਰੈਡੀਸ਼ਨਲ ਸਟੱਡੀ ਆ ਉਹ ਹੋ ਸਕਦਾ ਵੀ ਹੁਣ ਜਿਹੜੀ ਆਊਟਡੇਟਡ ਹੋ ਗਈ ਹੋਵੇ ਤੇ ਇਸ ਕਰਕੇ ਸਾਨੂੰ ਉਹਨੂੰ ਆਧੁਨਿਕਤਾ ਦੇ ਤੌਰ ਦੇ ਉੱਤੇ ਲੈ ਕੇ ਆਉਣਾ ਪੈਣਾ ਮੈਨੂੰ ਪਤਾ ਲੱਗਿਆ ਸੀ ਜਿਵੇਂ ਹੁਣ ਕੰਪਿਊਟਰ ਦੇ ਮਾਮਲੇ ਚ ਹੀ ਆ ਕੰਪਿਊਟਰ ਦੇ ਮਾਮਲੇ ਚ ਜਿਹੜੀ ਹਲੇ ਤੱਕ ਕਈ ਥਾਂ ਤੇ ਨਾ ਜਿਹੜਾ ਕੋਰਸ ਕਰਾਇਆ ਜਾਂਦਾ ਉਹ ਡੋਸ ਦੀ ਜਿਹੜੀ ਭਾਸ਼ਾ ਹੁੰਦੀ ਆ ਉਹ ਪੜ੍ਹਾਈ ਜਾਂਦੀ ਆ ਹਜੇ ਵੀ ਜਿਹੜਾ ਡੋਸ ਸਿਸਟਮ ਕੰਪਿਊਟਰ ਦੇ ਵਿੱਚ ਜਿਹਦੀ ਹੁਣ ਲੋੜ ਨਹੀਂ ਪਈਗੀ ਤੇ ਇਸ ਕਰਕੇ ਹੁਣ ਜੇ ਕਿਤਾਬਾਂ ਦੇ ਵਿੱਚ ਬੱਚਿਆਂ ਨੂੰ ਨਸ਼ੇ ਦੇ ਪ੍ਰਤੀ ਦੱਸਿਆ ਜਾਵੇ ਵੀ ਭਾਈ ਨਸ਼ਾ ਕਿਹੜਾ ਨਸ਼ਾ ਉਹ ਕਿਵੇਂ ਕਿਵੇਂ ਤੁਹਾਡੇ ਸਰੀਰ ਦੇ ਵਿੱਚ ਆਉਂਦਾ ਕੀ ਉਹ ਨੁਕਸਾਨ ਕਰਦਾ ਫੇਰ ਉਦੋਂ ਬਾਅਦ ਉਹਦੇ ਉਹਨੂੰ ਉਹ ਸੰਬੰਧਿਤ ਜਿਹੜੀਆਂ ਆਧੁਨਿਕ ਤਰੀਕੇ ਨਾਲ ਫਿਲਮਾਂ ਵੀਡੀਓ ਆਡੀਓ ਸੁਣਾਈਆਂ ਦਿਖਾਈਆਂ ਜਾਣ ਐਕਚੁਅਲ ਬੰਦਿਆਂ ਨੂੰ ਮਿਲਾਇਆ ਜਾਵੇ ਮੈਨੂੰ ਤਾਂ ਇਹ ਲੱਗਦਾ ਵੀ ਇਹ ਨਸ਼ੇ ਦੇ ਮਾਮਲੇ ਦੇ ਵਿੱਚ ਜੇ ਹੁਣ ਭਲਾ ਕਰਦੇ ਆ ਜਿਹੜਾ ਪਿੰਡ ਦਾ ਉਹ ਅਮਲੀ ਵੀ ਭਲਾ ਕਰ ਸਕਦਾ ਜਿਹੜਾ ਸਾਰੀ ਉਮਰ ਪੈਰੀ ਭਾਰ ਬੈਠ ਕੇ ਤੇ ਫੀਮ ਕਾ ਕੇ ਗੁਜ਼ਾਰਾ ਕੀਤਾ ਉਹ ਵੀ ਆ ਕੇ ਬੱਚਿਆਂ ਨੂੰ ਅਵੇਅਰ ਕਰ ਸਕਦਾ ਵੀ ਮੇਰੀ ਜ਼ਿੰਦਗੀ ਦੇਖ ਲਓ ਜੀ ਤਾਂ ਫਲਾਨੇ ਦੀ ਜ਼ਿੰਦਗੀ ਦੇਖ ਲਓ ਤਾਂ ਉਹ ਲਾਲਚ ਬੱਚਿਆਂ ਨੂੰ ਦੇਣਾ ਪਊਗਾ ਇੱਕ ਬੱਚਿਆਂ ਨੂੰ ਲਾਲਚ ਦੇਣਾ ਪਊ ਕਿਸੇ ਕਿਸਮ ਦਾ ਵੀ ਜੇ ਤੁਸੀਂ ਨਸ਼ਾ ਕਰਦੇ ਹੋ ਤਾਂ ਏਦਾਂ ਹੋਊ ਜੇ ਨਹੀਂ ਨਸ਼ਾ ਕਰਦੇ ਤਾਂ ਏਦਾਂ ਹੋਊਗਾ ਸੋ ਇਸ ਕਰਕੇ ਇਹਦਾ ਸਵਾਗਤ ਕਰਨਾ ਤਾਂ ਬਣਦਾ ਪਰ ਜਿਹੜਾ ਇਹਦਾ ਪੱਧਰ ਆ ਉਹ ਹਜੇ ਛੋਟਾ ਮੇਰੇ ਹਿਸਾਬ ਨਾਲ ਪੱਧਰ ਮੁਲਕ ਪੱਧਰ ਹੋਣਾ ਚਾਹੀਦਾ ਸਟ੍ਰਿਕਟਲੀ ਨਸ਼ਿਆਂ ਪ੍ਰਤੀ ਜਿਹੜੇ ਇੱਕ ਉਹ ਹੋਣੇ ਚਾਹੀਦੇ ਆ ਸਿਲੇਬਸ ਹੋਣੇ ਚਾਹੀਦੇ ਆ ਹੁਣ ਤੁਸੀਂ ਪੁੱਛੋ ਵੀ ਹੁੰਦੇ ਕਿਉਂ ਨਹੀਂ ਹੁਣ ਤੱਕ ਸਿਲੇਬਸ ਆਏ ਕਿਉਂ ਨਹੀਂ
ਹਾਂਜੀ
ਹੁਣ ਇਹ ਸਿਲੇਬਸ ਨਾ ਆਉਣ ਦਾ ਕਾਰਨ ਸਿੰਪਲ ਪਤਾ ਕੀ ਆ ਵੱਡੇ ਮਗਰਮੱਛ
ਬਿਲਕੁਲ
ਦੂਜੀ ਖਬਰ ਦੀ ਗੱਲ ਕਰ ਰਹੇ ਸੀ ਨਾ ਤੁਸੀਂ ਦੂਜੀ ਖਬਰ ਵੀ ਇਹਦੇ ਨਾਲ ਰਿਲੇਟਡ ਆ ਜੇ ਆਪਾਂ ਰਿਲੇਟ ਕਰੀਏ ਵੀ ਚਿੱਟਾ ਵੇਚਦੇ ਵੱਡੇ ਮਗਰਮੱਛਾਂ ਨਾਲ ਨਰਮੀ ਦੇ ਸਵਾਲ ਕੀਤਾ ਲੋਕਾਂ ਨੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਜਿਹੜੀ ਇੱਕ ਮੀਟਿੰਗ ਕੀਤੀ ਗਈ ਹੈ ਤੇ ਉਹਨਾਂ ਨੇ ਸਵਾਲ ਕੀਤਾ ਵੀ ਜਿਹੜੇ ਵੱਡੇ ਮਗਰਮੱਛਾਂ ਨੂੰ ਤਾਂ ਕੁਛ ਕਹਿੰਦੇ ਨੀ ਤੇ ਛੋਟੇ ਮਗਰਮੱਛ ਜਿਹੜੇ ਛੋਟੀਆਂ ਜਿਹੜੀਆਂ ਮੱਛੀਆਂ ਉਹਨਾਂ ਨੂੰ ਫੜੀ ਜਾਂਦੇ ਹੋ ਸੋ ਗੱਲ ਇਹ ਆ ਜਾਂਦੀ ਆ ਵੀ ਵੱਡੇ ਮਗਰਮੱਛ ਕੌਣ ਆ ਵੱਡੇ ਮਗਰਮੱਛ ਤਾਂ ਉਹ ਆਪ ਹੀ ਆ ਨਾ ਜਿਨ੍ਹਾਂ ਨੇ ਫੜਨਾ ਜਿਨ੍ਹਾਂ ਨੇ ਕਾਨੂੰਨ ਬਣਾਉਣਾ ਤੇ ਫਿਰ ਆਪਣੇ ਆਪ ਨੂੰ ਕੌਣ ਫੜੇ ਸਭ ਤੋਂ ਤੇ ਵੱਡਾ ਰੈਵਨਿਊ ਆ ਜਿਹੜਾ ਉਹ ਨਸ਼ੇ ਤੋਂ ਆ ਰਿਹਾ ਚਾਹੇ ਉਹ ਸ਼ਰਾਬ ਰੂਪੀ ਨਸ਼ਾ ਸੀ ਚਾਹੇ ਉਹ ਇਹ ਜਿਹੜੇ ਅੱਜ ਕੱਲ ਦੇ ਆਧੁਨਿਕ ਨਸ਼ੇ ਆ ਗਏ ਆ ਉਹਨਾਂ ਨਸ਼ਿਆਂ ਤੋਂ ਬਾਅਦ ਜਿਹੜੇ ਸਾਡੇ ਲੋਕਾਂ ਨੇ ਫ੍ਰੀ ਦੇ ਵਿੱਚ ਨਸ਼ੇ ਆਜ਼ਾਦ ਕੀਤੇ ਅੱਜ ਬੱਚਿਆਂ ਨੂੰ ਪਤਾ ਲੱਗ ਗਿਆ ਵੀ ਭੰਗ ਥਾਂ ਥਾਂ ਤੇ ਖੜੀ ਆ ਉਹ ਪੀ ਲਓ ਜਾਂ ਕੋਈ ਰੋਜ਼ ਸੁਣਦੇ ਆਇਓਡੈਕਸ ਤੋਂ ਲੈ ਕੇ ਪੋਲਿਸ਼ਾਂ ਤੋਂ ਲੈ ਕੇ ਤੇ ਡੱਡੂਆਂ ਦਾ ਮੁੜਕਾ ਚੱਟਣ ਤੱਕ ਦੀਆਂ ਜਿਹੜੀਆਂ ਗੱਲਾਂ ਆਈਆਂ ਤਾਂ ਉਹ ਚੀਜ਼ਾਂ ਜਿਹੜੀਆਂ ਸਾਡੇ ਲੋਕਾਂ ਨੇ ਆਪ ਫਰੀ ਦੀਆਂ ਆਜ਼ਾਦ ਕਰ ਲਈਆਂ, ਪਰ ਇਹਦੇ ਲਈ ਹੁਣ ਸਾਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪਲਾਨਿੰਗਾਂ ਲੈ ਕੇ ਆਉਣੀਆਂ ਪੈਣੀਆਂ। ਵੱਡੇ ਮਗਰਮੱਛ ਆ ਜਿਹੜੇ, ਜੇ ਉਹ ਕੁਛ ਨਹੀਂ ਕਰ ਰਹੇ ਨਾ, ਤਾਂ ਮੈਨੂੰ ਤਾਂ ਇੰਨਾ ਪਤਾ ਵੀ ਮਗਰਮੱਛ ਇੱਕ ਹੁੰਦਾ ਸਮੁੰਦਰ ਦੇ ਵਿੱਚ, ਕਈ ਏਰੀਆ ਚ ਸਿਰਫ ਇਕੱਲਾ ਇੱਕ ਹੁੰਦਾ, ਤੇ ਮੱਛੀ ਆ ਜਿਹੜੀ ਉਹ 1 ਕਰੋੜ ਹੁੰਦੀ ਆ, ਤੇ 1 ਕਰੋੜ ਮੱਛੀ ਜੇ ਮਗਰਮੱਛ ਨੂੰ ਪੈ ਜੇ ਤਾਂ ਮੈਨੂੰ ਨੀ ਲੱਗਦਾ ਵੀ ਉਹ ਮਗਰਮੱਛ ਸਿਰ ਹਿੱਲ ਵੀ ਸਕੂਗਾ, ਕਿੱਡਾ ਮਰਜ਼ੀ ਖਤਰਨਾਕ ਆ ਉਹ ਹਿੱਲ ਵੀ ਨੀ ਪਾਊਗਾ। ਸੋ ਇਹੀ ਚੀਜ਼ ਸਾਡੇ ਤੇ ਲਾਗੂ ਹੁੰਦੀ ਆ, ਇਹੀ ਐਕਟ ਜੇ ਅਸੀਂ ਕਰ ਲਈਏ ਵੀ ਅਸੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਆ, ਤੇ ਗਿਣਤੀ ਦੇ ਮਗਰਮੱਛ ਸਾਨੂੰ ਖਾਈ ਜਾਂਦੇ ਆ। ਤੇ ਅਕਸਰ ਮੈਂ ਰੋਜ਼ ਉਦਾਹਰਣ ਦਿੰਦਾ, ਅੱਜ ਤੋਂ 5-7 ਸਾਲ ਹੋ ਗਏ ਮੈਨੂੰ ਇਹ ਖ਼ਬਰ ਗੱਲ ਰਿਪੀਟ ਕਰਨ ਨੂੰ ਵੀ ਪਿੰਡ ਚ 1000 ਬੰਦੇ ਚ 5 ਬੰਦੇ ਮਾੜੇ ਹੁੰਦੇ ਆ, ਤੇ 995 ਬੰਦਾ ਉਹ 5 ਬੰਦੇ ਮਾੜਿਆਂ ਤੋਂ ਡਰੀ ਜਾਂਦਾ।
ਇਹ ਬਿਲਕੁਲ ਸਹੀ ਗੱਲ ਆ ਭਾਜੀ ਤੁਹਾਡੀ, ਉਹੀ ਆਪਾਂ ਕਹਿੰਦੇ ਆ ਵੀ ਜਿਵੇਂ ਤੁਹਾਡਾ ਆਰਟੀਕਲ ਸੀਗਾ ਮੈਨੂ ਕੀ, ਜੇ ਆਪਾਂ ਇਹੀ ਸੋਚ ਬਦਲ ਦਈਏ, ਆਪਣੀ ਕੰਟਰੀਬਿਊਸ਼ਨ ਸੋਸਾਇਟੀ ਵਿੱਚ ਪਾਈਏ, ਤਾਂ ਮੇਰੇ ਖਿਆਲ ਚ ਉਸ ਦੇ ਨਾਲ ਅਸੀਂ ਬਹੁਤ ਕੁਝ ਬਦਲ ਸਕਦੇ ਹਾਂ।
ਜੀ ਬਿਲਕੁਲ ਜੀ।
ਤੇ ਰਵਿੰਦਰ ਸਿੰਘ ਧਾਨੀ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਰਵਿੰਦਰ ਸਿੰਘ ਧਾਨੀ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਬਹੁਤ ਬਹੁਤ ਸ਼ੁਕਰੀਆ। ਤੇ ਕੁਲਵੀਰ ਸਿੰਘ ਜੀ ਜੁੜੇ ਨੇ, ਕਹਿ ਰਹੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਹਰਮਨ ਰੇਡੀਓ ਦੇ ਸਾਰੇ ਲਿਸਨਰਸ ਨੂੰ, ਬਰਾੜ ਸਾਹਿਬ ਤੁਹਾਨੂੰ, ਮੈਨੂੰ, ਤੇ ਕਹਿ ਰਹੇ ਨੇ ਕਿ ਮੈਂ ਬਹੁਤ ਇੰਜੋਏ ਕਰ ਰਿਹਾ ਪ੍ਰੋਗਰਾਮ, ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ। ਤੇ ਇੱਕ ਮੈਸੇਜ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਬਰਾੜ ਸਾਹਿਬ। ਕੁਲਦੀਪ ਕੌਰ ਜੀ ਨੇ ਲਿਖਿਆ, ਕਹਿੰਦੇ ਕਿ ਪੇਂਡੂ ਆਸਟ੍ਰੇਲੀਆ ਦਾ ਹਰ ਐਪੀਸੋਡ ਜਿਹੜਾ ਹੈ ਉਹ ਬਾ ਕਮਾਲ ਹੁੰਦਾ ਹੈ, ਕਹਿੰਦੇ ਵੀਰ ਜੀ ਲਾਈਕ ਤੇ ਵਿਊ ਮੈਟਰ ਨਹੀਂ ਕਰਦੇ।
ਜੀ ਜੀ ਬਿਲਕੁਲ, ਦੇਖੋ ਉਹੀ ਚੀਜ਼ ਉਹੀ ਹੌਸਲਾ ਸੰਦ ਤੋਂ ਕੰਮ ਕਰਵਾ ਰਿਹਾ, ਤੇ ਹੁਣ ਮੈਨੂੰ ਪਤਾ ਵੀ ਹਰ ਐਪੀਸੋਡ ਤੋਂ ਬਾਅਦ ਸਾਨੂੰ ਫੀਡਬੈਕ ਆਉਂਦੀ ਆ, ਫੋਨ ਆਉਂਦੇ ਆ, ਸਵਾਲ ਆਉਂਦੇ ਆ, ਤਾਂ ਉਹ ਸਵਾਲ ਫੋਨ ਜਿਹੜੇ ਆਉਂਦੇ ਆ ਉਹ ਜੈਨੂਨ ਵੀ ਆਉਂਦੇ ਆ ਤੇ ਉਹਨਾਂ ਦਾ ਉਹਨਾਂ ਨੂੰ ਫਾਇਦਾ ਵੀ ਮਿਲਦਾ। ਹੁਣ ਜਿਵੇਂ ਕੱਲ ਹੀ ਇੱਕ ਮੁੰਡੇ ਦਾ ਮੈਨੂੰ ਫੋਨ ਆਇਆ, ਕੱਲ ਪਰਸੋਂ ਦੀ ਗੱਲ ਆ, ਤੇ ਫਤਿਹਗੜ੍ਹ ਸਾਹਿਬ ਤੋਂ ਸੀ ਨੌਜਵਾਨ, ਤੇ ਉਹ ਕਹਿੰਦਾ ਬਾਈ ਜੀ, ਕਹਿੰਦਾ ਜਿਹੜਾ ਤੁਸੀਂ ਐਪੀਸੋਡ ਦਿਖਾਇਆ ਨਾ, ਕਹਿੰਦਾ ਤੁਸੀਂ ਪਿਛਲੇ ਐਪੀਸੋਡ ਫਰੋਲ ਕੇ ਦੇਖੋ, ਮੈਂ ਇੱਕ ਥਾਂ ਤੇ ਕਮੈਂਟ ਕੀਤਾ ਸੀ ਵੀ ਤੁਸੀਂ ਆਹ ਚੀਜ਼ ਵੀ ਦਿਖਾਓ, ਤੇ ਤੁਸੀਂ ਉਹੀ ਦਿਖਾਤਾ, ਮੈਂ ਤਾਂ ਕਮਾਲ ਮੰਨ ਗਿਆ। ਹਾਲਾਂਕਿ ਅਸੀਂ ਪੜ੍ਹੇ ਵੀ ਨੀ ਸੀ ਉਹ ਕਮੈਂਟ ਚ, ਸਾਨੂੰ ਅਸੀਂ ਉਹ ਐਵੇਂ ਮੈਂ ਕਹਾਂ ਵੀ ਮੈਂ ਅਸੀਂ ਤਾਂ ਬਣਾਇਆ, ਉਹ ਸੁਯੋਗ ਬਣਿਆ ਵੀ ਅਸੀਂ ਉਹੀ ਚੀਜ਼ ਦਿਖਾਈ ਲੋਕਾਂ ਨੂੰ, ਤਾਂ ਉਹ ਚੀਜ਼ ਨਾਲ ਹੁਣ ਕੀ ਉਹ ਕਹਿੰਦਾ ਨੌਜਵਾਨ ਨੇ ਦੱਸਿਆ ਵੀ ਮੇਰਾ 15 ਸਾਲਾਂ ਦਾ ਤਜਰਬਾ ਇਸ ਲਾਈਨ ਚ। ਉਸ ਬੰਦੇ ਨੇ ਫਿਰ ਆਪਣੇ ਜਿਹੜੇ ਸਾਡੇ ਦੋਸਤ ਅਵਤਾਰ ਸਿੰਘ ਹੋਰ ਰਹਿੰਦੇ ਆ ਹਿਲਟਨ ਦੇ ਵਿੱਚ, ਜਿਹਨਾਂ ਦਾ ਇਹ ਆਲਿਵ ਫਾਰਮ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨਾਲ ਸੰਪਰਕ ਕੀਤਾ, ਉਹਨਾਂ ਨਾਲ ਸੰਪਰਕ ਕਰਕੇ ਉਹ ਹੁਣ ਉਹਨੂੰ ਜਿਹੜਾ ਇਸ ਚੀਜ਼ ਦੇ ਵਿੱਚ ਅੱਗੇ ਤੋਰ ਰਹੇ ਆ ਗੱਲਬਾਤ। ਹੋ ਸਕਦਾ ਵੀ ਉਸ ਨੌਜਵਾਨ ਦਾ ਕੋਈ ਭਵਿੱਖ ਇਸ ਲਾਈਨ ਦੇ ਵਿੱਚ ਬਣ ਜੇ ਜਾਂ ਕੋਈ ਗੱਲ ਬਣ ਜੇ। ਫਿਰ ਮੈਨੂੰ ਕੱਲ ਪਾਕਿਸਤਾਨ ਤੋਂ ਫੋਨ ਆਇਆ, ਉਹਨਾਂ ਨੇ ਕਿਸੇ ਸਪੈਸ਼ਲ ਮਸ਼ੀਨ ਬਾਰੇ ਮੇਰੇ ਤੋਂ ਹੋਰ ਜਾਣਕਾਰੀ ਮੰਗੀ, ਕਹਿੰਦੇ ਸਾਡੇ ਕੋਲ ਸਾਰੇ ਸਾਧਨ ਹੈਗੇ, ਅਸੀਂ ਇਹ ਮਸ਼ੀਨ ਬਣਾ ਸਕਦੇ ਹਾਂ ਜਾਂ ਕਿੱਥੋਂ ਮਿਲੂ ਤੇ ਕਿਵੇਂ ਲਈਏ। ਸੋ ਏਦਾਂ ਕਰਕੇ ਜਿਹੜੀ ਅਸਲੀ ਜਾਣਕਾਰੀ, ਜ਼ਮੀਨੀ ਜਾਣਕਾਰੀ ਆ, ਉਹ ਲੋਕਾਂ ਤੱਕ ਜਾ ਰਹੀ ਆ, ਤੇ ਉਸੇ ਕਰਕੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਜੀ, ਅਸੀਂ ਵੀ ਜੋ ਕਰ ਰਹੇ ਹਾਂ ਜੀ, ਚਲੋ ਕਿਸੇ ਦਾ ਤਾਂ ਭਲਾ ਹੋ ਰਿਹਾ।
ਬਿਲਕੁਲ ਭਾਜੀ, ਨਹੀਂ ਬਹੁਤ ਵਧੀਆ ਐਫਰਟ ਹੈ, ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਬਹੁਤ ਜ਼ਿਆਦਾ ਨੌਲੇਜ ਸਾਨੂੰ ਪ੍ਰੋਗਰਾਮ ਤੋਂ ਮਿਲਦੀ ਹੈ, ਮੈਨੂੰ ਜਦੋਂ ਵੀ ਮੌਕਾ ਮਿਲਦਾ ਮੈਂ ਜ਼ਰੂਰ ਕੋਸ਼ਿਸ਼ ਕਰਦੀ ਹਾਂ ਕਿ ਮੈਂ ਜ਼ਰੂਰ ਦੇਖਾਂ, ਬਹੁਤ ਵਧੀਆ ਲੱਗਦਾ ਦੇਖ ਕੇ। ਤੇ ਬਚਿੱਤਰ ਸਿੰਘ ਮੌੜ ਜੀ ਸਾਡੇ ਨਾਲ ਜੁੜੇ ਨੇ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਫਤਿਹ ਬੁਲਾ ਰਹੇ ਨੇ, ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਬਹੁਤ ਸ਼ੁਕਰੀਆ ਬਚਿੱਤਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜਦੇ ਹੋ, ਬਹੁਤ ਚੰਗਾ ਲੱਗਦਾ ਜਦੋਂ ਸਰੋਤੇ ਸਾਨੂੰ ਮੈਸੇਜ ਭੇਜਦੇ ਨੇ ਸਾਡੇ ਨਾਲ ਪ੍ਰੋਗਰਾਮ ਵਿੱਚ ਜੁੜਦੇ ਨੇ। ਤੇ ਬ੍ਰਾਟ ਸਾਹਿਬ, ਕੋਈ ਹੋਰ ਕੋਈ ਖਾਸ ਖਬਰ ਤੁਸੀਂ ਸਾਡੇ ਨਾਲ ਜਾਂ ਕੋਈ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੋ ਤਾਂ ਸਰੋਤਿਆਂ ਨਾਲ?
ਦੇਖੋ, ਕੱਲ ਜਿਹੜੀ ਫਰਾਂਸ ਜਿੱਤਿਆ ਕਰੋਸ਼ੀਆ ਤੋਂ, ਤੇ ਇਹ ਇੱਕ ਵੱਡੀ ਜਿੱਤ ਹੋਈ ਹੈ ਜੀ। 98 ਤੋਂ ਬਾਅਦ ਉਹਨਾਂ ਨੂੰ ਫੇਰ ਜਿਹੜਾ ਕੱਪ ਮਿਲਿਆ, ਤੇ ਦੂਜੀ ਜਿਹੜੀ ਕਰੋਸ਼ੀਆ ਦੀ ਟੀਮ ਸੀ, ਕਰੋਸ਼ੀਆ ਦੀ ਟੀਮ ਨੇ ਜਿਹੜਾ ਟੂਰਨਾਮੈਂਟ ਦੇ ਵਿੱਚ ਉਹਨਾਂ ਨੇ ਜਿਹੜੇ ਲੋਕਾਂ ਦੇ ਦਿਲ ਜਿੱਤੇ ਆ, ਤੇ ਫਰਾਂਸ ਨੇ ਜਿਹੜਾ ਕੱਪ ਜਿੱਤਿਆ। ਸੋ ਦੋਨੇ ਟੀਮਾਂ ਵਧਾਈ ਦੀਆਂ ਪਾਤਰਾ ਜੀ, ਤੇ ਪਿਛਲੇ ਇੱਕ ਸਾਲ ਦੇ ਉੱਤੋਂ ਜਿਹੜੀ ਲੈ, ਪਿਛਲੇ ਕੁਛ ਇੱਕ ਮਹੀਨੇ ਦੇ ਉੱਤੋਂ ਜਿਹੜੀ ਸੌਕਰ ਦਾ ਬੁਖਾਰ ਛਾਇਆ ਹੋਇਆ ਸੀ ਹਰ ਪਾਸੇ, ਉਹ ਅੱਜ ਫਿਰ ਇੱਕ ਵਾਰੀ ਥੋੜਾ ਜਿਹਾ ਹਲਕਾ ਪਿਆ, ਤੇ ਪਰ ਕੁੱਲ ਮਿਲਾ ਕੇ ਦੋਨਾਂ ਟੀਮਾਂ ਨੇ ਜ਼ਬਰਦਸਤ ਜਿਹੜੀ ਖੇਡ ਦਾ ਮੁਜ਼ਾਹਰਾ ਕੀਤਾ, ਤੇ ਬਹੁਤ ਸੋਹਣਾ ਜਿਹੜਾ ਇਹ ਮੈਚ ਰਹੇ। ਪਰ ਥੋੜਾ ਜਿਹਾ ਕਰੋਸ਼ੀਆ ਦਾ ਕਹਿੰਦੇ ਮੈਂ ਮੈਚ ਦੇਖ ਨਹੀਂ ਪਾਇਆ, ਪਰ ਕਰੋਸ਼ੀਆ ਦੇ ਇੱਕ ਪਲੇਅਰ ਤੋਂ ਆਪਣੇ ਹੀ ਪਾਸੇ ਗੋਲ ਹੋਣਾ, ਇੱਕ ਜਿਹੜਾ ਇਹ ਗਲੇ ਦੀ ਹੱਡੀ ਬਣਿਆ, ਤੇ ਇਹ ਚੀਜ਼ ਚਲੋ ਜੀ ਇਹ ਵੀ ਇੱਕ ਖੇਡ ਦਾ ਹਿੱਸਾ, ਜੇ ਉਹਨਾਂ ਪਲੇਅਰਾਂ ਨੇ ਇਸ ਟੀਮ ਨੂੰ ਲੈ ਕੇ ਆ ਕੇ ਫਾਈਨਲ ਤੱਕ ਲਿਆਂਦੀ ਤਾਂ ਉਹਨਾਂ ਦਾ ਕੋਈ ਜੀ ਨਹੀਂ ਕਰਦਾ ਸੀ ਵੀ ਉਹ ਹਾਰਨ, ਪਰ ਉਹ ਇਸ ਤੋਂ ਬਾਅਦ ਜਿੱਤੇ ਆ, ਭਾਵੇਂ ਹਾਰੇ ਆ, ਪਰ ਉਹਨਾਂ ਨੇ ਲੋਕਾਂ ਦੇ ਦਿਲ ਜ਼ਰੂਰ ਜਿੱਤੇ ਆ, ਇਹ ਸਾਨੂੰ ਉਹਨਾਂ ਨੂੰ ਵਧਾਈ ਦੇਣੀ ਬਣਦੀ ਆ ਜੀ। ਤੇ ਬਾਕੀ ਤਾਂ ਜੀ ਉਹੀ ਖਬਰਾਂ ਜਿਹੜੀਆਂ ਕਿ ਅਸੀਂ ਅਕਸਰ ਜਿਨ੍ਹਾਂ ਤੋਂ ਕੰਨੀ ਕਤਰਾਉਣੇ ਆ ਵੀ ਇੰਨੇ ਫਲਾਨੇ ਥਾਂ ਐਕਸੀਡੈਂਟ ਨਾ ਮਰ ਗਏ, ਇੰਨੇ ਨਸ਼ਿਆਂ ਦੀ ਭੇਟ ਚੜ ਗਏ, ਇੰਨੀ ਖੇਤਾਂ ਦੀ ਜਿਹੜੀ ਗਰੀਬੀ ਦੀ ਭੇਟ ਚੜ ਗਏ। ਸੋ ਇਹਨਾਂ ਲੋਕਾਂ ਲਈ ਦੁਆ ਅਰਦਾਸ ਕਰਦੇ ਆ ਜੀ ਵੀ ਇਹ ਲੋਕ ਕਿਤੇ ਨਾ ਕਿਤੇ ਆਪਣੀ ਜਿਹੜੀ ਕੋਈ ਰੋਜੀ ਰੋਟੀ ਦੇ ਸਾਧਨ ਬਣ ਜਾਣ ਜਾਂ ਕੋਈ ਇਹੋ ਜਿਹੀਆਂ ਜਿਹੜੀਆਂ ਜਿਨ੍ਹਾਂ ਦੇ ਕਾਰਨ ਆ ਜਿਹਨਾਂ ਕਾਰਨ ਮੌਤਾਂ ਹੁੰਦੀਆਂ ਉਹ ਕਾਰਨ ਦੂਰ ਹੋ ਜਾਣ, ਇਹ ਦੁਆ ਅਰਦਾਸ ਆ ਜੀ। ਸੋ ਚਲੋ ਜੀ ਤੁਸੀਂ ਮੈਨੂੰ ਹੁਣ ਇਜਾਜ਼ਤ ਦਿਓ ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ
ਜੀ। ਬਹੁਤ ਬਹੁਤ ਸ਼ੁਕਰੀਆ ਬ੍ਰੈਡ ਸਾਹਿਬ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਲਈ ਤੇ ਸਾਡੇ ਨਾਲ ਆਪਣਾ ਗਿਆਨ ਇੰਨਾ ਸ਼ੇਅਰ ਕਰਨ,
ਬਹੁਤ ਮਿਹਰਬਾਨੀ।
ਅਤੇ ਪ੍ਰੋਗਰਾਮ ਵਿਚ ਸਾਡੇ ਨਾਲ ਜਗਤਾਰ ਸਿੰਘ ਕੰਗ ਜੀ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਰਮਨ ਪਰਿਵਾਰ ਨੂੰ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਜੀ, ਸੰਗਰਾਂਦ ਦੀਆਂ ਵਧਾਈਆਂ। ਤੇ ਹੁਣ ਆਪਾਂ ਚੱਲਦੇ ਹਾਂ ਇੱਕ ਬ੍ਰੇਕ ਲਈ ਤੇ ਫਿਰ ਬ੍ਰੇਕ ਤੋਂ ਬਾਅਦ ਮਿਲਾਂਗੇ, ਗੱਲਾਂ ਕਰਾਂਗੇ ਹੋਰ ਗੱਲਾਂ ਸਿਹਤ ਬਾਰੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425 888 856।
CD batteries now changing as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ। ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apneyan de ehsaas ch, Sandhu bus lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ affordable prices. Lakshya PTE Coaching Institute pure Australia vich apni sevaavan de rahe ne. Face to face IELTS PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chadder Road, Reservoir, Victoria.
Tusi sun rahe ho apna Harman Radio 24 ghante 7 din Australia da pehla Punjabi radio. Harman Radio
24 ਘੰਟੇ ਜੀ ਆਇਆਂ ਨੂੰ ਜੀ ਇੱਕ ਵਾਰ ਫੇਰ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਿਡਨੀ ਸਮੇਂ ਦੇ ਮੁਤਾਬਕ 9:12 ਹੋ ਚੁੱਕੇ ਨੇ ਇੱਥੇ ਤੇ ਜਗਤਾਰ ਸਿੰਘ ਗਿੱਲ ਹਾਂਗਕਾਂਗ ਤੋਂ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਇੱਕ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਜਿਹੜੀ ਕਿ ਮੈਂ ਜ਼ਰੂਰ ਚਾਹਾਂਗੀ ਕਿ ਮੈਂ ਆਪਣੇ ਸਰੋਤਿਆਂ ਨਾਲ ਵੀ ਸਾਂਝੀ ਕਰਾਂ ਜਿਵੇਂ ਕਿ ਅਸੀਂ ਹੁਣੇ ਬਰਾੜ ਸਾਹਿਬ ਨਾਲ ਇਹੀ ਗੱਲ ਕਰ ਰਹੇ ਸੀਗੇ ਕਿ ਸਾਨੂੰ ਆਪਣੀ ਕੰਟਰੀਬਿਊਸ਼ਨ ਸੋਸਾਇਟੀ ਵਿੱਚ ਜ਼ਰੂਰ ਪਾਣੀ ਚਾਹੀਦੀ ਹੈ ਜੋ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਨਾ ਚਾਹੀਦਾ ਹੈ। ਉਹਨਾਂ ਨੇ ਲਿਖਿਆ ਕਿ ਕੱਲ ਇੱਥੇ ਹਾਂਗਕਾਂਗ ਦੇ ਖਾਲਸਾ ਦੀਵਾਨ ਗੁਰੂ ਘਰ ਵਿੱਚ ਪੰਜਾਬ ਯੂਥ ਕਲੱਬ ਹਾਂਗਕਾਂਗ ਵੱਲੋਂ ਚਿੱਟੇ ਵਿਰੁੱਧ ਐਤਵਾਰ ਕਾਲਾ ਐਤਵਾਰ ਮਨਾਇਆ ਗਿਆ। ਸੰਗਤਾਂ ਨੇ ਕਾਲੀਆਂ ਪੱਗਾਂ, ਔਰਤਾਂ ਨੇ ਕਾਲੀਆਂ ਚੁੰਨੀਆਂ ਤੇ ਬਾਹਾਂ ਤੇ ਪੱਟੀਆਂ ਬੰਨ ਕੇ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ ਤੇ ਬਹੁਤ ਹੀ ਵਧੀਆ ਗੱਲ ਤੇ ਕਹਿ ਰਹੇ ਨੇ ਕਿ ਪ੍ਰਧਾਨ ਦਲਜੀਤ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਚਾਹੇ ਇਸ ਦੇ ਨਾਲ ਕੋਈ ਵੀ ਫਰਕ ਜਿਹੜਾ ਪੰਜਾਬ ਚ ਹਜੇ ਨਹੀਂ ਪਿਆ ਹੋਏਗਾ ਪਰ ਇੱਕ ਸੋਚ ਜਿਹੜੀ ਹੈ ਉਸਨੂੰ ਇੱਕ ਕਿਨਾਰਾ ਮਿਲਦਾ, ਉਸਨੂੰ ਇੱਕ ਕਹਿ ਸਕਦੇ ਹਾਂ ਕਿ ਇੱਕ ਜਗ੍ਹਾ ਤੇ ਪਹੁੰਚਣ ਦਾ, ਇੱਕ ਮੰਜ਼ਿਲ ਤੇ ਪਹੁੰਚਣ ਦਾ ਇੱਕ ਰਸਤਾ ਮਿਲਦਾ। ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਕੁਝ ਅਸੀਂ ਕਰਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਡੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ ਕਿ ਅਸੀਂ ਆਪਣੀ ਸੋਸਾਇਟੀ ਲਈ ਕੁਝ ਕੀਤਾ। ਇਸ ਤਰ੍ਹਾਂ ਦੇ ਉਪਰਾਲੇ ਕਰਨ ਨਾਲ ਨੌਜਵਾਨਾਂ ਦੇ ਦਿਲ ਤੇ ਇੱਕ ਅਸਰ ਹੁੰਦਾ ਹੈ, ਇੱਕ ਉਹਨਾਂ ਵਿੱਚ ਇੱਕ ਅਵੇਅਰਨੈਸ ਆਉਂਦੀ ਹੈ ਕਿ ਅਸੀਂ ਵੀ ਆਪਣੇ ਲਈ ਕੁਝ ਕਰੀਏ। ਤੇ ਬਹੁਤ ਹੀ ਵਧੀਆ ਗੱਲ ਜਦੋਂ ਸਾਰੀ ਦੁਨੀਆਂ ਵਿੱਚ ਅਸੀਂ ਆਪਣੀ ਕਮਿਊਨਿਟੀ ਨੂੰ ਕਿਸੇ ਮਾੜੀ ਚੀਜ਼ ਦੇ ਖਿਲਾਫ ਸਪੋਰਟ ਕਰਦੇ ਹਾਂ ਤਾਂ ਇਹ ਬਹੁਤ ਹੀ ਵਧੀਆ ਗੱਲ ਮੈਂ ਕਹਾਂਗੀ। ਤੇ ਹੁਣ ਗੱਲ ਕਰ ਰਹੇ ਸੀਗੇ ਅਸੀਂ ਸਿਹਤ ਬਾਰੇ ਤੇ ਅੱਜ ਦਾ ਜਿਹੜਾ ਟੌਪਿਕ ਅਸੀਂ ਗੱਲ ਜੀ ਦੇ ਬਾਰੇ ਕਰਨ ਜਾ ਰਹੇ ਹਾਂ, ਜਿਹੜਾ ਫਰੂਟ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਪ੍ਰੋਗਰਾਮ ਵਿੱਚ, ਉਹ ਹੈ ਜੀ ਬਲੂਬੈਰੀਜ਼। ਬਲੂਬੈਰੀਜ਼ ਧਰਤੀ ਉੱਤੇ ਪਾਏ ਜਾਣ ਵਾਲੇ ਸਭ ਤੋਂ ਸਿਹਤਮੰਦ ਫੂਡਸ ਦੇ ਤੌਰ ਤੇ ਜਾਣੀਆਂ ਜਾਂਦੀਆਂ ਨੇ ਅਤੇ ਖਾਣ ਵਿੱਚ ਵੀ ਬਹੁਤ ਸਵਾਦਿਸ਼ਟ ਹੁੰਦੀਆਂ ਨੇ। ਬਲੂਬੈਰੀਜ਼ ਵਿੱਚ ਆਕਸੀਡੈਂਟਸ ਨਾਲ ਭਰਪੂਰ ਖਜ਼ਾਨਾ ਇਹਨਾਂ ਵਿੱਚ ਮੰਨਿਆ ਜਾਂਦਾ ਜੋ ਕਿ ਸਾਡੀ ਬਾਡੀ ਵਿੱਚ ਪਾਏ ਜਾਣ ਵਾਲੇ ਫ੍ਰੀ ਰੈਡੀਕਲਸ ਨੂੰ ਕੰਟਰੋਲ ਕਰਦਾ ਹੈ। ਇਹ ਜਿਹੜੇ ਫ੍ਰੀ ਰੈਡੀਕਲਸ ਹੁੰਦੇ ਨੇ ਇਹ ਸਾਡੀ ਬਾਡੀ ਵਿੱਚ ਇੱਕ ਲਿਮਿਟ ਵਿੱਚ ਹੋਣੇ ਜ਼ਰੂਰੀ ਹੁੰਦੇ ਨੇ ਤਾਂ ਕਿ ਬੈਕਟੀਰੀਆ ਅਤੇ ਵਾਇਰਸਿਸ ਨਾਲ ਲੜਨ ਵਿੱਚ ਇਹ ਸਾਡੇ ਸਰੀਰ ਦੀ ਸਹਾਇਤਾ ਕਰ ਸਕਣ। ਪਰ ਜੇਕਰ ਇਹ ਫ੍ਰੀ ਰੈਡੀਕਲਸ ਬਹੁਤ ਜ਼ਿਆਦਾ ਮਾਤਰਾ ਵਿੱਚ ਬਾਡੀ ਵਿੱਚ ਹੋ ਜਾਣ ਤਾਂ ਇਹ ਸਾਡੇ ਸੈਲਸ ਨੂੰ ਖਤਮ ਕਰ ਸਕਦੇ ਹਨ। ਐਂਟੀ ਆਕਸੀਡੈਂਟਸ ਇਹਨਾਂ ਫ੍ਰੀ ਰੈਡੀਕਲਸ ਨੂੰ ਨਿਊਟ੍ਰਲਾਈਜ਼ ਕਰਦੇ ਨੇ, ਇਹਨਾਂ ਨੂੰ ਬੈਲੈਂਸ ਕਰਦੇ ਨੇ ਤਾਂ ਜੋ ਇਹਨਾਂ ਦੀ ਮਾਤਰਾ ਬਾਡੀ ਵਿੱਚ ਨਾ ਜ਼ਿਆਦਾ ਹੋਵੇ ਤੇ ਨਾ ਹੀ ਘੱਟ। ਇੱਕ ਸਟੱਡੀ ਦੇ ਅਨੁਸਾਰ 300 ਗ੍ਰਾਮ ਬਲੂ ਬੈਰੀਜ਼ ਖਾਣ ਵਾਲੇ ਇਨਸਾਨ ਦਾ ਜਿਹੜਾ DNA ਹੈ ਉਹ ਫ੍ਰੀ ਰੈਡੀਕਲ ਡੈਮੇਜ ਤੋਂ ਬਚਿਆ ਰਹਿੰਦਾ ਹੈ। ਹੋਰ ਇਸ ਦੇ ਬਹੁਤ ਸਾਰੇ ਫਾਇਦੇ ਨੇ। ਟੈਸਟ ਟਿਊਬ ਅਤੇ ਹਿਊਮਨ ਸਟੱਡੀਜ਼ ਦੇ ਅਨੁਸਾਰ ਬਲੂ ਬੈਰੀਜ਼ ਸਾਡੇ ਸੈਲਸ ਨੂੰ ਹਾਈ ਬਲੱਡ ਸ਼ੂਗਰ ਲੈਵਲਸ ਤੋਂ ਬਚਾਉਂਦੀਆਂ ਨੇ ਅਤੇ ਬਾਡੀ ਵਿੱਚ ਇਨਸੂਲਿਨ ਸੈਂਸਿਟੀਵਿਟੀ ਨੂੰ ਵੀ ਵਧਾਉਣ ਵਿੱਚ ਮਦਦ ਕਰਦੀਆਂ ਨੇ। ਬਲੂ ਬੈਰੀਜ਼ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ, ਇਸ ਕਾਰਨ ਇਹ ਸਾਡਾ ਭਾਰ ਘਟਾਉਣ ਵਿੱਚ ਵੀ ਸਾਥ ਦਿੰਦੀਆਂ ਨੇ ਤੇ ਸਾਡੀ ਪਾਚਨ ਸ਼ਕਤੀ ਵਿੱਚ ਵੀ ਬਹੁਤ ਵਧੀਆ ਰੋਲ ਪਲੇ ਕਰਦੀਆਂ ਨੇ, ਪਾਚਨ ਸ਼ਕਤੀ ਨੂੰ ਬਹੁਤ ਸਿਹਤਮੰਦ ਬਣਾਉਂਦੀਆਂ ਨੇ। ਬਲੂ ਬੈਰੀਜ਼ ਬਾਡੀ ਵਿੱਚ ਇਨਫਲਮੇਸ਼ਨ ਯਾਨੀ ਜਲੂਣ ਨੂੰ ਘਟਾਉਂਦੀਆਂ ਨੇ ਅਤੇ ਸਾਨੂੰ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰੱਖਦੀਆਂ ਨੇ। ਸਾਡਾ ਸਰੀਰ ਇਸ ਵਿੱਚ ਜਿਹੜਾ ਕੋਲੈਸਟ੍ਰੋਲ ਲੈਵਲ ਹੈ ਉਸ ਨੂੰ ਵੀ ਘਟਾਉਂਦੀਆਂ ਨੇ ਅਤੇ ਸਾਡੀ ਚਮੜੀ ਲਈ ਵੀ ਇਹਨਾਂ ਨੂੰ ਖਾਣਾ ਬਹੁਤ ਹੀ ਵਧੀਆ ਹੁੰਦਾ ਹੈ। ਤੇ ਇਹ ਸਨ ਗੱਲਾਂ ਅੱਜ ਦੀ ਸਿਹਤ ਦੀਆਂ ਬਲੂ ਬੈਰੀਜ਼ ਦੇ ਮਾਮਲੇ ਵਿੱਚ। ਤੇ ਹੁਣ ਇੱਕ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਪ੍ਰੋਗਰਾਮ ਦਾ ਅਗਲਾ ਸੈਗਮੈਂਟ ਸ਼ੇਅਰ ਕਰਾਂਗੇ ਜੋ ਹੈ ਗੱਲਾਂ ਬਾਤਾਂ, ਜਿਸ ਵਿੱਚ ਸਾਡੇ ਨਾਲ ਜਸਵਿੰਦਰ ਕੌਰ ਜੀ ਜੁੜਨਗੇ ਤੇ ਉਹਨਾਂ ਨਾਲ ਆਪਾਂ ਗੱਲਾਂ ਕਰਾਂਗੇ ਅੱਜ ਵੀਡੀਓ ਗੇਮਸ ਤੇ ਬੱਚਿਆਂ ਦੇ ਬਾਰੇ।
ਉਬਾਲ ਉੱਠਦਾ ਬਿੰਦੇ ਬਿੰਦੇ ਇੱਕ ਹੀ ਸਵਾਲ ਉੱਠਦਾ ਬਿੱਲੋ ਤੇਰੇ ਦਿਲ
ਸਾਰੇ ਜਾਣਦੇ ਹਾਂ ਕਿ ਸੰਗੀਤ ਸੁਣਨਾ ਸਾਡੇ ਦਿਮਾਗ ਅਤੇ ਸਾਡੀ ਬਾਡੀ ਲਈ ਬਹੁਤ ਵਧੀਆ ਹੁੰਦਾ, ਪਰ ਸੰਗੀਤ ਸੁਣਨ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ। ਸਾਇੰਟਿਫਿਕ ਸਟੱਡੀਜ਼ ਨੇ ਇਹ ਪ੍ਰੂਵ ਕੀਤਾ ਕਿ ਸੰਗੀਤ ਸੁਣਨ ਵਾਲਾ ਇਨਸਾਨ ਵੱਧ ਪੇਨ ਯਾਨੀ ਵੱਧ ਦਰਦ ਆਸਾਨੀ ਨਾਲ ਝੇਲ ਸਕਦਾ। ਮਿਊਜ਼ਿਕ ਸੁਣਨ ਨਾਲ ਸਾਡੀ ਬਾਡੀ ਵਿਚ ਵੱਧ ਸਮੇਂ ਤੱਕ ਜਿਹੜੀ ਸਾਡੀ ਬਾਡੀ ਹੈ ਉਹ ਕੰਮ ਕਰਨ ਦੀ ਸ਼ਕਤੀ ਵੱਧ ਸਮੇਂ ਤੱਕ ਰਹਿੰਦੀ ਹੈ। ਮਿਊਜ਼ਿਕ ਸੁਣਨਾ ਸਾਡੇ ਦਿਮਾਗ ਦੇ ਉਹਨਾਂ ਹਿੱਸਿਆਂ ਨੂੰ ਛੂੰਹਦਾ ਹੈ ਜੋ ਕਿ ਧਿਆਨ ਦੇਣ, ਭਵਿੱਖਬਾਣੀ ਕਰਨ ਅਤੇ ਯਾਦਾਸ਼ਤ ਨੂੰ ਸਟੋਰ ਕਰਨ ਦਾ ਕੰਮ ਕਰਦੇ ਨੇ। ਸੋ ਦਿਮਾਗ ਦੇ ਇਹ ਤਿੰਨ ਹਿੱਸੇ ਜਿਹੜਾ ਕਿ ਇੱਕ ਧਿਆਨ ਦੇਣ ਵਾਲਾ ਹਿੱਸਾ, ਇੱਕ ਭਵਿੱਖਬਾਣੀ ਕਰਨ ਵਾਲਾ ਹਿੱਸਾ ਯਾਨੀ ਪ੍ਰੈਡਿਕਸ਼ਨਸ, ਜੋ ਅਸੀਂ ਸੋਚਦੇ ਹਾਂ ਕਿ ਜੇਕਰ ਅਸੀਂ ਇਹ ਫੈਸਲਾ ਲਵਾਂਗੇ ਤਾਂ ਇਸਦਾ ਕੀ ਅਸਰ ਹੋਏਗਾ ਸਾਡੀ ਜ਼ਿੰਦਗੀ ਤੇ ਯਾਦਾਸ਼ਤ ਨੂੰ ਸਟੋਰ ਕਰਨ ਦਾ ਜਿਹੜਾ ਤੀਸਰਾ ਹਿੱਸਾ, ਇਹਨਾਂ ਤਿੰਨ ਹਿੱਸਿਆਂ ਦੇ ਨਾਲ ਜਿਹੜਾ ਮਿਊਜ਼ਿਕ ਹੈ ਉਹ ਇੰਟਰੈਕਟ ਕਰਦਾ, ਇਹਨਾਂ ਤਿੰਨ ਹਿੱਸਿਆਂ ਦੇ ਨਾਲ ਇਹਨਾਂ ਨੂੰ ਐਕਟਿਵ ਕਰਦਾ। ਸੋ ਇਹ ਇੱਕ ਸਰਵੇ ਵਿਚ ਸੰਗੀਤਕਾਰਾਂ ਦੀ ਯਾਦਾਸ਼ਤ ਜਿਹੜੀ ਹੈ ਇਹ ਦੇਖਿਆ ਗਿਆ ਕਿ ਆਮ ਤੌਰ ਤੇ ਆਮ ਇਨਸਾਨਾਂ ਨਾਲੋਂ ਬਹੁਤ ਤੇਜ਼ ਪਾਈ ਗਈ ਹੈ। ਮਿਊਜ਼ਿਕ ਦਾ ਇਫੈਕਟ ਦਿਮਾਗ ਨੂੰ ਯਾਦ ਕਰਨ ਵਿਚ ਬਹੁਤ ਮਦਦ ਕਰਦਾ ਹੈ, ਦਿਲ ਦੀ ਸਿਹਤ ਲਈ ਵੀ ਬਹੁਤ ਚੰਗਾ ਹੁੰਦਾ ਹੈ। ਸੋ ਮਿਊਜ਼ਿਕ ਸੁਣਨ ਨਾਲ ਮਨ ਸ਼ਾਂਤ ਰਹਿੰਦਾ ਹੈ ਅਤੇ ਦਿਮਾਗ ਤੇਜ਼। ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਹੈ ਕਿ ਮਿਊਜ਼ਿਕ ਸੁਣਨਾ ਸਾਨੂੰ ਖੁਸ਼ ਰੱਖਦਾ ਹੈ, ਸਟ੍ਰੈਸ ਲੈਵਲਸ ਨੂੰ ਘਟਾਉਂਦਾ ਹੈ, ਡਿਪਰੈਸ਼ਨ ਘਟਾਉਂਦਾ ਹੈ ਅਤੇ ਸਾਡੇ ਮੂਡ ਨੂੰ ਵੀ ਵਧੀਆ ਬਣਾਉਂਦਾ ਹੈ। ਕਹਿੰਦੇ ਨੇ ਕਿ ਜੇ ਨੀਂਦ ਨਹੀਂ ਆ ਰਹੀ ਹੋਵੇ ਤਾਂ 45 ਮਿੰਟ ਤੱਕ ਰਿਲੈਕਸਿੰਗ ਕਲਾਸੀਕਲ ਮਿਊਜ਼ਿਕ ਸੁਣਨ ਨਾਲ ਬਹੁਤ ਗਾੜੀ ਨੀਂਦ ਆਉਂਦੀ ਹੈ। ਬੁਢਾਪੇ ਵਿੱਚ ਮਿਊਜ਼ਿਕ ਦਿਮਾਗ ਲਈ ਬਹੁਤ ਚੰਗਾ ਹੁੰਦਾ। ਸੋ ਸਿਹਤ ਦੀਆਂ ਗੱਲਾਂ ਵਿੱਚ ਇਹ ਅੱਜ ਮੈਂ ਸਾਰਾ ਕੁਝ ਸਾਂਝਾ ਕਰਨਾ ਚਾਹੁੰਦੀ ਸੀ ਤੁਹਾਡੇ ਨਾਲ ਕਿ ਮਿਊਜ਼ਿਕ ਦੇ ਜਿਹੜੇ ਫਾਇਦੇ ਨੇ ਸਾਡੇ ਦਿਮਾਗ ਲਈ, ਸਾਡੇ ਸਰੀਰ ਲਈ ਉਹ ਕੀ ਨੇ, ਤਾਂ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ ਅਸੀਂ ਸੰਗੀਤ ਨਾਲ ਜੁੜ ਸਕੀਏ। ਜਿਹੜਾ ਵੀ ਥੋੜਾ ਜਿਹਾ ਵੀ ਜੇ ਵਾਧੂ ਸਮਾਂ ਸਾਡੇ ਕੋਲ ਹੈ ਤਾਂ ਸੰਗੀਤ ਸੁਣ ਕੇ ਆਪਣੇ ਆਪ ਨੂੰ ਅਸੀਂ ਰਿਲੈਕਸ ਕਰੀਏ। ਤੇ ਅੱਜ ਦੇ ਪ੍ਰੋਗਰਾਮ ਵਿੱਚ ਵੀ ਜਿਵੇਂ ਮੇਰੀ ਕੋਸ਼ਿਸ਼ ਸੀ ਕਿ ਬਹੁਤ ਸਾਰਾ ਸੰਗੀਤ, ਬਹੁਤ ਸਾਰੇ ਗਾਣੇ ਅਸੀਂ ਸੁਣੀਏ, ਤੇ ਅਸੀਂ ਬਹੁਤ ਸਾਰੇ ਗਾਣੇ, ਬਹੁਤ ਚੰਗੇ ਗਾਣੇ, ਪਿਆਰੇ ਪਿਆਰੇ ਗਾਣੇ ਅਸੀਂ ਸੁਣੇ। ਤੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਜਿਵੇਂ ਅਸੀਂ ਸ਼ੁਰੂਆਤ ਚ ਕਿਹਾ ਸੀ ਕਿ ਇੱਕ ਨਵਾਂ ਸੈਗਮੈਂਟ ਅਸੀਂ ਸ਼ੁਰੂ ਕਰਨ ਲੱਗੇ ਹਾਂ ਜੋ ਹੈ ਗੱਲਾਂ ਬਾਤਾਂ। ਇਸ ਵਿੱਚ ਅਸੀਂ ਜਸਵਿੰਦਰ ਕੌਰ ਜੀ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ। ਜੋ ਵੀ ਟੋਪਿਕ ਤੁਸੀਂ ਵੀ ਸਾਨੂੰ ਕੋਈ ਟੋਪਿਕ ਸੁਜੈਸਟ ਕਰ ਸਕਦੇ ਹੋ ਜਿਹੜਾ ਤੁਸੀਂ ਸੋਚਦੇ ਹੋ ਕਿ ਸਾਨੂੰ ਇੱਥੇ ਜਿਹਦੇ ਬਾਰੇ ਡਿਸਕਸ਼ਨ ਕਰਨੀ ਚਾਹੀਦੀ ਹੈ। ਸੋ ਅਸੀਂ ਅੱਜ ਦਾ ਟੋਪਿਕ ਜਿਹੜਾ ਮੈਂ ਸੋਚ ਰਹੀ ਸੀ ਕਿ ਕਿਡਸ ਐਂਡ ਵੀਡੀਓ ਗੇਮਸ ਦੇ ਬਾਰੇ ਕਰਦੇ ਹਾਂ, ਕਿਉਂਕਿ ਅੱਜ ਦੀ ਦੁਨੀਆ ਵਿੱਚ ਬੱਚੇ ਜਿਹੜੇ ਨੇ ਵੀਡੀਓ ਗੇਮਸ ਦੇ ਨਾਲ ਬਹੁਤ ਜ਼ਿਆਦਾ ਗਾੜੇ ਤਰੀਕੇ ਨਾਲ ਜੁੜ ਚੁੱਕੇ ਨੇ। ਸ਼ਾਇਦ ਇਸ ਦੇ ਕੁਝ ਫਾਇਦੇ, ਸ਼ਾਇਦ ਕੁਝ ਨੁਕਸਾਨ। ਨੁਕਸਾਨ ਤਾਂ ਚਲੋ ਸਾਨੂੰ ਸਾਰਿਆਂ ਨੂੰ ਪਤਾ। ਤੇ ਸਵਾਗਤ ਕਰਦੇ ਹਾਂ ਜਸਵਿੰਦਰ ਕੌਰ ਜੀ ਦੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ ਜਸਵਿੰਦਰ ਜੀ,
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਦੀਸ਼ੂ ਜੀ, ਕੀ ਹਾਲ ਹੈ ਜੀ? ਠੀਕ ਹੋ?
ਸਤਿ ਸ੍ਰੀ ਅਕਾਲ ਜੀ। ਜੀ ਜੀ ਬਹੁਤ ਵਧੀਆ।
ਹਾਂਜੀ, ਅੱਛਾ, ਅੱਜ ਪਹਿਲੇ ਤਾਂ ਮੈਂ ਸੰਗਰਾਂਦ ਦੀ ਵਧਾਈ ਦੇਣੀ ਆ। ਚਲੋ ਨਵਾਂ ਮਹੀਨਾ ਚੜਿਆ, ਵਾਹਿਗੁਰੂ ਕਰੇ ਸਾਰਿਆਂ ਲਈ ਖੁਸ਼ੀਆਂ ਵਾਲਾ ਲੈ ਕੇ ਆਵੇ। ਵਾਹਿਗੁਰੂ ਕਰੇ ਸਭ ਤੰਦਰੁਸਤ ਰਹਿਣ, ਚੜ੍ਹਦੀ ਕਲਾ ਵਿੱਚ ਰਹਿਣ, ਆਲਸ ਲਿੱਦਰ ਤੋਂ ਬਚੇ ਰਹਿਣ ਤੇ ਚੜ੍ਹਦੀ ਕਲਾ ਵਿੱਚ ਰਹਿਣ। ਹਾਂਜੀ, ਹੋਰ ਵੀ ਤੁਸੀਂ ਅੱਜ ਵਿਚਾਰ ਦਿੱਤਾ ਸੀ ਕਿ ਤ੍ਰਿਸ਼ਨਾ ਤੋਂ ਬਚੇ ਰਹਿਣਾ ਚਾਹੀਦਾ ਹੈ ਨਾ
ਜੀ? ਸੀਗਾ ਕਿ ਸੰਤੋਖ ਜਿਹੜਾ ਆਪਣੇ ਮਨ ਚ ਸੰਤੋਖ ਰੱਖੋ,
ਸੰਤੋਖ। ਹਾਂਜੀ ਹਾਂਜੀ, ਉਹ ਗੁਰਬਾਣੀ ਚ ਵੀ ਇੱਕ ਆਂਦਾ, ਤ੍ਰਿਸ਼ਨਾ ਵਿਰਲੇ ਹੀ ਕੀ ਬੂਜੀ ਹੈ। ਜਿਹੜੀ ਮਨ ਦੀ ਤ੍ਰਿਸ਼ਨਾ ਨਾ, ਉਹ ਵਿਰਲਿਆਂ ਦੀ ਬੂਜਦੀ ਹੈ। ਇਹ ਅੰਦਰੋਂ ਤੁਹਾਨੂੰ, ਕਿ ਤੁਸੀਂ ਦੇਖੋ ਇੱਕ ਰੁਪਈਆ ਆਇਆ, ਤੁਸੀਂ ਸੋਚਦੇ 10 ਹੋਣ, 100 ਹੋਣ, ਵੱਧਦਾ ਜਾਂਦਾ ਬੰਦਾ, ਤ੍ਰਿਸ਼ਨਾ ਤਾਂ ਕਦੀ ਮਿਟਦੀ ਨੀ। ਇਸ ਕਰਕੇ ਮਨੋ ਤ੍ਰਿਸ਼ਨਾ ਨੂੰ ਮਿਟਾਉਣਾ ਚਾਹੀਦਾ, ਉਹਦੇ ਮੁਤਾਬਕ ਸੰਤੋਖ ਹੋਣਾ ਚਾਹੀਦਾ। ਹਾਂਜੀ, ਅੱਜ ਵੀ ਅਸੀਂ ਬੱਚਿਆਂ ਦੇ ਪ੍ਰੋਗਰਾਮ ਲਈ ਗੱਲ ਕਰਦੇ ਹਾਂ ਕਿ ਬੱਚਿਆਂ ਦੇ ਉੱਤੇ ਵੀਡੀਓ ਗੇਮਸ ਦਾ ਕੀ ਫਰਕ ਪੈਂਦਾ। ਗੱਲ ਸ਼ੁਰੂ ਕਰਦੇ ਹਾਂ ਜੀ ਪਹਿਲੇ ਕਿ ਹਾਂਜੀ ਬਿਲਕੁਲ। ਅੱਛਾ, ਇਸ ਤਰ੍ਹਾਂ ਹੈ ਕਿ ਦੇਖੋ, ਸਾਨੂੰ ਪਤਾ ਵੀਡੀਓ ਗੇਮ ਬੱਚੇ ਖੇਲਦੇ, ਅਸੀਂ ਖੁਦ ਲੈ ਕੇ ਦਿੰਦੇ ਹਾਂ, ਪਰ ਇਹਦੇ ਵਿੱਚ ਕੀ ਹੁੰਦਾ? ਦੇਖੋ, ਇੱਕ ਸਰਵੇ ਆਂਦਾ ਹੈ ਕਿ ਬੱਚੇ ਹਰ ਹਫਤੇ 3 ਬਿਲੀਅਨ ਘੰਟੇ ਵੀਡੀਓ ਗੇਮਸ ਖੇਲਦੇ ਆ। 1.2 ਬਿਲੀਅਨ ਲੋਕੀ ਤਕਰੀਬਨ ਖੇਲਦੇ ਆ, ਔਰ 99% ਬੋਇਸ ਔਰ 94% ਗਰਲਸ 18 ਸਾਲ ਤੋਂ ਘੱਟ ਦੇ ਵੀਡੀਓ ਗੇਮਸ ਖੇਲਦੇ ਆ। ਦੇਖੋ ਕਿੰਨਾ ਜ਼ਿਆਦਾ ਜਾ ਕੇ ਟਾਈਮ ਅਸੀਂ ਸਪੈਂਡ ਕਰਦੇ ਹਾਂ,
ਬਹੁਤ ਜ਼ਿਆਦਾ, ਬਿਲਕੁਲ
ਕਿੰਨਾ ਹੋ ਜਾਂਦਾ ਨਾ। ਤੇ ਇਸ ਤੋਂ ਪਹਿਲੇ ਵੀ ਅਸੀਂ ਗੇਮ ਤੋਂ ਜੇ ਗੱਲ ਸ਼ੁਰੂ ਕਰੀਏ, ਤੇ ਅਸੀਂ ਵੀਡੀਓ ਗੇਮ ਤੋਂ ਇਲਾਵਾ ਗੇਮਸ ਦੀ ਗੱਲ ਕਰੀਏ, ਤੇ ਪੁਰਾਣੇ ਲੋਕ ਵੀ ਗੇਮਸ ਖੇਲਦੇ ਸੀ, ਬੱਚੇ ਸੀ ਜਿਹੜੇ ਸੀਗੇ, ਕੋਈ ਕੋਟਲਾ ਖੇਡ ਰਿਹਾ, ਕੋਈ ਪਿੱਠੂ ਖੇਡ ਰਿਹਾ, ਕੋਈ ਪੁਰਾਣੀਆਂ ਜਿਵੇਂ ਗੇਮ ਸੀਗੀ, ਹਾਕੀ ਤੋਂ ਬਾਅਦ ਵੀ ਚਾਹੀਏ, ਪਹਿਲੇ ਇਹਨਾਂ ਗੇਮਸ ਨਾਲ ਵੀ ਬੱਚੇ ਟਾਈਮ ਸਪੈਂਡ ਕਰਦੇ ਸੀ, ਬੜਾ ਅੱਛਾ ਉਹਨਾਂ ਨੂੰ ਲੱਗਦਾ ਸੀ, ਆਪਸ ਮਿਲ ਬੈਠਦੇ ਸੀ, ਖੇਲਦੇ ਸੀ, ਲੜਦੇ, ਝਗੜਦੇ, ਸਭ ਕੁਝ ਚੱਲਦਾ ਸੀ। ਥੋੜਾ ਟਾਈਮ ਬਦਲਿਆ, ਹਾਕੀ ਆ ਗਈ, ਫੁੱਟਬਾਲ ਆ ਗਿਆ, ਕ੍ਰਿਕਟ ਆ ਗਈ, ਫਿਰ ਬੱਚਿਆਂ ਨੇ ਉਧਰ ਧਿਆਨ ਲਾ ਲਿਆ। ਨਵਾਂ ਜਮਾਨਾ ਜਦੋਂ ਕੰਪਿਊਟਰ ਆਇਆ, ਤੇ ਨਾਲ ਹੀ ਇਹ ਵੀਡੀਓ ਗੇਮਸ ਵੀ ਆ ਗਈਆਂ। ਹਰ ਕੰਪਿਊਟਰ ਦੇ ਵਿੱਚ ਬੱਚਿਆਂ ਨੂੰ ਹੁੰਦਾ ਸੀ ਸਾਡੇ ਕੋਲ ਵੀਡੀਓ ਗੇਮ ਵੀ ਹੋਣੀ ਚਾਹੀਦੀ ਹੈ, ਔਰ ਬੱਚੇ ਕੁਝ ਰਿਲੈਕਸ ਕਰਨ ਲਈ ਵੀ ਖੇਡਦੇ ਸੀ ਵਿੱਚ ਵੀਡੀਓ ਗੇਮ। ਹੌਲੀ ਹੌਲੀ ਉਹ ਐਡਿਕਸ਼ਨ ਬਣਦੀ ਗਈ। ਫਿਰ ਟਾਈਮ ਨੇ ਤਰੱਕੀ, ਸਮੇਂ ਨੇ ਤਰੱਕੀ ਕੀਤੀ, ਸਾਇੰਸ ਨੇ, ਤੇ ਨਾਲ ਚਲੋ ਜੀ ਆਈਪੈਡ ਆ ਗਏ, ਵੀਡੀਓ ਟੀਵੀ ਦੇ ਵਿੱਚ ਵੀਡੀਓ ਗੇਮਸ ਆ ਗਈਆਂ, ਔਰ ਵੀਡੀਓ ਪਾਰਲਰ ਖੁੱਲ ਗਏ। ਹਰ ਮਹੱਲੇ ਵਿੱਚ ਤਕਰੀਬਨ ਵੀਡੀਓ ਗੇਮਸ ਦੇ ਪਾਰਲਰ ਹੁੰਦੇ ਸੀ ਨਾ, ਔਰ ਸਭ ਬੱਚਿਆਂ ਨੂੰ ਸ਼ੌਕ ਹੁੰਦਾ।
ਹਾਂਜੀ, ਮੈਨੂੰ ਯਾਦ ਹੈ ਬਚਪਨ ਵਿੱਚ ਅਸੀਂ, ਬਿਲਕੁਲ ਬਚਪਨ ਵਿੱਚ, ਹਾਂਜੀ, ਜਿਹੜੀ ਵੀ ਪਾਕਿਟ ਮਨੀ ਮਿਲਦੀ ਸੀ ਅਸੀਂ ਜੋੜ ਕੇ ਉੱਥੇ ਜਾਂਦੇ ਸੀ, ਤੇ ਗੇਮਸ ਜਿਹੜੀਆਂ ਉੱਥੇ ਜਾ ਕੇ ਇੰਜੋਏ ਕਰਦੇ ਸੀ।
ਬਿਲਕੁਲ, ਉਹੀ ਮੈਂ ਕਹਿ ਰਹੀ ਹਾਂ ਕਿ ਹਰ ਮਹੱਲੇ ਵਿੱਚ ਜਦੋਂ ਵੀਡੀਓ ਪਾਰਲਰ ਹੁੰਦੇ ਸੀ, ਗਰਲਸ, ਲੜਕੀਆਂ, ਲੜਕੇ, ਸਭ ਨੂੰ ਸ਼ੌਕ ਹੁੰਦਾ ਸੀ ਕਿ ਉੱਥੇ ਜਾ ਕੇ ਗੇਮ ਖੇਲਦੀ ਆ। ਕੱਲ ਮੈਂ ਖੇਲੀ ਸੀ, ਅੱਜ ਆ ਖੇਲਦੀ ਆ, ਕੱਲ ਮੇਰਾ ਲੈਵਲ ਆ ਕਲੀਅਰ ਹੋ ਗਿਆ ਸੀ, ਆਪਣੀ ਪਾਕਿਟ ਮਨੀ ਜੋੜ ਕੇ। ਔਰ ਕਈ ਵਾਰੀ ਪਾਕਿਟ ਮਨੀ ਨਹੀਂ ਵੀ, ਬੱਚੇ ਦੂਜਾ ਰਸਤਾ ਵੀ ਕਈ ਵਾਰੀ ਅਪਣਾ ਲੈਂਦੇ ਸੀ, ਉਹ ਗਲਤ ਗੱਲ ਸੀ ਜਿਹੜੀ। ਸੋ ਇਹਨਾਂ ਗੇਮਸ ਦੇ ਵਿੱਚ ਆਉਂਦੇ ਆਉਂਦੇ ਬੱਚੇ ਇੰਨਾ ਕੁ ਇਨਵੋਲਵ ਹੋ ਗਏ ਕਿ ਹੁਣ ਘਰਾਂ ਵਿੱਚ ਹਰ ਵੇਲੇ ਆਈਪੈਡ ਵਿੱਚ ਗੇਮਸ ਰਹਿੰਦੀਆਂ, ਔਰ ਉਸ ਤੋਂ ਅੱਗੇ ਚਲੋ ਤੇ ਉਹ ਵੀਡੀਓ ਗੇਮ ਜਿਹੜੀ ਅੱਜ ਕੱਲ ਸਮਾਰਟਫੋਨ ਆ ਉਹਦੇ ਵਿੱਚ ਵੀ ਆ ਗਈਆਂ। ਹਰ ਵੇਲੇ ਬੱਚਿਆਂ ਦੇ ਹੱਥ ਵਿਚ ਹੁਣ ਇਹੀ ਦੇਖਣ ਨੂੰ ਮਿਲਦਾ ਜਾਂ ਮੋਬਾਈਲ ਜਾਂ ਆਈਪੈਡ
ਜੀ ਬਿਲਕੁਲ
ਹਰ ਵੇਲੇ ਗੇਮ ਹੀ ਖੇਲਦੇ ਰਹਿੰਦੇ ਅੱਛਾ ਅਸੀਂ ਇਸ ਤਰ੍ਹਾਂ ਕਿ ਕਈ
ਵਾਰੀ ਪਲੇ ਸਟੇਸ਼ਨ
ਇਨਵੋਲਵ ਕਰ ਦਿੰਦੇ ਹਾਂ ਬਿਲਕੁਲ ਹਾਂ
ਪਲੇ ਬਿਲਕੁਲ ਮੈਂ ਕਹਿੰਦੀ ਹਾਂ ਜਸਵਿੰਦਰ ਕੌਰ ਜੀ ਮੈਂ ਹਮੇਸ਼ਾ ਇਹ ਸੋਚਦੀ ਹਾਂ ਹਾਂਜੀ ਹਾਂਜੀ ਅਸੀਂ ਸੋਚਦੇ ਕਿ ਇਹ ਮੈਂ ਸੋਚਦੀ ਹਾਂ ਕਿ ਅਸੀਂ ਸ਼ੁਰੂਆਤ ਖੁਦ ਹੀ ਕਰਦੇ ਹਾਂ ਬੱਚਿਆਂ ਨੂੰ ਅਸੀਂ ਇੰਟਰੋਡਿਊਸ ਕਰਵਾਉਂਦੇ ਹਾਂ ਵੀਡੀਓ ਗੇਮਸ ਦੇ ਨਾਲ ਕਿਉਂਕਿ ਬਚਪਨ ਵਿੱਚ ਤਾਂ ਚਲੋ ਕੀ ਪਤਾ ਹੁੰਦਾ ਬੱਚਿਆਂ ਨੂੰ ਕਿ ਵੀਡੀਓ ਗੇਮਸ ਕੀ ਨੇ ਸਟਾਰਟਿੰਗ ਤਾਂ ਸਾਡੇ ਤੋਂ ਹੀ ਹੁੰਦੀ ਹੈ
ਬਿਲਕੁਲ ਹਾਂਜੀ ਮੈਂ ਉਹੀ ਉੱਥੇ ਆਉਣ ਲੱਗੀ ਸੀ ਕਿ ਬੱਚਿਆਂ ਨੂੰ ਵੀਡੀਓ ਗੇਮ ਛੋਟੇ ਬੱਚਿਆਂ ਨੂੰ ਨਹੀਂ ਪਤਾ ਅਸੀਂ ਬੱਚਿਆਂ ਨੂੰ ਮੋਬਾਈਲ ਤੋਂ ਸ਼ੁਰੂ ਕਰਦੇ ਹਾਂ ਕਿ ਲੈ ਵੀ ਤੂੰ ਦੇਖ ਔਰ ਜਦੋਂ ਬੱਚਾ ਫਟਾਫਟ ਚਲਾਉਂਦਾ ਨਾ ਇੱਕ ਸਾਲ ਦਾ ਬੱਚਾ ਸੀ ਬੜੇ ਮਾਣ ਨਾਲ ਲੋਕਾਂ ਨੂੰ ਦੱਸਿਆ ਆਪਣੇ ਫਰੈਂਡਸ ਨੂੰ ਦੇਖੋ ਜੀ ਸਾਡਾ ਬੱਚਾ ਕਿਵੇਂ ਚਲਾ ਰਿਹਾ ਕਿਵੇਂ ਗੇਮ ਖੇਲ ਰਿਹਾ ਹੈਨਾ ਸ਼ੁਰੂਆਤ ਉੱਥੋਂ ਫਿਰ ਉਸ ਤੋਂ ਬਾਅਦ ਹੁੰਦਾ ਕਿ ਮਾਂ ਕਿਚਨ ਚ ਕੰਮ ਕਰ ਰਹੀ ਹੈ ਜਾਂ ਕੋਈ ਆਪਣਾ ਜ਼ਰੂਰੀ ਕੰਮ ਕਰ ਰਹੀ ਹੈ ਤੇ ਉਹ ਹੁੰਦਾ ਬੱਚਿਆਂ ਲੈ ਪਕੜ ਮੋਬਾਈਲ ਮੇਰਾ ਖੇੜਾ ਛੱਡ ਤੇ ਤੂੰ ਆਪਣਾ ਜੋ ਕਰਨਾ ਕਰ ਲੈ ਇਹਦੇ ਉੱਤੇ ਹੈਨਾ ਉਹ
ਬੱਚਾ
ਲਗਾ ਲੈਂਦੇ ਆ ਬਿਲਕੁਲ ਸਾਰਿਆਂ ਦਾ ਹੀ ਹਾਲ ਹੈ ਇੱਥੇ ਇੱਥੇ ਔਰ ਇੰਡੀਆ ਚ ਵੀ ਮਤਲਬ ਖੇੜਾ ਛੱਡ ਜੇ ਕਿਸੇ ਫਰੈਂਡ ਵਿਚ ਬੈਠੇ ਹੋ ਚਾਹੇ ਸਾਨੂੰ ਗੱਲ ਕਰ ਲੈਂਦੇ ਲੈ ਤੂੰ ਮੋਬਾਈਲ ਲੈ ਲਾ ਹੁਣ ਉੱਥੇ ਬੱਚਾ ਕੀ ਦੇਖ ਰਿਹਾ ਯੂਟਿਊਬ ਲਗਾ ਦੇਖ ਲੈ ਤੂੰ ਗਾਣੇ ਦੇਖੀ ਜਾ ਜਾਂ ਵੀਡੀਓ ਗੇਮਸ ਖੇਲੀ ਜਾ ਇਹ ਹਰ ਬੱਚੇ ਦੀ ਅੱਜ ਕੱਲ ਅਡਿਕਸ਼ਨ ਹੀ ਹੋ ਗਈ ਆ ਔਰ ਅਡਿਕਸ਼ਨ ਸ਼ੁਰੂ ਆਪਾਂ ਹੀ ਕੀਤੀ ਹੈ ਚਲੋ ਇਹ ਹੁਣ ਆਮ ਚੀਜ਼ ਬਣ ਗਈ ਆ
ਬਿਲਕੁਲ
ਹਰ ਇੱਕ ਦੇ ਹੱਥ ਵਿਚ ਦੇਖਣ ਚਲੋ ਇਹਦੀ ਕੁਛ ਆਪਾਂ ਗੱਲ ਕਰੀਏ ਤੇ ਫਾਇਦਾ ਵੀ ਹੈ ਕੁਛ ਬੜੇ ਬੱਚੇ ਜਿਹੜੇ
ਜੀ ਵੀਡੀਓ ਗੇਮਸ ਦੇ ਫਾਇਦੇ ਮੈਂ ਪਹਿਲਾਂ ਕਦੇ ਸੁਣਿਆ ਨਹੀਂ
ਵੀ ਹੁੰਦੇ ਆ ਬਾਕੀ ਉਸ ਵੇਲੇ ਟਾਈਮ ਸਪੇਸ ਕਰ ਲਿਆ ਸੀ ਬੱਚੇ ਕੋਲੋਂ ਕਿ ਤੂੰ ਲੱਗਾ ਰਹਾ ਸਾਨੂੰ ਆਪਣਾ ਕੰਮ ਕਰ ਲੈਂਦੇ ਜਾਂ ਗੱਪ ਸ਼ਪ ਕਰ ਲੈਂਦੇ ਜਾਂ ਟੀਵੀ ਦੇਖ ਲੈਂਦੇ ਆਪਣਾ ਤੂੰ ਪਕੜੀ ਰੱਖ ਪਰ ਉਹਦੇ ਫਾਇਦੇ ਵੀ ਹੈ ਬੇਟੇ ਕੁਛ ਫਾਇਦੇ ਇਸ ਤਰ੍ਹਾਂ ਕਿ ਦੇਖੋ ਕੁਛ ਬੱਚਿਆਂ ਦੀਆਂ ਜਦੋਂ ਗੇਮਸ ਖੇਲਦੇ ਉਹਨਾਂ ਦੀ ਉਂਗਲੀਆਂ ਦੇਖੀਆਂ ਕਿੰਨੀਆਂ ਫਾਸਟ ਚੱਲਦੀਆਂ ਬੱਚਾ ਕਿਵੇਂ ਐਕਟਿਵ ਹੁੰਦਾ ਵਾ ਛੋਟੇ ਛੋਟੇ ਬੱਚਿਆਂ ਨੂੰ ਪਤਾ ਕਿ ਨਵੀਂ ਟੈਕਨੋਲੋਜੀ ਨਾਲ ਜੁੜਨ ਦਾ ਉਹਨਾਂ ਨੂੰ ਸ਼ੌਕ ਵੀ ਚਲੋ ਲੱਗਦਾ ਕਿਹੜਾ ਬਟਨ ਕੀ ਕੰਮ ਕਰ ਰਿਹਾ ਬੱਚੇ ਦੀ ਸਟਾਰਟਿੰਗ ਛੋਟੇ ਛੋਟੇ ਬੱਚੇ ਜਦੋਂ ਸਟਾਰਟ ਕਰਦੇ ਆ ਉਹਨਾਂ ਦੀ ਨਿੱਕੇ ਨਿੱਕੇ ਉਂਗਲਾਂ ਇੱਧਰ ਜਾ ਰਹੀਆਂ ਉੱਧਰ ਜਾ ਰਹੀਆਂ ਫਿਰ ਅੱਛਾ ਬੱਚਿਆਂ ਨੂੰ ਦੇਖੋ ਕੋਈ ਗਲਤ ਗਾਣਾ ਲੱਗ ਗਿਆ ਉਹਨੂੰ ਫਟ ਆਫ ਕਰਕੇ ਦੂਸਰਾ ਸ਼ੁਰੂ ਕਰ ਲੈਂਦੇ ਆ ਸਕਰੀਨ ਛੋਟੀ ਤੋਂ ਵੱਡੀ ਕਰ ਲੈਂਦੇ ਆ ਇਹ ਵੀਡੀਓ ਗੇਮ ਦੇ ਨਾਲ ਹੀ ਮਤਲਬ ਆ ਜਾਂਦਾ ਕੀ ਕਰਦੇ ਪਏ ਉਹ ਫਿਰ ਥੋੜੀ ਜਿਹੀ ਜਦੋਂ ਸਮਝ ਆਉਂਦੀ ਹੈ ਗੇਮ ਖੇਲਣ ਦੀ ਛੋਟੀਆਂ ਛੋਟੀਆਂ ਗੇਮਸ ਤੋਂ ਸ਼ੁਰੂ ਹੁੰਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਮੈਂ ਕਿਵੇਂ ਖੇਲਣਾ ਵਾ ਦਿਮਾਗ ਉਹਨਾਂ ਦਾ ਵੱਧਦਾ ਇਹਦੇ ਨਾਲ ਠੀਕ ਹੈ ਅੱਛਾ ਫਿਰ ਉਹਨਾਂ ਦੀ ਆਈਸ ਹੈਂਡਸ ਦੀ ਕੋਆਰਡੀਨੇਸ਼ਨ ਬਣਦੀ ਹੈ ਕਿ ਮੈਂ ਕੀ ਦੇਖ ਰਿਹਾ ਉਹਨੂੰ ਕਿੱਧਰ ਕਰਨਾ ਹੁਣ ਜੋ ਗੇਮ ਚੱਲ ਰਹੀ ਹੈ ਤੇ ਕਿਹੜਾ ਪਾਰਟ ਇੱਧਰ ਜਾ ਰਿਹਾ ਮਤਲਬ ਕਿਹੜਾ ਉਹਦੇ ਵਿੱਚ ਕਰੈਕਟਰ ਕੀ ਕਰ ਰਿਹਾ ਉਹਨੂੰ ਸਾਰਾ ਉਸ ਨਾਲ ਕੰਟਰੋਲ ਕਰਨਾ
ਅੱਛਾ ਜੀ ਮੈਂ ਬਿਲਕੁਲ ਮੈਂ ਜਦੋਂ ਬੱਚੇ ਖੇਲਦੇ ਹੁੰਦੇ ਆ
ਹਾਂਜੀ ਹਾਂਜੀ
ਹਾਂਜੀ ਜਦੋਂ ਬੱਚੇ ਖੇਲਦੇ ਹੁੰਦੇ ਕਈ ਵਾਰ ਵੀਡੀਓ ਗੇਮ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਫੜਾ ਰਿਮੋਟ ਤਾਂ ਮੈਨੂੰ ਲੱਗਦਾ ਹੁੰਦਾ ਉਸ ਵਿੱਚ ਇੰਨੇ ਬਟਨਸ ਨੇ ਤੁਸੀਂ ਕਿੱਦਾਂ ਕੰਟਰੋਲ ਕਰਦੇ ਹੋ ਇੰਨੇ ਬਟਨਸ ਨੂੰ ਪਰ ਉਹੀ ਹੈ ਕਿਉਂਕਿ ਉਹਨਾਂ ਦੀ ਅਭਿਆਸ ਦੇ ਨਾਲ ਜਿਹੜੀ ਕੋਆਰਡੀਨੇਸ਼ਨ ਹੈ ਉਹ ਵੱਧ ਚੁੱਕੀ ਹੈ ਆਈਜ਼ ਦੀ ਹੈਂਡਸ ਦੀ ਤੇ ਉਹਨਾਂ ਦੇ ਬ੍ਰੇਨ ਦੀ ਪਰ ਸਾਡੀ ਕੋਆਰਡੀਨੇਸ਼ਨ ਉਨੀ ਜਲਦੀ ਨਹੀਂ ਬਣ ਸਕਦੀ ਜਦੋਂ ਤੱਕ ਅਸੀਂ ਖੁਦ ਪ੍ਰੈਕਟਿਸ ਨਹੀਂ ਕਰਦੇ
ਤੁਸੀਂ ਦੇਖੋ ਆ ਕੇ ਮੋਬਾਈਲ ਫੜੇ ਕਾਫੀ ਵੱਡੇ ਹੋ ਕੇ ਹੱਥਾਂ ਵਿੱਚ ਬੱਚਿਆਂ ਨੇ ਜੰਮਦਿਆਂ ਸੀ ਫੜਾ ਤੇ ਬੱਚਿਆਂ ਨੂੰ
ਹਾਂਜੀ
ਬੱਚਿਆਂ ਨੂੰ ਪਹਿਲੇ ਫੋਟੋ ਤੋਂ ਸ਼ੁਰੂ ਕੀਤਾ
ਹਾਂਜੀ ਮੇਰੇ ਖਿਆਲ ਮੈਂ ਬਹੁਤ ਮੇਰੇ ਖਿਆਲ ਹਾਂਜੀ ਹਾਂਜੀ ਮੇਰੇ ਖਿਆਲ ਮੈਂ ਮੇਰੇ ਖਿਆਲ 17-18 ਸਾਲ ਦੀ ਸੀ ਜਦੋਂ ਮੋਬਾਈਲ
ਹਾਂਜੀ ਹਾਂਜੀ ਉਹੀ ਨਾ
ਹਾਂਜੀ ਹਾਂਜੀ
90s ਵਿੱਚ ਤਕਰੀਬਨ ਕੰਪਿਊਟਰ ਆਏ ਉਸ ਤੋਂ ਬਾਅਦ ਨਾਲ ਵੀਡੀਓ ਗੇਮਸ ਆ ਗਈਆਂ ਮੋਬਾਈਲ ਵੀ ਉਦੋਂ ਕੀ ਆਏ 2000 ਦੇ ਆਸ ਪਾਸ ਸ਼ੁਰੂ ਹੋਏ ਮੋਬਾਈਲ ਹੈ ਨਾ ਉਦੋਂ ਤੋਂ ਸਾਡੇ ਲਈ ਤੋਂ ਨਵੀਂ ਚੀਜ਼ ਸੀ ਤੁਹਾਡੇ ਲਈ ਵੀ ਨਵੀਂ ਚੀਜ਼ ਸੀ ਪਰ ਹੌਲੀ ਹੌਲੀ ਉਹ ਆਮ ਜਿਵੇਂ ਜਿਵੇਂ ਹੁੰਦੀ ਪਈ ਤੇ ਹੱਥਾਂ ਵਿੱਚ ਆਉਂਦੀ ਪਈ ਮਤਲਬ ਜਿਵੇਂ ਵੀਡੀਓ ਗੇਮ ਆਪਾਂ ਪਹਿਲੇ ਪਾਰਲਰ ਵਿੱਚ ਜਾ ਕੇ ਬੱਚੇ ਖੇਲਦੇ ਸੀ ਉਹ ਘਰਾਂ ਵਿੱਚ ਆ ਗਏ ਪਾਰਲਰ ਪਹਿਲੇ ਕੰਪਿਊਟਰ ਚ ਆਏ
ਹਾਂਜੀ
ਪਲੇ ਸਟੇਸ਼ਨ
ਮੇਰੇ ਖਿਆਲ ਇਹ ਇੱਕ ਨੁਕਸਾਨ ਹੋਇਆ ਜਸਵਿੰਦਰ ਜੀ ਫਿਰ ਵੀ ਜਦੋਂ ਪਾਰਲਰ ਚ ਹੁੰਦੇ ਸੀ ਤਾਂ ਇੱਕ ਲਿਮਿਟਡ ਟਾਈਮ ਸਾਨੂੰ ਮਿਲਦਾ ਸੀ ਕਿ ਇੰਨੀ ਦੇਰ ਲਈ ਜਾ ਕੇ ਖੇਲਣਾ ਜਦੋਂ ਚੀਜ਼ ਘਰ ਚ ਤੁਹਾਡੇ ਹੱਥ ਚ ਹੈ ਤਾਂ ਫਿਰ ਤੁਸੀਂ ਪੂਰਾ ਦਿਨ ਪੂਰੀ ਰਾਤ ਉਹਨੂੰ ਖੇਲ ਸਕਦੇ ਹੋ
ਬਿਲਕੁਲ ਉਹੀ ਨਾ ਭਾਵੇਂ ਚਲੋ ਨੁਕਸਾਨ ਤੇ ਆਪਾਂ ਬਾਅਦ ਚ ਬੜੇ ਕੁਛ ਕਰਨੇ ਆ ਬੜੇ ਡਿਸਕਸ ਕਰਨੇ ਚਲੋ ਆਪਾਂ ਫਾਇਦੇ ਗੱਲ ਕਰਦੇ ਪਏ ਸੀ ਬੱਚਿਆਂ ਦੇ ਵਿੱਚ ਸ਼ੁਰੂ ਦਿੱਤੀ ਤੇ ਬੱਚੇ ਭਾਵੇਂ ਚਲੋ ਉਹਦੇ ਐਕਟਿਵ ਹੋਏ ਸਮਾਰਟ ਹੋਏ ਬੱਚੇ ਉਹਦੇ ਨਾਲ ਵੈਸੇ ਕਾਫੀ ਫਿਰ ਬੱਚਿਆਂ ਦੇ ਵਿੱਚ ਪ੍ਰੋਬਲਮ ਸੋਲਵਿੰਗ ਸਕਿੱਲਸ ਆਉਂਦੀ ਜੇ ਭਾਵੇਂ ਗੇਮ ਵਿੱਚ ਹੈ ਕੋਈ ਪ੍ਰੋਬਲਮ ਆਈ ਹੈ ਗੇਮ ਖੇਲ ਰਹੇ ਆ ਉਹਦੇ ਚ ਉਹਨੂੰ ਪਤਾ ਹੁੰਦਾ ਕਿ ਮੈਨੂੰ ਕਿਵੇਂ ਸੋਲਵ ਕਰਾਂ ਕੋਈ ਵੀ ਕਰੈਕਟਰ ਗਲਤ ਕਰ ਰਿਹਾ ਜਾਂ ਕੁਛ ਕਰ ਰਿਹਾ ਉਹਨੂੰ ਸੋਲਵ ਕਰਨ ਦਾ ਕੋਈ ਗੇਮ ਕਾਰ ਰੇਸਿੰਗ ਕਰ ਰਿਹਾ ਤੇ ਉਹਨੂੰ ਪਤਾ ਲੱਗਦਾ ਮੈਂ ਇਹਨੂੰ ਕਿਵੇਂ ਬਚਾਉਣਾ ਜਿਹੜੀਆਂ ਹੁਣ ਜਾ ਕੇ ਜ਼ਿੰਦਗੀ ਚ ਵੀ ਕਾਫੀ ਚੀਜ਼ਾਂ ਅਫੈਕਟ ਕਰਦੀਆਂ ਅੱਛਾ ਅਸਰ ਦਿੰਦੀਆਂ ਅਸੀਂ ਇਹਨਾਂ ਚੀਜ਼ਾਂ ਤੋਂ ਕਿਵੇਂ ਬਚੀਏ
ਹਾਂਜੀ
ਠੀਕ ਮਨ ਦੀ ਇਕਾਗਰਤਾ ਵਧੀ ਹੈ ਹੁਣ ਜਿਹੜਾ ਬੱਚਾ ਕਾਰ ਰੇਸਿੰਗ ਕਰ ਰਿਹਾ ਜਿਵੇਂ ਮੈਂ ਭਾਵੇਂ ਦੂਰ ਤੱਕ ਅਸਰ ਕਰੇਗੀ ਕਿ ਉਹਨੂੰ ਅਲਰਟ ਰਹਿਣਾ ਚਾਹੀਦਾ, ਨਹੀਂ ਤੇ ਪੁਆਇੰਟਸ ਕੱਟੇ ਜਾਣਗੇ, ਹੁਣ ਅੱਗੋ ਜਾ ਕੇ ਐਕਸੀਡੈਂਟ ਦਾ ਹੋਣ ਦਾ ਚਾਂਸਿਸ ਹੁੰਦੇ. ਇਹ ਚੀਜ਼ਾਂ ਫਾਇਦੇ ਵਿੱਚ ਹੀ ਆ ਗਈਆਂ. ਫਿਰ ਇੱਕ ਹੋਰ ਚੀਜ਼, ਬੱਚੇ ਬੈਡ ਕੰਪਨੀ ਤੋਂ ਬਚਦੇ ਆ. ਦੇਖੋ ਬੱਚੇ ਘਰ ਰਹਿ ਕੇ ਜੇ ਗੇਮ ਖੇਡ ਰਹੇ ਆ ਤੇ ਬਾਹਰ ਨੀ ਜਾਣਗੇ, ਬਾਹਰ ਨੀ ਜਾਣਗੇ ਤੇ ਝਗੜੇ ਤੋਂ ਬਚਣਗੇ, ਗਾਲੀ ਕਲੋਜ਼ ਤੋਂ ਬਚਣਗੇ, ਕਿਸੇ ਲਈ ਬੱਚੇ ਦਾ ਲੜਾਈ ਝਗੜਾ ਹੋ ਗਿਆ. ਜਾਂ ਬੱਚੇ ਕਈ ਵਾਰੀ ਇੱਥੇ ਦੇਖੋ ਕਈ ਬੱਚੇ ਤੇ ਸਮਾਰਟ ਹੁੰਦੇ ਆ, ਉਹ ਜਾ ਕੇ ਹਰ ਇੱਕ ਨਾਲ ਅੱਡਾ ਕਹਿ ਲਓ ਲਾ ਲੈਂਦੇ ਆ, ਚਲੋ ਕੋਈ ਲੋੜ ਪਵੇ. ਕਈ ਬੱਚੇ ਇਹੋ ਜਿਹੇ ਨਹੀਂ ਹੁੰਦੇ, ਉਹਨਾਂ ਨੂੰ ਮੁਸ਼ਕਿਲ ਆਉਂਦੀ ਹੈ ਬਾਹਰ ਜਾ ਕੇ. ਉਹ ਫਿਰ ਸੋਚਦੇ ਚਲੋ ਘਰ ਹੀ ਟਾਈਮ ਕਰ ਲਓ ਬਜਾਏ ਸੌਣ ਨੌ ਜਾਂ.
ਬਿਲਕੁਲ, ਜਿਵੇਂ ਅਸੀਂ ਇੰਗਲਿਸ਼ ਵਿੱਚ ਹਮੇਸ਼ਾ ਇੱਕ ਸੇਇੰਗ ਅਸੀਂ ਕਹਿੰਦੇ ਹੁੰਦੇ ਆ ਕਿ ਬੈਟਰ ਅਲੋਨ ਦੈਨ ਇਨ ਅ ਬੈਡ ਕੰਪਨੀ, ਕਿ ਇਕੱਲਾਪਨ ਜਿਹੜਾ ਬੁਰੀ ਸੰਗਤ ਨਾਲੋਂ ਜ਼ਿਆਦਾ ਵਧੀਆ ਹੈ. ਤਾਂ ਫਿਰ ਉਹੀ ਗੱਲ ਇੱਥੇ ਲਾਗੂ ਹੁੰਦੀ ਹੈ ਕਿ ਚਲੋ ਵੀਡੀਓ ਗੇਮਸ ਨਾਲ ਨੁਕਸਾਨ ਤਾਂ ਹੈ, ਪਰ ਇੱਕ ਫਾਇਦਾ ਵੀ ਇਹ ਹੈ ਕਿ ਬੱਚੇ ਜਿਹੜੇ ਨੇ ਉਹ ਸਾਡੇ ਬੁਰੀ ਕੰਪਨੀ ਤੋਂ ਬਚੇ ਰਹਿੰਦੇ ਨੇ.
ਕਈ ਵਾਰੀ ਦੇਖੋ ਬੱਚੇ ਨਾ ਘਰ ਪੇਰੈਂਟਸ ਨਾਲ ਡਿਸਕਸ ਨਹੀਂ ਕਰਦੇ, ਉਹਨਾਂ ਨੂੰ ਲੱਗਦਾ ਬਾਹਰ ਕੰਪਨੀ ਅੱਛੀ ਨਹੀਂ ਹੈ. ਉਹ ਸੋਚਦੇ ਬਸ ਪੇਰੈਂਟਸ ਭਾਵੇਂ ਕਈ ਵਾਰੀ ਕਹਿੰਦੇ ਬਾਹਰ ਜਾ ਕੇ ਖੇਲ ਜਾਂ ਉਹਨਾਂ ਨਾਲ ਮਿਲੋ ਫਰੈਂਡਸ ਨੂੰ, ਪਰ ਬੱਚੇ ਨਹੀਂ ਦੱਸ ਪਾਉਂਦੇ ਤੇ ਉਹ ਘਰ ਬਹਿ ਕੇ ਚਲੋ ਪੁੱਛਦੇ ਨੀ ਮੈਂ ਫੀਲ ਕਰ, ਹੈ ਨਾ. ਦਿਮਾਗ ਬੜਾ ਵੱਧਦਾ ਉਹਨਾਂ ਨਾਲ, ਨਵੀਂ ਟੈਕਨੋਲੋਜੀ ਦਾ ਪਤਾ ਲੱਗਦਾ, ਕਿੰਨੀ ਨਵੀਂ ਟੈਕਨੋਲੋਜੀ ਆ ਗਈ, ਇਹ ਚੀਜ਼ਾਂ ਉਸ ਤਰ੍ਹਾਂ ਨਹੀਂ ਪਤਾ ਲੱਗਦੀਆਂ. ਫਿਰ ਬੱਚੇ ਆਪਸ ਇਹਦੇ ਵੱਲੋਂ ਵੀ ਡਿਸਕਸ ਕਰਦੇ ਆ ਕਿ ਮੇਰੇ ਕੋਲ ਇਹ ਟੈਕਨੋਲੋਜੀ ਹੈ, ਉਹਨਾਂ ਦਾ ਬੱਚੇ ਦਾ ਨੌਲੇਜ ਦਾ ਘੇਰਾ ਵੱਧਦਾ ਜਾਂਦਾ ਨਵੀਂ ਟੈਕਨੋਲੋਜੀ ਪਰ.
ਹਾਂਜੀ, ਮੈਂ ਇੱਕ ਇੱਥੇ ਗੱਲ
ਜਾਣਾ ਹੁੰਦਾ
ਤੁਹਾਡੇ ਨਾਲ.
ਹਾਂਜੀ ਹਾਂਜੀ
ਹਾਂਜੀ ਹਾਂਜੀ, ਮੈਂ ਤੁਹਾਡੇ ਨਾਲ ਇੱਥੇ ਇੱਕ ਗੱਲ ਸ਼ੇਅਰ ਕਰਨਾ ਚਾਹੁੰਦੀ ਹਾਂ. ਜਿਵੇਂ ਮੇਰਾ ਬੇਟਾ ਵੀਡੀਓ ਗੇਮ ਖੇਲਦਾ ਤਾਂ ਆਨਲਾਈਨ ਜਿਵੇਂ ਅੱਜ ਕੱਲ ਇੰਟਰਨੈਟ ਤੇ ਵੀ ਵੀਡੀਓ ਗੇਮਸ ਜਿਹੜੀਆਂ ਨੇ ਉਹ ਚੱਲਦੀਆਂ ਨੇ, ਉਹ ਕੀ ਕਰਦਾ ਕਿ ਫੋਨ ਲਗਾ ਲੈਂਦੇ ਆਪਣੇ ਫਰੈਂਡਸ ਨੂੰ, ਦੋ ਤਿੰਨ ਜਣੇ ਇਕੱਠੇ ਇੱਕ ਦੂਜੇ ਨਾਲ ਫੋਨ ਤੇ ਗੱਲ ਕਰਦੇ ਕਰਦੇ ਵੀਡੀਓ ਗੇਮਸ ਖੇਲਦੇ ਨੇ, ਤੇ ਉਹ ਇਸ ਤਰ੍ਹਾਂ ਦੀ ਫੀਲਿੰਗ ਉਹਨਾਂ ਨੂੰ ਹੁੰਦੀ ਹੈ ਕਿ ਜਿਵੇਂ ਉਹ ਇਕੱਠੇ ਬੈਠ ਕੇ ਵੀਡੀਓ ਗੇਮ ਖੇਲ ਰਹੇ ਨੇ, ਤੇ ਕੰਪਨੀ ਵੀ ਚਲੋ ਨਾਲ ਨਾਲ ਇੰਜੋਏ ਹੋ ਰਹੀ ਹੈ ਤੇ ਨਾਲ ਨਾਲ ਗੇਮਸ ਵੀ ਖੇਲੀਆਂ ਜਾ ਰਹੀਆਂ, ਜਿਹਦੇ ਨਾਲ ਕੰਪੀਟੀਸ਼ਨ ਦੀ ਜਿਹੜੀ ਉਹ ਕਹਿ ਸਕਦੇ ਕਿ ਕੰਪੀਟੀਸ਼ਨ ਦੀ ਜਿਹੜੀ ਭਾਵਨਾ ਉਹ ਬੱਚਿਆਂ ਚ ਵੀ ਆਉਂਦੀ ਹੈ. ਕੰਪੀਟੀਸ਼ਨ ਜਿੱਤਣ ਦੀ ਮਤਲਬ ਇੱਕ ਗੁੱਡ ਤਰ੍ਹਾਂ ਦੀ ਇੱਕ ਚੰਗੀ ਵੈਲਿਊ ਉੱਥੇ ਮਿਲਦੀ ਹੈ ਤੁਹਾਨੂੰ.
ਹੁਣ ਦੇਖੋ ਤੁਸੀਂ ਕਹਿ ਰਹੇ ਸੀ ਫਾਇਦੇ ਨੀ, ਪਤਾ ਪਤਾ ਤੁਹਾਨੂੰ ਵੀ ਹੈ ਫਾਇਦਾ ਹੁੰਦਾ, ਪਰ ਉਹ ਅਸੀਂ ਕਦੀ ਚੀਜ਼ਾਂ.
ਹਾਂਜੀ, ਪਰ ਕਦੇ ਸੋਚਿਆ ਨੀ. ਹਾਂਜੀ, ਕਦੇ ਸੋਚਿਆ ਨੀ, ਕਿਉਂਕਿ ਹਰ ਟਾਈਮ
ਖੇਲਦਾ ਰਹਿੰਦਾ.
ਜੀ ਬਿਲਕੁਲ ਬਿਲਕੁਲ, ਹਰ ਟਾਈਮ ਇਹੀ
ਕਰਦਾ ਰਹਿੰਦਾ ਹਰ ਵੇਲੇ.
ਪਰ ਜੀ ਬਹੁਤ
ਬਿਲਕੁਲ ਉਹਦੇ ਵਿੱਚ ਦੇ ਹਾਂ
ਕੁਝ ਫਾਇਦੇ ਵੀ
ਨੇ, ਤੁਹਾਨੂੰ ਵੀ ਪਤਾ ਵਿੱਚੋਂ ਫਾਇਦੇ ਵੀ ਹੈ. ਚਾਹੀਦਾ ਤੇ ਦੇਖੋ ਬੱਚਿਆਂ ਨੂੰ ਇਹੀ, ਜਿਵੇਂ ਤੁਸੀਂ ਕਹਿ ਰਹੇ ਸੀ ਮਿਊਜ਼ਿਕ ਬੜਾ ਵਧੀਆ ਚੀਜ਼ ਹੈ, ਇਹਨੂੰ ਉਹ ਸੁਣਨਾ ਚਾਹੀਦਾ, ਪਰ ਇਹ ਵੀ ਚਲੋ ਚੀਜ਼ਾਂ ਬੜੀਆਂ ਕੰਮ ਦਿੰਦੀਆਂ ਵਾ. ਦਿਮਾਗ ਵੱਧਾ ਬੱਚੇ ਦੀ, ਇਕਾਗਰਤਾ ਵੱਧੀ ਹੈ ਕਿ ਮੈਂ ਨੈਕਸਟ ਲੈਵਲ ਤੇ ਜਾਣਾ, ਉੱਥੇ ਜਾਣ ਦੀ ਈਗਰ, ਮਤਲਬ ਤਾਂ ਸ਼ੌਕ
ਜਲਦੀ,
ਹੈ ਨਾ.
ਬਿਲਕੁਲ,
ਕਿ ਮੈਂ
ਉੱਪਰ ਚੜ੍ਹਨ ਦਾ
ਕਰਕੇ
ਕਹਿ ਸਕਦਾ
ਲੈਵਲ ਤੇ ਜਾਣਾ, ਉੱਪਰ ਜਾਣ ਦੀ ਬਿਲਕੁਲ, ਕਿ ਮੈਂ ਚਲੋ ਇਹ ਹੁਣ ਉਹਨੂੰ ਇੱਕ ਜਿਹੜੀ ਈਗਰਨੈਸ ਵੱਧੀ ਹੈ, ਉਹਨੂੰ ਹੁੰਦਾ ਕਿ ਮੈਂ ਜਲਦੀ ਜਲਦੀ ਇਹ ਕੰਮ ਕਰਾਂ, ਉਹਨੂੰ ਚੁਸਤੀ ਆਉਂਦੀ ਹੈ ਗੱਲ, ਹੈਨਾ. ਤਾਂਗ ਆਉਂਦੀ ਹੈ ਕਿ ਮੈਂ ਜਲਦੀ ਜਲਦੀ ਕੰਪਲੀਟ ਕਰਕੇ ਨੈਕਸਟ ਲੈਵਲ ਤੇ ਜਾਣਾ. ਉਹ ਜਿਹੜੀ ਜਲਦੀ ਆਉਂਦੀ ਹੈ ਨਾ, ਜਾਂ ਤਾਂ ਆਉਂਦੀ ਹੈ, ਇਹ ਵੀ ਲਾਈਫ ਵਿੱਚ ਇੱਕ ਅੱਛੀ ਚੀਜ਼ ਹੈ ਕਿ ਦੇਖੋ ਮੈਂ ਇਹ ਸਟੈਪ ਕਲੀਅਰ ਕੀਤਾ, ਹੁਣ ਜ਼ਿੰਦਗੀ ਚ ਵੀ ਅਗਲੇ ਸਟੈਪ ਕਲੀਅਰ ਕਰਨੇ ਆ. ਇਹ ਜਿਹੜੀ ਤਾਂਗ ਹੈ ਉੱਥੇ ਆ ਕੇ ਕੰਮ ਆਉਂਦੀ ਹੈ, ਜਲਦੀ ਮਚਦੀ ਹੈ ਕਿ ਮੈਂ ਹਰ ਕੰਮ ਜਲਦੀ ਜਲਦੀ ਕਰਾਂ. ਚਲੋ ਕੰਮ ਵੀ ਕਰਦਾ, ਉਹ ਸੋਚਦਾ ਬੱਚਾ ਮੈਂ ਹੋਮਵਰਕ ਜਲਦੀ ਕਰ ਲਵਾਂ, ਮੈਂ ਫਿਰ ਗੇਮ ਖੇਲਦੀ ਹਾਂ.
ਹਾਂਜੀ ਹਾਂਜੀ
ਹਾਂਜੀ, ਤੁਸੀਂ ਬੇਟਾ ਕੰਮ ਕਰ ਲੈ ਫਿਰ ਗੇਮ,
ਬਿਲਕੁਲ.
ਬੱਚਾ ਫਿਰ ਇਹੀ ਸੋਚਦਾ ਫਟਾਫਟ ਹੋਮਵਰਕ ਕਰ ਲਾਂ ਤੇ ਮੈਂ ਗੇਮ ਖੇਲ. ਉਸ ਵੇਲੇ ਕੀ ਆਂਦਾ ਬੱਚੇ ਨੂੰ ਕਿ ਮੈਂ ਹੋਮਵਰਕ ਵਿੱਚ ਵੀ ਇੰਟਰਸਟ ਜਾਂਦਾ ਹੈ ਨਾ ਉਹਦਾ,
ਕਿ ਮੈਨੂੰ ਫਾਸਟ ਹੋ ਜਾਂਦਾ. ਹਾਂਜੀ ਹਾਂਜੀ ਹਾਂਜੀ, ਇਹਦੇ ਨਾਲ ਬੱਚਾ ਤੇਜ਼ ਹੋ ਜਾਂਦਾ ਹੋਮਵਰਕ ਕਰਨ ਚ ਵੀ, ਬਿਲਕੁਲ
ਬਿਲਕੁਲ ਸਮਾਰਟ ਬਣ ਜਾਂਦੇ ਆ. ਬੱਚਿਆਂ ਨੂੰ ਪਤਾ ਹੁੰਦਾ ਕਿ ਮੈਂ ਕਿਸ ਤਰ੍ਹਾਂ ਕੰਮ ਕਰਨਾ ਸਾਰਾ, ਸੋ ਬੜੇ ਫਾਇਦੇ ਵੀ ਹੋ ਜਾਂਦੇ.
ਹਾਂਜੀ ਹਾਂਜੀ ਜੀ, ਚਲੋ ਇਹ ਤਾਂ ਹੋ ਗਈ ਫਾਇਦਿਆਂ ਦੀ ਗੱਲ, ਤੇ ਵੈਸੇ ਤਾਂ ਸਾਨੂੰ ਬਹੁਤ ਪਤਾ ਵੀ ਹੈ ਕਿ ਚਲੋ ਇਹਦੇ ਬਹੁਤ ਸਾਰੇ ਨੁਕਸਾਨ ਨੇ, ਪਰ ਜਿਵੇਂ ਬ੍ਰੇਨ ਦੇ ਲਈ ਇਹਦੇ ਫਾਇਦੇ ਸੀ, ਹੁਣ ਜਿਵੇਂ ਬ੍ਰੇਨ ਫਾਸਟ ਹੋ ਜਾਂਦਾ, ਬ੍ਰੇਨ ਐਕਟਿਵ ਹੋ ਜਾਂਦਾ, ਬ੍ਰੇਨ ਪ੍ਰੋਬਲਮ ਸੋਲਵਿੰਗ ਸਕਿੱਲ ਸਿੱਖਦਾ, ਕੋਈ ਮੁਸ਼ਕਿਲ ਨੂੰ ਪਾਰ ਕਰਨ ਦਾ ਜਿਹੜਾ ਉਹ ਹੈ ਉਹ ਸਿੱਖਦਾ, ਕੰਪੀਟੀਸ਼ਨ ਦੀ ਭਾਵਨਾ ਬ੍ਰੇਨ ਵਿੱਚ ਆਉਂਦੀ ਹੈ. ਪਰ ਇਸਦੇ ਬੁਰੇ ਇਫੈਕਟਸ ਵੀ ਜ਼ਰੂਰ ਹੋਣਗੇ ਜਸਵਿੰਦਰ ਜੀ, ਬ੍ਰੇਨ ਤੇ ਬੁਰੇ ਇਫੈਕਟਸ ਕੀ ਨੇ, ਕਿੰਨੇ ਕੁ ਹੱਦ ਤੱਕ ਸਾਡਾ?
ਦੇਖੋ ਇਸ ਤਰ੍ਹਾਂ ਹੈ ਕਿ ਬੱਚੇ ਦੇ ਫਿਰ ਦਿਮਾਗ ਚ, ਮੈਂ ਕਿਹਾ ਇੱਕ ਫਾਇਦਾ ਕਿ ਹੋਮਵਰਕ ਜਲਦੀ ਕਰਦਾ, ਮੈਂ ਗੇਮ ਖੇਲਣੀ ਹੈ. ਪਰ ਉਸ ਵੇਲੇ ਕਈ ਵਾਰੀ ਕਈ ਬੱਚੇ ਤਾਂ ਸਮਾਰਟ ਹੁੰਦੇ ਆ, ਸੋਚਦੇ ਵੀ ਵਾਕਈ ਮੈਨੂੰ ਪੋਜ਼ਿਟਿਵਲੀ ਲਵਾਂ ਕਿ ਮੈਂ ਹੋਮਵਰਕ ਠੀਕ ਤਰ੍ਹਾਂ ਕਰ ਲਵਾਂ ਤੇ ਮੈਂ ਗੇਮ ਖੇਲਣੀ ਹੈ. ਪਰ ਕਈ ਬੱਚੇ ਸੋਚਦੇ ਹਾਏ ਫਟਾਫਟ ਹੋਮਵਰਕ ਖਤਮ ਹੋ ਜਾਏ ਤੇ ਮੈਂ ਗੇਮ ਖੇਲਣੀ ਹੈ. ਉਹੀ ਦੇਖੋ ਇੱਕ ਚੀਜ਼ ਇੱਕ ਲਿਮਿਟ ਵਿੱਚ ਰਹਿ ਕੇ ਫਾਇਦਾ ਦੇ ਰਹੀ ਹੈ, ਦੂਜੇ ਚ ਨੁਕਸਾਨ ਹੋ ਗਿਆ, ਕਿਉਂਕਿ ਉਹਨੂੰ ਲੱਗਦਾ ਮੈਂ ਜਿਸ ਤਰ੍ਹਾਂ ਵੀ ਹੈ ਫਟਾਫਟ ਕੰਮ ਕਰ ਲਾਂ, ਜਾਂ ਫਰੈਂਡਸ ਕੋਲੋਂ ਕਾਪੀ ਕਰ ਲਾਂ, ਜਾਂ ਕਿਸੇ ਬੁੱਕ ਵਿੱਚ ਇਹ ਬ੍ਰੇਨ ਤੇ ਕਹਿ ਵੀ ਮਾੜਾ ਅਸਰ ਹੋ ਜਾਂਦਾ। ਹੁਣ ਕਹੀ ਮੈਂ ਜਿਵੇਂ ਕਹਿ ਤਾਂਘ ਵਧਦੀ ਆ ਅੱਗੇ ਜਾਣ, ਉਹ ਜਿਹੜੀ ਤਾਂਘ ਇੱਕ ਹੱਦ ਤੱਕ ਉਹ ਵੀ ਠੀਕ ਹੈ ਬੱਚਿਆਂ ਨੂੰ ਜਲਦੀ ਮਚਦੀ ਹੈ, ਪਰ ਇੰਨੀ ਜਲਦੀ ਹਰ ਕੰਮ ਚ ਮਚਦੀ ਹੈ ਕਿ ਕਈ ਵਾਰੀ ਕੰਮ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਬੱਚੇ, ਪੂਰੀ ਤਰ੍ਹਾਂ ਪਿਕਅਪ ਹੀ ਨਹੀਂ ਕਰ ਪਾਉਂਦੇ। ਹੁਣ ਮੈਥ ਦਾ ਕੰਮ ਕਰ ਰਿਹਾ ਜਾਂ ਸਾਇੰਸ ਸਮਝ ਨਹੀਂ ਉਹਨਾਂ ਨੂੰ, ਧਿਆਨ ਉਹਨਾਂ ਦਾ ਇਹ ਨਾ ਹੋਵੇ ਕਿ ਗੇਮ ਵੱਲ ਲੱਗੋ ਆ ਕਿ ਮੈਂ ਗੇਮ ਖੇਲਣੀ ਆ, ਤਾਂ ਬੱਚਿਆਂ ਦਾ ਧਿਆਨ ਦੇ ਪਾਉਣ ਚੰਗੀ ਤਰ੍ਹਾਂ। ਸੋ ਇਹ ਕੁਛ ਗੱਲਾਂ ਇੱਕ ਪਾਸੇ ਠੀਕ ਹੈ ਤੇ ਦੂਜੇ ਪਾਸੇ ਉਹ ਨੁਕਸਾਨ ਵੀ ਦਿੰਦੀਆਂ ਮੈਂ, ਪਰ ਉਹ ਲਿਮਿਟ ਵਿੱਚ ਰਹਿ ਕੇ ਚੱਲਣਾ ਚਾਹੀਦਾ ਫਿਰ ਸਾਨੂੰ। ਬਾਡੀ ਤੇ ਬੜੇ ਨੁਕਸਾਨ ਹੁੰਦੇ ਆ, ਬੱਚੇ ਬੈਠੇ ਬੈਠੇ ਗੇਮ ਖੇਡ ਲੈਂਦੇ ਆ ਔਰ ਹੈਲਥ ਪ੍ਰੋਬਲਮ ਵਧਦੀਆਂ, ਬਾਹਰ ਖੇਡਣ ਨਹੀਂ ਜਾਂਦੇ,
ਫਿਜ਼ੀਕਲ ਐਕਟੀਵਿਟੀ ਘੱਟ ਗਈ।
ਬਿਲਕੁਲ ਬਿਲਕੁਲ, ਬਾਹਰ ਉਹਨਾਂ ਨੇ ਜਦ ਜਾਣਾ ਹੀ ਨੀ। ਅੱਗੇ ਦੇਖੋ ਮੁਹੱਲਿਆਂ ਵਿੱਚ ਪਿੰਡਾਂ ਵਿੱਚ ਕਹਿ ਲੋ ਖੁੱਲੀਆਂ ਜਗ੍ਹਾ ਹੁੰਦੀਆਂ ਸੀ, ਜਿਵੇਂ ਮੈਂ ਕਿਹਾ ਪੁਰਾਣੇ ਬੱਚੇ ਹਾਕੀ ਖੇਲਦੇ ਸੀ ਜਾਂ
ਜਿਵੇਂ ਮੈਨੂੰ ਯਾਦ ਹੈ ਕਿ ਜਦੋਂ ਮੈਂ ਵੀ ਛੋਟੇ ਹੁੰਦੀ ਸੀ, ਜਦੋਂ ਮੈਂ ਬਚਪਨ ਵਿੱਚ, ਮੈਨੂੰ ਯਾਦ ਹੈ ਕਿ ਮੰਮਾ ਨੂੰ ਕਹਿਣਾ ਕਿ ਫਟਾਫਟ ਆਪਣਾ ਮੈਂ ਹੋਮਵਰਕ ਫਿਨਿਸ਼ ਕਰ ਲਿਆ, ਹੁਣ ਮੈਂ ਖੇਡਣ ਜਾਵਾਂ, ਤੇ ਮੰਮਾ ਨੇ ਵੀ ਕਹਿਣਾ ਕਿ ਹੋਮਵਰਕ ਫਿਨਿਸ਼ ਕਰ ਲਿਆ ਤਾਂ ਹਾਂ ਹੁਣ ਖੇਡੋ। ਤੇ ਰੋਜ਼ ਦੀ ਰੁਟੀਨ ਹੁੰਦੀ ਸੀ ਸਾਡੀ ਕਿ ਅਸੀਂ ਇੱਕ ਘੰਟਾ ਦੋ ਘੰਟੇ ਬਾਹਰ ਜਾ ਕੇ ਖੇਡਣਾ ਹੀ ਖੇਡਣਾ, ਚਾਹੇ ਉਹ ਅੰਨਾ ਝੋਟਾ ਕਹਿੰਦੇ ਹੁੰਦੇ ਸੀ ਕਿ ਬਲਾਈਂਡ ਫੋਲਡ ਅੰਨਾ ਝੋਟਾ ਖੇਲਣਾ ਹੈ, ਚਾਹੇ ਰੇਸ ਚੇਜ਼ੀ ਜਿਹਨੂੰ ਕਹਿੰਦੇ ਨੇ ਇੱਥੇ ਬੱਚੇ, ਹਾਂਜੀ ਭੱਜਣ ਭਜਾਈ ਖੇਲਣੀ ਹੈ, ਚਾਹੇ ਹਾਈਡ ਐਂਡ ਸੀਕ ਹੈ, ਚਾਹੇ ਕੁਛ ਵੀ ਹੈ, ਅਸੀਂ ਜ਼ਰੂਰ ਇੱਕ ਜਾਂ ਦੋ ਘੰਟੇ ਸ਼ਾਮ ਨੂੰ ਪਿੰਡ ਵਿੱਚ ਜ਼ਰੂਰ ਖੇਲਣ ਜਾਂਦੇ ਸੀ। ਹਾਂਜੀ
ਹਾਂ, ਚੂੰਝ ਬਾਈ ਔਰ ਕੀ ਕਹਿੰਦੇ ਆ ਅੱਜ ਦੇ ਲੁਕਣ ਮੀਟੀ ਤੇ ਦੋ ਲੁਕ
ਲੁਕਣ ਮੀਟੀ। ਹਾਂਜੀ ਹਾਂਜੀ ਹਾਂਜੀ, ਇਹ ਬਹੁਤ ਇਹ ਜਿਹੜੇ ਗੇਮ ਸੀਗੀਆਂ ਉਦੋਂ ਦੀਆਂ ਹੁਣ ਤੱਕ ਮਿੱਠੀਆਂ ਯਾਦਾਂ ਨੇ। ਤੇ ਉਦੋਂ ਵੀ ਮਤਲਬ ਉਦੋਂ ਤਾਂ ਚਲੋ ਆਪਾਂ ਨੂੰ ਪਤਾ ਨਹੀਂ ਸੀ ਇੰਨਾ ਕਿ ਇਹਦੇ ਕੋਈ ਬਹੁਤ ਅੱਛੇ ਇਫੈਕਟਸ ਨੇ ਬਾਡੀ ਤੇ, ਫਿਜ਼ੀਕਲ ਐਕਸਰਸਾਈਜ਼ ਹੈ, ਪਰ ਹੁਣ ਜਦੋਂ ਮੈਂ ਸੋਚਦੀ ਹਾਂ ਫਿਰ ਜਦੋਂ ਮੈਂ ਹੁਣ ਸੋਚਦੀ ਹਾਂ ਫਿਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੇਰੇ ਬੱਚੇ ਉਸ ਉਹਨਾਂ ਮੈਮਰੀਜ਼ ਤੋਂ ਬਿਲਕੁਲ ਸੈਪਰੇਟ ਨੇ, ਬਿਲਕੁਲ ਟੁੱਟ ਚੁੱਕੇ ਨੇ, ਕਿਉਂਕਿ ਇਹਨਾਂ ਦੀ ਫਿਜ਼ੀਕਲ ਐਕਸਰਸਾਈਜ਼ ਬਹੁਤ ਘੱਟ ਹੈ ਸਾਡੇ ਕੰਪੈਰੇਟਿਵਲੀ।
ਦੇਖੋ ਉਹਨਾਂ ਗੇਮਸ ਦੇ ਨਾਲ ਨਾ ਬੱਚਿਆਂ ਵਿੱਚ ਆਪਸ ਚ ਮੇਲ ਮਿਲਾਪ ਬੜਾ ਹੁੰਦਾ ਸੀ, ਮਹੱਲੇ ਦੇ 10 ਬੱਚੇ ਖੇਡ ਰਹੇ, ਦੂਸਰੇ ਮਹੱਲੇ ਦੇ ਵੀ ਆ ਰਹੇ, ਕੋਈ ਆਪਸ ਚ ਮੇਲ ਮਿਲਾਪ, ਫਿਰ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ ਕਿ ਚਲੋ ਵੀ ਗੇਮ ਖੇਲਦੇ ਆ ਜਿਵੇਂ ਹਾਕੀ ਕਹਿ ਲੋ ਜਾਂ ਬੱਚੇ ਐਸਾ ਕੋਈ ਰੇਸ ਲਗਾਉਣੀ ਹੈ, ਹੈਲਦੀ ਕੰਪੀਟੀਸ਼ਨ ਹੁੰਦਾ ਸੀ, ਬੱਚੇ ਆਪਸ ਚ ਮੇਲ ਮਿਲਾਪ ਵੱਧਦਾ ਸੀ, ਇਹਨਾਂ ਦੇ ਦੁੱਖ ਸੁੱਖ ਦਾ ਪਤਾ ਲੱਗਦਾ ਸੀ ਇੱਕ ਦੂਜੇ ਨੂੰ ਇਕੱਠੇ, ਫਿਰ ਕੋਈ ਰੁੱਸ ਜਾਂਦਾ ਸੀ ਉਹਨੂੰ ਮਨਾਉਣਾ ਕਿ ਅੱਜ ਉਹ ਨੀ ਆਇਆ, ਉਹ ਕੱਲ ਦਾ ਗੁੱਸੇ ਹੋ ਗਿਆ, ਉਹਨੂੰ ਮਨਾ ਕੇ ਲਿਆਓ। ਮਤਲਬ ਇਹ ਚੀਜ਼ਾਂ ਜਿਹੜੀਆਂ ਉਦੋਂ ਸੀਗੀਆਂ ਬੱਚੇ ਨੂੰ ਸੋਸਾਇਟੀ ਦੇ ਵਿੱਚ ਜੋੜਨ ਵਾਲੀਆਂ, ਇਹ ਖਤਮ ਹੁੰਦੀਆਂ ਜਾ ਰਹੀਆਂ। ਬੱਚਿਆਂ ਨੂੰ ਅਸੀਂ ਆਪਣੇ ਘਰਾਂ ਵਿੱਚ ਹੀ ਬੰਦ ਕਰ ਲਿਆ, ਵੀਡੀਓ ਗੇਮਸ ਉਹਨਾਂ ਦੇ ਹੱਥਾਂ ਚ ਦੇ ਦੇ ਕੇ, ਫਿਰ ਘਰ ਘਰ ਚ ਵੀ ਨੀ ਕਰਦੇ ਬਿਲਕੁਲ, ਹਨਾ ਓਵਰਵੇਟ ਹੋ
ਜਾਂਦੇ ਨੀ ਹੈਗੇ,
ਕਿਉਂਕਿ ਬੈਠੇ ਬੈਠੇ ਉਹਨਾਂ ਨੇ ਗੇਮ ਖੇਲੀ ਜਾਣੀ ਹੈ, ਨਾਲ ਉਹਨਾਂ ਨੂੰ ਚਾਹੀਦਾ ਕੁਛ ਮਨ ਕਰਨ ਲਈ ਚਾਹੀਦਾ, ਉਹਨਾਂ ਨੂੰ ਮਤਲਬ ਕੁਛ ਖਾਣ ਲਈ,
ਬਿਲਕੁਲ ਨੁਕਸਾਨ
ਬਾਰੇ
ਸੁਣਦੇ ਆ ਜੀ ਪਿਆਰਾ ਜਿਹਾ ਗੀਤ।
ਦੁਨੀਆ ਪਿਆਰ ਪੈਸੇ ਨੂੰ ਕਰਦੀ, ਕੋਈ ਕਿਸੇ ਦਾ ਨਹੀਂ ਹਮਦਰਦੀ, ਝੂਠੇ ਲੋਕ ਤਾਂ ਝੂਠੀ ਹੀ ਦੁਨੀਆ, ਝੂਠੇ ਲੋਕ ਤਾਂ ਝੂਠੀ ਹੀ ਦੁਨੀਆ, ਝੂਠਿਆਂ ਦੇ ਸੰਸਾਰ ਦੀਆਂ ਗੱਲਾਂ ਨੇ ਝੂਠੀਆਂ, ਗੱਲਾਂ ਨੇ ਝੂਠੀਆਂ ਪਿਆਰ ਦੀਆਂ, ਗੱਲਾਂ ਨੇ ਝੂਠੀਆਂ ਪਿਆਰ ਦੀਆਂ, ਇਹ ਝੂਠੀਆਂ ਗੱਲਾਂ ਪਿਆਰ ਦੀਆਂ। ਕਈ ਪੁੱਜੇ ਗਏ ਸੋਭਿਆਂ ਉੱਤੇ, ਕਈ ਮਹਿਲਾਂ ਗਈ ਸੜਕਾਂ ਦੇ ਸੁੱਤੇ, ਕਈ ਭੁੱਖਾ ਲੈ ਪੇਟ ਸੋ ਜਾਂਦੇ, ਕਈ ਮੱਖਣ ਨੱਕ ਮਾਰ ਕੇ ਖਾਂਦੇ, ਕਦੇ ਮੁਕੱਦਰ ਬਣਨ ਸਿਕੰਦਰ, ਕਦੇ ਮੁਕੱਦਰ ਬਣਨ ਸਿਕੰਦਰ, ਕਦੇ ਕਿਸਮਤਾਂ ਹਾਰਦੀਆਂ ਖੇਡਾਂ ਨੇ ਪਰਵਤ, ਖੇਡਾਂ ਨੇ
ਕਿਉਂ ਕੋਈ ਧੀ ਅੱਗ ਵਿੱਚ ਸੜਦੀ ਕਿਉਂ ਧੀਆਂ ਨੂੰ ਪੇਟ ਚ ਮਾਰਨ ਸਭ ਚੰਦਰੇ ਉਸ ਦਾਜ ਦੇ ਕਾਰਨ ਧੀ ਨੂੰ ਸਮਝਣ ਅੱਖ ਤੋਂ ਕੌੜੀ ਧੀ ਨੂੰ ਸਮਝਣ ਅੱਖ ਤੋਂ ਕੌੜੀ ਪੁੱਤਰ ਖੇਡਣੇ ਖੰਡਦੇ ਨੇ ਪੁੱਤਰਾਂ ਲਈ ਲੋਹੜੀਆਂ
ਸਵਾਗਤ ਹੈ ਦੋਸਤੋ ਪ੍ਰੋਗਰਾਮ ਲਹਿਰਾਂ ਵਿਚ ਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿਡਸ ਤੇ ਵੀਡੀਓ ਗੇਮਸ ਬਾਰੇ ਕਿ ਅੱਜ ਦੀਆਂ ਜਿਹੜੀਆਂ ਵੀਡੀਓ ਗੇਮਸ ਨੇ ਉਹਨਾਂ ਦੇ ਉੱਪਰ ਬੱਚਿਆਂ ਦਾ ਕੀ ਅਸਰ ਹੈ ਤੇ ਸਾਡੇ ਨਾਲ ਸਾਡੇ ਇੱਕ ਸਰੋਤੇ ਜਗਤਾਰ ਸਿੰਘ ਗਿੱਲ ਜੀ ਜੁੜੇ ਨੇ ਹਾਂਗਕਾਂਗ ਤੋਂ ਸਵਾਗਤ ਹੈ ਜਗਤਾਰ ਸਿੰਘ ਜੀ ਪ੍ਰੋਗਰਾਮ ਵਿਚ ਬਹੁਤ ਬਹੁਤ
ਹਾਂਜੀ ਸਤਿ ਸ੍ਰੀ ਅਕਾਲ ਰਿਸ਼ੂਪ੍ਰੀਤ ਜੀ ਸਤਿ ਸ੍ਰੀ ਅਕਾਲ ਸਾਰੇ ਆਪਣੇ ਹਰਮਨ ਰੇਡੀਓ ਦੇ ਪਰਿਵਾਰ ਨੂੰ ਤੇ ਇਹਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਮੈਂ ਜੀ ਜਗਤਾਰ ਤੋਂ ਡੀਕੇ ਹਾਂਗਕਾਂਗ ਤੋਂ ਬੋਲ ਰਿਹਾ ਜੀ ਤੇ ਮੈਂ ਨਾ ਤੁਹਾਡੇ ਨਾਲ ਆਪਣੇ ਸ਼ੇਅਰ ਕਰਨਾ ਚਾਹੁੰਦਾ ਕਿ ਆਪਣਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਸੀਗਾ ਉਹ ਚੱਲ ਰਿਹਾ ਸੀਗਾ ਵੀ ਜਿਹੜੇ ਬੱਚੇ ਨੇ ਉਹ ਇਲੈਕਟ੍ਰੋਨਿਕ ਡਿਵਾਈਸ ਜਿਹੜੀਆਂ ਯੂਜ ਕਰਦੇ ਨੇ ਉਹਨਾਂ ਨੂੰ ਫਾਇਦੇ ਨੇ ਜਾਂ ਨੁਕਸਾਨ
ਹਾਂਜੀ
ਮੈਂ ਇਹਦੇ ਬਾਰੇ ਵਿੱਚ ਫਾਇਦੇ ਨੁਕਸਾਨ ਤਾਂ ਤਕਰੀਬਨ ਆਪਣੇ ਸਭ ਨੂੰ ਪਤਾ ਹੀ ਹੈ ਪਰ ਮੈਂ ਤੁਹਾਡੇ ਨੇ ਇੱਕ ਗੱਲ ਹੋਰ ਵਿਚਲੀ ਜਿਹੜੀ ਵਿਚਲੀ ਗੱਲ ਆ ਉਹ ਸ਼ੇਅਰ ਕਰਨਾ ਸੀ ਤੇ ਵੀ ਮੈਂ ਆਪਣੇ ਆਪਣਾ ਮੇਰਾ ਜਾਤੀ ਐਕਸਪੀਰੀਅੰਸ ਸੀ ਅੱਜ ਤੋਂ 15 ਸਾਲ ਪਹਿਲਾਂ ਮੈਨੂੰ ਇੱਕ ਸੈਮੀਨਾਰ ਅਟੈਂਡ ਕਰਨ ਦਾ ਮੌਕਾ ਮਿਲਿਆ ਸੀ ਇੱਥੇ ਤੇ ਉਹਦਾ ਕਾਰਨ ਇਹ ਬਣਿਆ ਸੀ ਕਿ ਮੇਰਾ ਬੇਟਾ ਨਾ ਕਿੰਡਰਗਾਰਟਨ ਦੇ ਵਿੱਚ ਪੜ੍ਹਦਾ ਸੀਗਾ ਤੇ ਉਹਨਾਂ ਨੇ ਨਾ ਮੈਨੂੰ ਟੀਚਰ ਨੂੰ ਨੋਟਿਸ ਲਿਖ ਕੇ ਭੇਜ ਦਿੱਤਾ ਉਹਦੀ ਡਾਇਰੀ ਦੇ ਵਿੱਚ ਕਿ ਇਹਨੂੰ ਗੇਮ ਬੋਆਏ ਲੈ ਕੇ ਦਿਓ ਤਾਂ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਇਲੈਕਟ੍ਰੋਨਿਕ ਡਿਵਾਈਸਿਸ ਤੋਂ ਦੂਰ ਰੱਖੀਏ ਤੇ ਦੂਸਰੇ ਪਾਸੇ ਮੈਂ ਟੀਚਰ ਇਹ ਲਿਖ ਕੇ ਦੇ ਰਿਹਾ ਕਿ ਵੀ ਇਹਨੂੰ ਤੁਸੀਂ ਗੇਮ ਬੋਆਏ ਲੈ ਕੇ ਦਿਓ ਤੇ ਮੈਂ ਵੀ ਉਹਨਾਂ ਨੂੰ ਇੱਕ ਨੋਟਿਸ ਭੇਜ ਦਿੱਤਾ ਵੀ ਇਹ ਕੀ ਕਾਰਨ ਤੁਸੀਂ ਸਾਰੇ ਕਹਿੰਦੇ ਆ ਵੀ ਡਿਵਾਈਸਿਸ ਤੋਂ ਦੂਰ ਰੱਖੋ ਇਲੈਕਟ੍ਰੋਨਿਕ ਡਿਵਾਈਸਿਸ ਤੁਸੀਂ ਇਹ ਨਾਲ ਸਿਫਾਰਿਸ਼ ਕਰ ਰਹੇ ਹੈ ਕਿ ਵੀ ਇਹਨੂੰ ਗੇਮ ਬੋਆਏ ਲੈ ਕੇ ਦਿਓ ਤਾਂ ਮੈਨੂੰ ਉਹਨਾਂ ਨੇ ਸਕੂਲ ਬੁਲਾਇਆ ਤੇ ਉਹਨਾਂ ਨੇ ਸਪੈਸ਼ਲ ਹਾਂ ਸਪੈਸ਼ਲ ਇੰਟਰਵਿਊ ਵਾਸਤੇ ਤੇ ਉੱਥੇ ਫਿਰ ਮੈਨੂੰ ਉਹਨਾਂ ਨੇ ਇੱਕ ਡੇਟ ਵੀ ਦਿੱਤੀ ਨਾਲ ਵੀ ਤੁਸੀਂ ਇਸ ਡੇਟ ਨੂੰ ਕੋਈ ਮਤਲਬ ਬੱਚਿਆਂ ਦੇ ਹੈਲਥ ਦੇ ਉੱਤੇ ਕੋਈ ਸੈਮੀਨਾਰ ਹੋਇਆ ਤੇ ਤੁਸੀਂ ਉਸ ਜ਼ਰੂਰ ਜਾਇਓ ਤੇ ਮੈਨੂੰ ਉਹਨਾਂ ਨੇ ਮਤਲਬ ਇਹ ਗੱਲ ਦੱਸੀ ਉੱਥੇ ਸੈਮੀਨਾਰ ਚ ਵੀ ਜਿਹੜਾ ਬੱਚੇ ਦਾ ਬ੍ਰੇਨ ਡਿਵੈਲਪਮੈਂਟ ਹੈ ਨਾ ਬੱਚੇ ਦੀ ਜਿਹੜੀ ਆਪਾਂ ਕਿਸੇ ਗੱਲ ਪਕੜਨ ਦੀ ਜਿਹੜੀ ਹੁੰਦੀ ਆਪਾਂ ਜਿਹਨੂੰ ਕਹਿ ਦਿੰਦੇ ਹਾਂ ਉਹ ਕਹਿੰਦੇ ਵੀ 1 ਸਾਲ ਤੋਂ ਲੈ ਕੇ 8 ਸਾਲ ਤੱਕ ਹੀ ਹੁੰਦੀ ਹੈ ਮਤਲਬ 7-8 ਸਾਲ ਤੱਕ ਉਹਨਾਂ ਨੇ ਅਪਰੋਕਸੀਮੇਟਲੀ ਕਿਹਾ ਸੀਗਾ ਤੋਂ ਬਾਅਦ ਬੱਚੇ ਦੇ ਬ੍ਰੇਨ ਜਿਹੜਾ ਨਾ ਉਹ ਕਿਸੇ ਪਕੜਨ ਦੀ ਕੈਚ ਕਰਨ ਦੀ ਜਿਹੜੀ ਤੇਜ਼ੀ ਹੈ ਨਾ ਉਹ ਬਹੁਤ ਘੱਟ ਹੁੰਦੀ ਹੈ 99% ਬੱਚੇ ਜਿਹੜੇ ਆ 6-7 ਸਾਲ ਤੱਕ ਹੀ ਡਿਵੈਲਪ ਹੁੰਦੇ ਆ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਜਿਹੜਾ ਸਾਡਾ ਕਿੰਡਰਗਾਰਟਨ ਜਿਹੜਾ ਕਿੰਡਰਗਾਰਟਨ ਦਾ ਫਸਟ ਲੈਵਲ ਹੈ ਸੈਕਿੰਡ ਲੈਵਲ ਹੈ ਥਰਡ ਲੈਵਲ ਹੈ ਵੀ ਉਹ ਲੈਵਲ ਤੁਹਾਡਾ ਬੇਟਾ ਕ੍ਰੋਸ ਕਰ ਗਿਆ ਹੁਣ ਸਾਡੇ ਕੋਲ ਇਹਨੂੰ ਹੋਰ ਕੋਈ ਗਾਂ ਪੜਾਉਣ ਵਾਸਤੇ ਕੁਛ ਹੈ ਨੀ ਗਾ ਵੀ ਦੁਗਾਹ ਵਾਲਾ ਲੈਵਲ ਇਸ ਵਾਸਤੇ ਇਹਨੂੰ ਗੇਮ ਬੋਆਏ ਲੈ ਕੇ ਦਿਓ ਇਹਦਾ ਬ੍ਰੇਨ ਜਿਹੜਾ ਇਦੋਂ ਵੀ ਸ਼ਾਰਪ ਹੋ ਜਾਵੇ ਉਸ ਲੈਵਲ ਤੱਕ ਤਾਂ ਜਾ ਚੁੱਕਿਆ ਆਲਰੇਡੀ ਜਿਹੜੇ ਲੈਵਲ ਤੱਕ ਅਸੀਂ ਪੜਾਉਣਾ ਤੇ ਹੁਣ ਇਦੋਂ ਗਾਂ ਇਹਨੂੰ ਹੋਰ ਤੇਜ਼ ਕਰਨ ਵਾਸਤੇ ਇਹਨੂੰ ਹੋਰ ਤੇਜ਼ ਹੋ ਜਾ ਕੇ ਪੰਡ ਲੈ ਕੇ ਦੇਣਾ ਪੈਣਾ ਇਸ ਕਰਕੇ ਇਹਨੂੰ ਗੇਮ ਬੋਆਏ ਦੀ ਮਤਲਬ ਪ੍ਰਮੋਸ਼ਨ ਦਿੱਤੀ ਗਈ ਹੈ ਕਿ ਤੁਹਾਨੂੰ ਕਿਹਾ ਗਿਆ ਕਿ ਤੁਸੀਂ ਭਾਈ ਇਹਨੂੰ ਗੇਮ ਬੋਆਏ ਲੈ ਤਾਂ ਉਦੋਂ ਮੈਨੂੰ ਹਾਂ ਦੂਸਰੀ ਗੱਲ ਮੈਂ ਫਿਰ ਆਪਣੇ ਆਪ ਦੀ ਇਸ ਗੱਲ ਤੇ ਅਨਾਲਿਸਿਸ ਕੀਤੇ ਕਿ ਵੀ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀ ਮੈਂ 6-7 ਸਾਲ ਦੀ ਉਮਰ ਦੇ ਵਿੱਚ ਸਕੂਲ ਜਾਣ ਲੱਗਦੇ ਹੁੰਦੇ ਸੀ ਤੇ ਉਦੋਂ ਸਾਡੇ ਕਿਤੇ ਨਾ ਆਪਣੀ ਜ਼ਿੰਦਗੀ ਦੇ ਵਿੱਚ 60% ਮਾਰਕਸ ਆ ਜਾਣੇ ਨਾ ਸਕੂਲ ਦੇ ਵਿੱਚ ਤੇ ਬੱਲੇ ਬੱਲੇ ਹੋ ਜਾਂਦੇ ਸੀ ਮੁੰਡਾ ਫਸਟ ਵੀ ਲੈ ਗਿਆ ਬਈ ਇਹਦੇ
60%
ਆ ਗਏ ਇਹ ਗੱਲਾਂ ਮੈਂ
ਮਤਲਬ ਹਾਂਜੀ
ਉਸ ਸਮੇਂ ਮੈਂ ਮੈਨੂੰ ਯਾਦ ਹੈ ਔਰ ਮੈਨੂੰ ਸਕੂਲ ਦੇ ਵਿੱਚ ਬੜੇ ਮਾਣ ਨਾਲ ਦੇਖਿਆ ਗਿਆ ਸੀ ਤੁਸੀਂ ਅੱਜ ਦੇ ਯੁੱਗ ਦੇ ਵਿੱਚ ਦੇਖੋ ਕਿ ਬੱਚੇ 97% ਤੱਕ ਮਾਰਕਸ ਲੈ ਰਹੇ ਨੇ ਰੀਜ਼ਨ ਕੀ ਹੈ ਰੀਜ਼ਨ ਇਹ ਕਿ ਅਸੀਂ 6 ਸਾਲ ਦੀ ਉਮਰ ਚ ਪੜ੍ਹਨ ਲੱਗਦੇ ਸੀ ਸਾਡਾ ਅੱਧਾ ਦਿਮਾਗ ਤਾਂ ਪਹਿਲੇ ਡਲ ਹੋ ਚੁੱਕਿਆ ਹੁੰਦਾ ਸੀ ਤੇ ਜਿਹੜੇ ਕਿੰਡਰਗਾਰਟਨ ਦੇ ਵਿੱਚ ਜਾਂਦੇ ਆ ਇਹ 2-2.5 ਸਾਲ ਦੀ ਉਮਰ ਚ ਚਲੇ ਜਾਂਦੇ ਆ ਤੇ ਇਹਨਾਂ ਨੂੰ ਆਪਦੇ ਦਿਮਾਗ ਨੂੰ ਸ਼ਾਰਪ ਕਰਨ ਵਾਸਤੇ ਉਹ ਜਿਹੇ ਇਕਵਿਪਮੈਂਟ ਦਿੱਤੇ ਜਾਂਦੇ ਆ, ਉਹ ਜਿਹੀਆਂ ਗੇਮਾਂ ਦਿੱਤੀਆਂ ਜਾਂਦੀਆਂ, ਉਹ ਜਿਹੀਆਂ ਡਿਵਾਈਸਿਸ ਦਿੱਤੀਆਂ ਜਾਂਦੀਆਂ, ਇਹਨਾਂ ਦੇ ਨਾਲ ਇਹਨਾਂ ਦਾ ਬ੍ਰੇਨ ਜਿਹੜਾ ਹੋਰ ਸ਼ਾਰਪ ਹੁੰਦਾ। ਤੇ ਜਦੋਂ ਇਹ ਫਸਟ ਸਟੈਂਡਰਡ ਦੇ ਵਿੱਚ ਜਾਂਦੇ ਆ ਉਦੋਂ ਇਹਨਾਂ ਦਾ ਜਿਹੜਾ ਬ੍ਰੇਨ ਹੈ ਨਾ ਪੂਰਾ ਡਿਵੈਲਪ ਹੋ ਚੁੱਕਿਆ ਹੁੰਦਾ। ਤੁਸੀਂ ਵੇਖੋ ਵੀ 97% ਮਾਰਕਸ ਤੱਕ ਬੱਚਿਆਂ ਦਾ ਮੈਟ੍ਰਿਕ ਦੇ ਵਿੱਚੋਂ ਲੈ ਜਾਣਾ। ਮੇਨ ਰੀਜ਼ਨ ਇਹਦਾ ਇਹੀ ਹੈ ਕਿ ਜਿਹੜਾ ਉਹ ਸਮਾਂ ਹੁੰਦਾ ਨਾ 3 ਸਾਲ ਤੋਂ 6 ਸਾਲ ਦਾ ਸਮਾਂ ਹੁੰਦਾ ਨਾ, ਉਹ ਬ੍ਰੇਨ ਨੂੰ ਸ਼ਾਰਪ ਕਰਨ ਵਾਸਤੇ। ਤੇ ਜੇ ਉਹ ਉਸ ਸਮੇਂ ਦੇ ਦੌਰਾਨ ਬੱਚੇ ਨੂੰ ਉਸ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਡਿਵਾਈਸ ਮਿਲ ਜਾਂਦੀਆਂ ਨੇ ਤਾਂ ਉਹਦਾ ਬ੍ਰੇਨ ਆਪੇ ਸ਼ਾਰਪ ਹੋ ਜਾਂਦਾ।
ਹਾਂਜੀ ਹਾਂਜੀ ਬਿਲਕੁਲ ਸਰ, ਦਿਮਾਗ ਦੇ ਵੀ ਦਿਮਾਗ ਨੂੰ ਵੀ ਵੀਡੀਓ ਗੇਮਸ ਦੇ ਬਹੁਤ ਫਾਇਦੇ ਨੇ। ਹਾਂਜੀ ਹਾਂਜੀ, ਕਿਉਂਕਿ ਇਹੀ ਚੀਜ਼ਾਂ ਨੇ ਕਿ ਇਹ ਚੀਜ਼ਾਂ ਅਸੀਂ ਸੋਚਦੇ ਨਹੀਂ, ਕਿਉਂਕਿ ਅਸੀਂ ਸੋਚਦੇ ਹਾਂ ਕਿ ਸਿਰਫ ਇਹਨਾਂ ਦੇ ਬੈਡ ਇਫੈਕਟਸ ਨੇ ਬਾਡੀ ਤੇ ਬ੍ਰੇਨ ਤੇ, ਪਰ ਇਸ ਦੇ ਨਾਲ ਬ੍ਰੇਨ ਵੀ ਤੇਜ਼ ਹੋਣ ਚ ਬਹੁਤ ਮਦਦ ਕਰਦੀਆਂ ਨੇ ਵੀਡੀਓ ਗੇਮਸ, ਜੇਕਰ ਇਹਨਾਂ ਨੂੰ ਇੱਕ ਲਿਮਿਟ ਸਮੇਂ ਤੱਕ ਇੱਕ ਲਿਮਿਟਡ ਟਾਈਮ ਲਈ ਖੇਲਿਆ ਜਾਵੇ।
ਦੇਖੋ ਬਾਰਿਸ਼ ਵੀ ਇੱਕ ਗੱਲ ਹੋਰ ਵੀ ਹੁੰਦੀ ਹੈ ਨਾ, ਦੇਖੋ ਆਪਾਂ ਖਾਣਾ ਵੀ ਲੋੜ ਤੋਂ ਜਿਆਦਾ ਖਾ ਲਈਏ ਤਾਂ ਉਹ ਵੀ ਨੁਕਸਾਨਦੇਹ ਹੈ, ਰਾਈਟ? ਇਸੇ ਤਰ੍ਹਾਂ ਵੀ ਇਹਦੇ ਨਿਯਮਬੱਧ ਟਾਈਮ ਬਣਾ ਲੈਣਾ ਚਾਹੀਦਾ ਬੱਚਿਆਂ ਦੇ ਨਾਲ ਕਿ ਤੁਸੀਂ ਵੀ ਤੁਸੀਂ 1 ਘੰਟਾ ਜਾਂ 2 ਘੰਟੇ ਭਾਈ ਇਸ ਤੇ ਕਰ ਸਕਦੇ ਆ ਕੰਮ, ਜਿਆਦਾ ਨਹੀਂ ਬੈਠ ਸਕਦੇ। ਦੂਸਰਾ ਹੈਗਾ ਕਿ ਬੱਚਿਆਂ ਦੇ ਜਿਹੜੇ ਕੰਪਿਊਟਰ ਨੇ ਨਾ, ਕੰਪਿਊਟਰ ਨੇ ਕੰਪਿਊਟਰ ਖੇਡਦੇ ਨੇ ਜਾਂ ਗੇਮ, ਉਹ ਮੇਨ ਹਾਲ ਦੇ ਵਿੱਚ ਹੀ ਰੱਖੇ ਜਾਣ ਤਾਂ ਬੈਟਰ ਹੈ, ਕਿਉਂਕਿ ਇੱਕ ਤਾਂ ਮੇਨ ਹਾਲ ਚ ਹੋਣਗੇ, ਤੁਸੀਂ ਉੱਥੇ ਕੰਮ ਕਰਦੇ ਹੋਗੇ, ਤੁਹਾਨੂੰ ਪਤਾ ਵੀ ਲੱਗੇਗਾ ਕਿ ਬੱਚਾ ਕੀ ਕਰ ਰਿਹਾ ਹੈਗਾ। ਜੇ ਉਹ ਲੈਪਟਾਪ ਲੈ ਕੇ
ਆਪਣੇ
ਫਿਰ ਇਹ ਤੁਹਾਨੂੰ ਪਤਾ ਨੀ ਲੱਗਣਾ ਕਿ ਉਹ ਕੀ ਕਰ ਰਿਹਾ ਹੈ ਅੰਦਰ, ਰਾਈਟ? ਇਹ 2-3 ਗੱਲਾਂ ਧਿਆਨ ਚ ਆਉਂਦੀਆਂ ਨੇ। ਤੇ ਬਾਕੀ ਚਲੋ ਇਹ ਤਾਂ ਹੁਣ ਆਪਣਾ ਅੱਜ ਕੱਲ ਟਾਈਮ ਦੇ ਨਾਲ ਤਾਂ ਸਾਨੂੰ ਬਦਲਣਾ ਪੈਣਾ, ਜਿਹੜੇ ਸਮੇਂ ਦੇ ਹਾਣੀ ਹੋ ਕੇ ਨਹੀਂ ਚੱਲਦੇ ਉਹ ਪਿੱਛੇ ਰਹਿ ਜਾਂਦੇ ਨੇ, ਜਿਹੜੇ ਸਮੇਂ ਤੋਂ ਅੱਗੇ ਭੱਜਣ ਦੀ ਕੋਸ਼ਿਸ਼ ਕਰਦੇ ਨੇ ਰਸਤੇ ਗੁੰਮ ਹੋ ਜਾਂਦੇ। ਇਸ ਕਰਕੇ ਮੇਰਾ ਮੰਨਣਾ ਇਹੀ ਹੈ ਕਿ ਸਮੇਂ ਦੇ ਨਾਲ ਚੱਲੋ ਤੇ ਬੱਚੇ ਨੂੰ ਉਸ ਮੁਤਾਬਕ ਜਿਹੜੀ ਚੀਜ਼
ਬਹੁਤ ਵਧੀਆ ਵਿਚਾਰ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਜਗਤਾਰ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਲਈ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਵਿਚਾਰ ਸੁਣ ਕੇ, ਬਹੁਤ ਨੌਲੇਜ ਤੁਸੀਂ ਅੱਜ ਸਾਡੇ ਨਾਲ ਸਾਡੇ ਸਰੋਤਿਆਂ ਨਾਲ ਵੰਡੀ ਹੈ, ਬਹੁਤ ਬਹੁਤ ਸ਼ੁਕਰੀਆ ਜੀ।
ਹਾਂਜੀ ਰਿਸ਼ੂ ਜੀ,
ਹਾਂਜੀ, ਤੇ ਬਹੁਤ ਵਧੀਆ ਗੱਲ, ਉਹੀ ਜਿਵੇਂ ਅਸੀਂ ਜਸਵਿੰਦਰ ਜੀ ਗੱਲ ਕਰ ਰਹੇ ਸੀਗੇ ਕਿ ਵੀਡੀਓ ਗੇਮਸ ਜਿਹੜੇ ਫਾਇਦੇ ਵੀ ਨੇ ਬਹੁਤ ਜ਼ਿਆਦਾ, ਸਪੈਸ਼ਲੀ ਜਦੋਂ ਛੋਟੇ ਬੱਚਿਆਂ ਨੂੰ, ਜਿਵੇਂ ਕਿ ਹੁਣੇ ਜਗਤਾਰ ਸਿੰਘ ਜੀ ਨੇ ਗੱਲ ਕੀਤੀ ਕਿ ਛੋਟੇ ਬੱਚਿਆਂ ਨੂੰ ਜਦੋਂ ਅਸੀਂ ਵੀਡੀਓ ਗੇਮ ਦਿੰਦੇ ਹਾਂ ਤਾਂ ਉਹੀ ਕੋਆਰਡੀਨੇਸ਼ਨ ਵਾਲੀ ਗੱਲ ਆ ਜਾਂਦੀ ਹੈ ਕਿ ਉਹਨਾਂ ਦਾ ਬ੍ਰੇਨ ਜ਼ਿਆਦਾ ਸ਼ਾਰਪ ਹੁੰਦਾ ਹੈ, ਕੰਸੈਂਟ੍ਰੇਸ਼ਨ ਵੱਧਦੀ ਹੈ ਬ੍ਰੇਨ, ਹਾਂਜੀ, ਤੇ ਆਪਸ ਵਿੱਚ ਹੱਥਾਂ ਦੀ ਤੇ ਅੱਖਾਂ ਦੀ ਤੇ ਬ੍ਰੇਨ ਦੀ,
ਹਾਂਜੀ, ਪਰ ਉਹਨਾਂ ਨੇ ਪ੍ਰੈਕਟੀਕਲ ਦੱਸਿਆ ਕਿ ਉਹਨਾਂ ਦੇ ਨਾਲ ਜੋ ਹੋਇਆ ਉਹਨਾਂ ਨੇ ਉਹੀ ਦੱਸਿਆ ਕਿ ਉਹਨਾਂ ਨੂੰ ਬਾਕੀ ਸਕੂਲ ਵਿੱਚ ਬੁਲਾ ਕੇ ਇਹ ਗੱਲ ਦੱਸੀ ਗਈ ਹੈ ਕਿ ਜੋ ਅਸੀਂ ਦੱਸਿਆ ਉਹ ਫਾਇਦੇ ਵਾਸਤੇ ਹੁੰਦੇ ਬੱਚਿਆਂ ਨੂੰ ਔਰ ਚਾਹੀਦੀ ਵੀ ਹੈ, ਮਤਲਬ ਇਹਨਾਂ ਨੇ ਲੀਗਲੀ ਸਟੈਂਪ ਵੀ ਲਾ ਤੀ ਕਿ ਆਪਣੇ ਨਾਲ ਜੋ ਹੈ ਕਿ ਠੀਕ ਚੱਲ ਰਿਹਾ ਬੱਚਿਆਂ ਨੂੰ ਦੇਣਾ ਵੀ
ਚਾਹੀਦਾ। ਹਾਂਜੀ ਬਿਲਕੁਲ ਬਿਲਕੁਲ, ਤੇ ਇੰਦਰਜੀਤ ਸਿੰਘ ਜੀ ਸਾਡੇ ਨਾਲ ਜੁੜੇ ਨੇ, ਹਾਂਜੀ ਹਾਂਜੀ ਉਹੀ ਗੱਲ ਕਰ ਰਹੇ ਸੀਗੇ, ਪਹਿਲਾਂ ਇੱਕ ਸਰੋਤਿਆਂ ਦਾ ਮੈਸੇਜ ਲੈ ਲਿਆ, ਇੰਦਰਜੀਤ ਸਿੰਘ ਜੀ ਜੁੜੇ ਨੇ ਸਾਡੇ ਨਾਲ, ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਬਹੁਤ, ਤੇ ਹੋਸਟ ਨੂੰ, ਸਾਨੂੰ ਦੋਨਾਂ ਨੂੰ ਤੇ ਲਿਸਨਰਸ ਨੂੰ ਵੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਬਹੁਤ ਇੰਟਰਸਟਿੰਗ ਹੈ, ਤੇ ਕਹਿੰਦੇ ਬਹੁਤ ਜ਼ਿਆਦਾ ਹੈਲਦੀ ਡਿਸਕਸ਼ਨ ਤੁਹਾਡੇ ਵੱਲੋਂ ਆ ਰਹੀਆਂ ਨੇ, ਨਾਈਸ ਰਿਪ੍ਰੈਜੈਂਟੇਸ਼ਨ, ਕਹਿ ਰਹੇ ਨੇ ਕਿ ਬਹੁਤ ਵਧੀਆ ਲੱਗ ਰਿਹਾ ਉਹਨਾਂ ਨੂੰ ਡਿਸਕਸ਼ਨ ਸਾਡੀਆਂ ਸੁਣ ਕੇ, ਬਹੁਤ ਹੈਲਦੀ ਡਿਸਕਸ਼ਨ ਨੇ, ਥੈਂਕ ਯੂ ਸੋ ਮਚ ਇੰਦਰਜੀਤ ਸਿੰਘ ਜੀ, ਬਹੁਤ ਚੰਗਾ ਲੱਗਦਾ ਜਦੋਂ ਸਰੋਤੇ ਹੌਸਲਾ ਅਫਜ਼ਾਈ ਕਰਦੇ ਨੇ। ਇੱਕ ਇਹੀ ਗੱਲ ਹੁੰਦੀ ਹੈ ਪ੍ਰੋਗਰਾਮ ਦੀ, ਇੱਕ ਹੋਸਟ ਨੂੰ ਇਸ ਤੋਂ ਵੱਧ ਕੇ ਹੋਰ ਕੁਛ ਨਹੀਂ ਹੁੰਦਾ ਕਿ ਅਗਰ ਪ੍ਰੋਗਰਾਮ ਜਿਹੜਾ ਸਰੋਤਿਆਂ ਨੂੰ ਚੰਗਾ ਲੱਗੇ, ਇੰਟਰਸਟਿੰਗ ਲੱਗੇ, ਤੇ ਉਹਨਾਂ ਨੂੰ ਲੱਗੇ ਕਿ ਕੁਝ ਜਾਣਕਾਰੀ ਜਿਹੜੀ ਪ੍ਰੋਗਰਾਮ ਚ ਮਿਲ ਰਹੀ ਹੈ। ਤੇ ਜਸਵਿੰਦਰ ਕੌਰ ਜੀ ਅੱਗੇ ਵੱਧਦੇ ਹੋਏ,
ਹਾਂਜੀ ਇਸ ਤਰ੍ਹਾਂ ਕਿ ਦੇਖੋ ਜਿਵੇਂ ਕਹਿ ਰਹੇ ਸੀ ਕਿ ਹੋਣਾ ਚਾਹੀਦਾ, ਪਰ ਇਹਦੇ ਨਾਲ ਪਤਾ ਕੀ ਹੈ, ਬੱਚਿਆਂ ਨੂੰ ਅਸੀਂ ਦੇ ਤੇ ਦਿੱਤਾ, ਅਸੀਂ ਬੱਚਿਆਂ ਦੇ ਉੱਤੇ ਇੱਕ ਜਿਵੇਂ ਕੁੰਡਾ ਰੱਖਣ ਲਈ ਕਹੀਦਾ ਨਾ, ਉਹਨਾਂ ਨੂੰ ਇੱਕ ਟਾਈਮ ਲਿਮਿਟ ਦੇ ਦਈਏ, ਸਕਰੀਨ ਟਾਈਮ ਲਿਮਿਟ, ਚਾਹੇ ਤੁਸੀਂ ਟੀਵੀ ਦੇਖਣਾ, ਚਾਹੇ ਆਈਪੈਡ ਦੇਖਣਾ, ਕੰਪਿਊਟਰ ਦੇਖਣਾ, ਜਾਂ ਵੀਡੀਓ ਗੇਮ ਖੇਡਣੀ, ਕੋਈ ਵੀ ਸਕਰੀਨ ਟਾਈਮ ਬੱਚਿਆਂ ਨੂੰ ਅਸੀਂ ਫਿਕਸ ਕਰ ਦਈਏ 2 ਘੰਟੇ ਤੁਹਾਡਾ, ਉਹ 2 ਘੰਟੇ ਦੇ ਵਿੱਚ ਆਪਣਾ ਚਾਹੇ ਪ੍ਰੋਗਰਾਮ ਦੇਖਣ ਜਾਂ ਵੀਡੀਓ ਗੇਮ ਖੇਲਣ, ਹਨਾ, ਕਿ ਉਹ ਆਪਣੇ ਆਪ ਚੂਜ਼ ਕਰਦੇ।
ਹਾਂਜੀ ਇਹ ਅੱਜ ਕੱਲ ਨਾ ਮਾਡਰਨ ਟੈਕਨੋਲੋਜੀ ਜਿਹਨੂੰ ਗੋਲਡਨ ਟਾਈਮ ਰੂਲ ਮਾਫ ਕਰਨਾ ਮਾਡਰਨ ਟੈਕਨੋਲੋਜੀ ਚ ਇਹਨੂੰ ਗੋਲਡਨ ਟਾਈਮ ਰੂਲ ਕਹਿੰਦੇ ਨੇ, ਜਿਹੜਾ ਕਿ 2 ਘੰਟੇ ਦਾ ਇਹ ਰੂਲ ਹੈ ਕਿ 2 ਘੰਟੇ ਬੱਚੇ ਸਕਰੀਨ ਤੇ ਬੈਠ ਸਕਦੇ ਨੇ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਸਕਰੀਨ ਹੋਵੇ, 24 ਘੰਟਿਆਂ ਚ ਅਗਰ 2 ਘੰਟੇ ਬੈਠਦੇ ਨੇ ਤਾਂ ਉਹਦੇ ਹੈਲਦੀ ਇਫੈਕਟਸ ਹੁੰਦੇ ਆ ਸਾਡੀ ਬਾਡੀ ਤੇ, ਬੱਚਿਆਂ ਦੀ ਬਾਡੀ ਤੇ। 2 ਘੰਟੇ ਤੋਂ ਜ਼ਿਆਦਾ ਅਗਰ ਬੈਠਦੇ ਨੇ ਫਿਰ ਨੈਗੇਟਿਵ ਇਫੈਕਟਸ,
ਫਿਰ ਤੇ ਅੱਖਾਂ ਵੀ ਖਰਾਬ ਤੇ ਦਿਮਾਗ ਵੀ ਖਰਾਬ, ਸਭ ਕੁਛ ਖਰਾਬ ਹੀ ਖਰਾਬ।
ਹਾਂਜੀ
ਹਾਂਜੀ
ਬਿਲਕੁਲ। ਤੇ ਫਿਊਚਰ ਹਾਂਜੀ ਹਾਂਜੀ
ਮੈਨੇ ਤੁਹਾਨੂੰ ਦੱਸੀ ਇੱਕ ਮਿੰਟ, ਗੇਮ ਦੀ ਜੇ ਆਪਾਂ ਗੱਲ ਕਰ ਰਹੇ ਹਾਂ ਨਾ, ਬੱਚਿਆਂ ਜਿਵੇਂ ਕਿ ਬੱਚਿਆਂ ਤੇ ਲਿਮਿਟਸ ਵੀ ਲਗਾਉਣੀਆਂ ਚਾਹੀਦੀਆਂ, ਬੱਚਿਆਂ ਨੂੰ ਗੇਮ ਦੀ ਕੁਆਲਿਟੀ ਖੁਦ ਚੂਜ਼ ਕਰਕੇ ਦੇਣੀ ਚਾਹੀਦੀ ਹੈ। ਦੇਖੋ ਅੱਜ ਕੱਲ ਗੇਮ ਕਈ ਤਰ੍ਹਾਂ ਦੀਆਂ ਆ ਜਾਂਦੀਆਂ, ਚੰਗੀਆਂ ਵੀ ਮਾੜੀਆਂ ਵੀ, ਔਰ ਕਈ ਗਲਤ ਚੀਜ਼ਾਂ ਵੀ ਹੋਈਆਂ ਗੇਮ ਦੇ ਵਿੱਚ, ਉਹ ਪੇਰੈਂਟਸ ਨੂੰ ਖੁਦ ਯਾਦ ਹੈ। ਜਿਵੇਂ ਪਹਿਲੇ ਹੁੰਦਾ ਸੀ ਪਲੇ ਸਟੇਸ਼ਨ ਤੇ ਬੱਚੇ ਲਿਆ ਕੇ ਨੂੰ ਲਿਆ ਕੇ ਦਿੰਦੇ ਸੀ, ਪਰ ਅੱਜ ਕੱਲ ਬੱਚੇ ਆਨਲਾਈਨ ਦੇ ਜਾਂਦੇ ਗੇਮ ਖੇਲਦੇ ਆ ਜਾਂ ਆਈਪੈਡ ਤੇ ਖੇਲਦੇ ਆ, ਉਹਦੇ ਵਿੱਚ ਤੁਸੀਂ ਉਹਨਾਂ ਨੂੰ ਖੁਦ ਨਾਲ ਨਾਲ ਚੈੱਕ ਕਰਦੇ ਰਹੋ ਕਿ ਬੱਚੇ ਕੀ ਖੇਲ ਰਹੇ ਆ, ਬੱਚੇ ਦੀ ਕੁਆਲਿਟੀ ਚੂਜ਼ ਕਰੋ, ਕਿੰਨੀ ਉਮਰ ਦਾ ਬੱਚਾ ਉਹਦੇ ਮੁਤਾਬਕ ਚੂਜ਼ ਕਰੋ। ਬੱਚਾ ਛੋਟਾ ਤੇ ਉਹਨੂੰ ਕਿਸ ਤਰ੍ਹਾਂ ਦੀ ਗੇਮ ਖੇਲਣ ਲਈ ਦੇ ਰਹੇ ਹੋ, ਵੱਡਾ ਬੱਚਾ ਤੇ ਉਹ ਐਜੂਕੇਸ਼ਨਲ ਗੇਮਸ ਆ ਜਾਂਦੀਆਂ ਜਿਹਦੇ ਨਾਲ ਬੱਚੇ ਨੂੰ, ਜਾਂ ਜਿਵੇਂ ਮੈਂ ਕਿਹਾ ਕਾਰ ਰੇਸਿੰਗ ਵਗੈਰਾ, ਥੋੜੇ ਵੱਡਾ ਬੱਚਾ ਹੋਵੇ ਤੇ ਉਹਨੂੰ ਉਹ ਜ਼ਿਆਦਾ ਵਧੀਆ ਰਹੇਗੀ, ਉਹਦੇ ਸਕਿੱਲ ਉਹਦੀ ਬਾਡੀ ਦੀ ਵੀ ਵਧੇਗੀ, ਦਿਮਾਗ ਦੀ ਵੀ ਇਕਾਗਰਤਾ ਵਧੇਗੀ। ਸੋ ਮਤਲਬ ਬੱਚੇ ਦੀ ਉਮਰ ਦੇ ਨਾਲ ਵੀ ਗੇਮਸ ਨਾਲ ਬੜਾ ਹੀ ਰਿਲੇਟ ਕਰਦੇ ਆ ਕਿ ਬੱਚੇ ਨੂੰ ਕੀ।
ਹਾਂਜੀ ਇੱਕ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਸੀ, ਹਾਂਜੀ ਜਗਤਾਰ ਸਿੰਘ ਜੀ ਦੀ ਇਹ ਗੱਲ ਮੈਨੂੰ ਬਹੁਤ ਵਧੀਆ ਲੱਗੀ ਸੀ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਵੀਡੀਓ ਗੇਮਸ ਨੇ ਟੀਵੀ ਵਗੈਰਾ ਤੁਸੀਂ ਹਾਲ ਚ ਰੱਖੋ, ਕਿਉਂਕਿ ਤੁਸੀਂ ਆਉਂਦੇ ਜਾਂਦੇ ਵੀ ਦੇਖ ਸਕਦੇ ਹੋ ਕਿ ਬੱਚਾ ਕੀ ਖੇਲ ਰਿਹਾ ਤੇ ਉਹਦਾ ਰਿਸਪੋਂਸ ਕੀ ਹੈ। ਹਾਂਜੀ ਤੇ ਬੱਚਿਆਂ ਨੂੰ ਵੀ ਮੇਰੇ ਖਿਆਲ ਚ ਇਹਦੇ ਨਾਲ ਆਈਸੋਲੇਸ਼ਨ ਨਹੀਂ ਫੀਲ ਹੋਏਗੀ ਕਿ ਅਸੀਂ ਅਲੱਗ ਬੈਠੇ ਹਾਂ, ਅਸੀਂ ਇਕੱਲੇ ਬੈਠੇ ਹਾਂ, ਇੱਕ ਤਰ੍ਹਾਂ ਨਾਲ ਪਰਿਵਾਰ ਦੇ ਵਿੱਚ ਹੀ ਉਹ ਵੀਡੀਓ ਗੇਮ ਖੇਲ ਰਿਹਾ, ਜਿਹੜਾ ਕਿ ਬਹੁਤ ਅੱਛਾ ਇਫੈਕਟ ਉਹਦਾ ਉਹਦੇ ਬ੍ਰੇਨ ਤੇ ਉਹਦੀ ਲਾਈਫ ਤੇ ਪਏਗਾ।
ਸਾਹਮਣੇ ਬੈਠ ਕੇ ਖੇਲਦੇ ਉਹਦੇ ਦਿਮਾਗ ਚ ਵੀ ਨੀ ਖੁਰਾਫਾਤ ਆਏਗੀ ਕਿ ਮੈਂ ਕੋਈ ਗਲਤ ਗੇਮ ਖੇਲੀ ਆ ਜਾਂ ਵਾਇਲੈਂਟ ਗੇਮ ਖੇਲਣੀ ਚਾਹੀਦੀ, ਉਹ ਨਹੀਂ ਖੇਲੇਗਾ, ਉਹਨੂੰ ਪਤਾ ਮਾਂ ਬਾਪ ਕੋਲ ਹੀ ਆ
ਜਾਂ ਬਿਲਕੁਲ
ਫਿਰਦੇ ਪਏ ਆ, ਉਹ ਖੁਰਾਫਾਤੀ ਦਿਮਾਗ ਵੀ ਨਹੀਂ ਬਣੇਗਾ, ਕੰਟਰੋਲ ਚ ਰਹੇਗਾ ਬੱਚਾ।
ਹਾਂਜੀ
ਫਿਰ ਮੈਂ ਇੱਕ ਹੋਰ ਗੱਲ ਕਰ ਰਹੀ
ਸੀ,
ਪਿਕਚਰ ਸੀ ਹਾਂਜੀ ਰੇਟਿੰਗ ਹੁੰਦੀ ਆ, ਆਪਾਂ ਕਹਿੰਦੇ ਸੀ ਕਿੰਨੇ ਸਟਾਰ ਦੇ ਰਹੇ ਹੋ, ਇਸ ਤਰ੍ਹਾਂ ਵੀਡੀਓ ਗੇਮ ਦੀ ਵੀ ਰੇਟਿੰਗ ਹੁੰਦੀ ਆ ਅੱਜ ਕੱਲ ਪੇਰੈਂਟਸ ਨੂੰ, ਜੇ ਬੱਚੇ ਨੂੰ ਖੇਲਣਾ। ਦੇਖੋ ਹੁਣ ਜੇ ਅਸੀਂ ਬੱਚੇ ਨੂੰ ਆਪਾਂ ਸਾਇੰਸ ਦਾ ਵਿਸ਼ਾ ਪੜ੍ਹਾ ਰਹੇ ਹਾਂ, ਸਬਜੈਕਟ ਪੜ੍ਹਾ ਰਹੇ ਹਾਂ, ਮੈਥ ਕਰਾ ਰਹੇ ਹਾਂ, ਸਾਨੂੰ ਖੁਦ ਪੜ੍ਹਨਾ ਪੈਂਦਾ ਨਾ ਪਹਿਲੇ, ਹੁਣ ਜੇ ਅਸੀਂ ਬੱਚੇ ਨੂੰ ਵੀਡੀਓ ਗੇਮ ਦੇ ਰਹੇ ਹਾਂ ਖੇਲਣ ਲਈ, ਤੇ ਸਾਨੂੰ ਉਹਦੇ ਲਈ ਨੌਲੇਜ ਆਪ ਲੈਣੀ ਪਏਗੀ ਪਹਿਲੇ ਕਿ ਅਸੀਂ ਕੀ ਦੇ ਰਹੇ ਬੱਚੇ ਨੂੰ, ਕੀ ਲਿਆ ਕੇ ਦੇ ਰਿਹਾ, ਕਿ ਬੱਚੇ ਨੇ ਤੁਹਾਡੇ ਕੋਲ ਜੇ ਗੇਮ ਕੋਈ ਮੰਗਵਾ ਰਿਹਾ ਤੇ ਉਹ ਗਲਤ ਤੇ ਨਹੀਂ, ਤੁਹਾਨੂੰ ਖੁਦ ਪਤਾ ਹੋਣਾ ਚਾਹੀਦਾ। ਸੋ ਇਹਦੇ ਵਿੱਚ ਮੂਵੀ ਦੀ ਤਰ੍ਹਾਂ ਇਹਦੀ ਵੀ ਰੇਟਿੰਗ ਹੁੰਦੀ ਹੈ ਕਿ ਸਾਨੂੰ ਚੈੱਕ ਕਰਨੀ ਚਾਹੀਦੀ ਕਿ ਅਸੀਂ ਕਿਹੜੀ ਗੇਮ ਲਿਆ ਕੇ ਦੇਣੀ ਹੈ, ਕਿਸ ਤਰ੍ਹਾਂ ਦੇ ਬੱਚਿਆਂ ਦੀ ਕਿਹੜੀ ਗੇਮ ਕਿਸ ਤਰ੍ਹਾਂ ਦਾ ਅਸਰ ਪਾ ਰਹੀ ਹੈ। ਫਿਰ ਇੱਕ ਹੋਰ ਚੀਜ਼ ਕਰਨੀ ਚਾਹੀਦੀ ਸਾਨੂੰ, ਬੱਚਿਆਂ ਦੇ ਨਾਲ ਮਾਂ ਬਾਪ ਨੂੰ ਖੇਲਣਾ ਜਿਹੜਾ ਚਾਹੀਦਾ, ਚੈਲੰਜ ਕਰਕੇ ਖੇਲਣਾ ਚਾਹੀਦਾ ਕਿ ਵੀ ਤੁਸੀਂ ਗੇਮ ਖੇਲ ਰਹੇ ਹੋ ਤੇ ਠੀਕ ਹੈ ਮੈਂ ਵੀ ਤੇਰੇ ਨਾਲ ਖੇਲਦੀ ਹਾਂ, ਬੱਚਿਆਂ ਨੂੰ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ ਮਿਲੇਗਾ। ਚਲੋ ਹੁਣ ਜਿਵੇਂ ਤੁਹਾਡਾ ਬੇਟਾ ਖੇਲਦਾ, ਇੱਕ ਕਈ ਵਾਰੀ 2 ਪਾਰਟਨਰਸ ਹੁੰਦੇ ਆ, ਇੱਕ ਪਾਰਟਨਰ ਜੇ ਤੁਸੀਂ ਕਦੀ ਬਣ ਰਹੇ ਹੋ ਤੇ ਉਹ ਬੱਚਿਆਂ ਨੂੰ ਇੱਕ ਅੱਛਾ ਲੱਗੇਗਾ, ਮਾਂ ਮੇਰੇ ਨਾਲ ਟਾਈਮ ਸਪੈਂਡ ਕਰ ਜਾਂ ਉਹਦੇ ਪਾਪਾ ਉਹਦੇ ਨਾਲ ਟਾਈਮ ਸਪੈਂਡ ਕਰ ਰਿਹਾ, ਉਹਨੂੰ ਕਿੰਨਾ ਅੱਛਾ ਲੱਗੇ। ਮੈਂ ਇਹ ਪਿਛਲੀ ਵਾਰ ਤੁਹਾਨੂੰ ਦੱਸਿਆ ਸੀ ਬੱਚੇ ਨੂੰ ਸਿਰਫ ਬਾਹਰ ਲਿਜਾ ਕੇ ਖਾਣਾ ਅੱਛਾ ਖਵਾ ਦੇਣਾ, ਬੱਚੇ ਦੀ ਤੁਸੀਂ ਅੱਛੀ ਪਰਵਰਿਸ਼ ਨਹੀਂ ਕਰ ਰਹੇ ਕਿ ਬੱਚੇ ਨੂੰ ਅੱਛੇ ਹੋਟਲ ਚ ਲੈ ਕੇ ਜਾਂਦੇ ਆ, ਬੱਚੇ ਨੂੰ ਅੱਛੇ ਕੱਪੜੇ ਲੈ ਕੇ, ਬਾਕੀ ਉਹਨੂੰ ਧਿਆਨ ਨਹੀਂ ਦੇ ਰਹੇ, ਤੁਸੀਂ ਉਹਦਾ ਟਾਈਮ ਨਹੀਂ ਉਹਦੇ ਨਾਲ ਸਪੈਂਡ ਕਰ ਰਹੇ, ਉਹ ਕਾਫੀ ਨਹੀਂ ਹੈ। ਇੱਥੇ ਉਹ ਚੀਜ਼ ਆਉਂਦੀ ਹੈ ਕਿ ਤੁਸੀਂ ਬੱਚੇ ਦੇ ਨਾਲ ਟਾਈਮ ਸਪੈਂਡ ਕਰਨਾ, ਉਹ ਤੁਹਾਡਾ ਇੱਕ ਬੱਚਾ ਵੀ ਖੁਸ਼ ਤੇ ਤੁਹਾਡਾ ਟਾਈਮ ਵੀ ਉਹਦੇ ਨਾਲ ਅੱਛਾ ਸਪੈਂਡ ਹੋ ਗਿਆ, ਬੱਚਾ ਐਕਟਿਵ ਵੀ ਹੋ, ਬੱਚੇ ਦਾ ਬ੍ਰੇਨ ਵੀ ਸ਼ਾਰਪ ਹੋਇਆ,
ਬੱਚੇ ਕੀਤਾ
ਬਿਲਕੁਲ,
ਕਿਉਂਕਿ ਜੋ ਚੀਜ਼ਾਂ ਪੇਰੈਂਟਸ ਸਿਖਾ ਸਕਦੇ ਨੇ ਬੱਚਿਆਂ ਨੂੰ,
ਬਿਲਕੁਲ
ਹਾਂਜੀ, ਜੋ ਚੀਜ਼ਾਂ ਪੇਰੈਂਟਸ ਸਿਖਾ ਸਕਦੇ ਉਹ ਫਰੈਂਡਸ ਤੋਂ ਕਦੇ ਨਹੀਂ ਸਿੱਖਦਾ।
ਬਿਲਕੁਲ ਹਾਂਜੀ, ਫਰੈਂਡਸ ਦੇ ਨਾਲ ਤੇ ਦੇਖੋ ਫਿਰ ਉਹ ਵੀ ਆ ਜਾਂਦਾ ਕਿ ਕਈ ਵਾਰੀ ਗਲਤ ਵੀ ਹੋ ਜਾਂਦਾ, ਸਹੀ ਵੀ ਚਲੋ ਬੱਚੇ ਅੱਜ ਕੱਲ ਸਾਰੇ ਪੇਰੈਂਟਸ ਬੱਚਿਆਂ ਦਾ ਧਿਆਨ ਰੱਖਣ ਤੇ ਫਰੈਂਡਸ ਦੇ ਨਾਲ ਵੀ ਬੱਚੇ ਸਹੀ ਅੱਗੇ ਵਧਣਗੇ, ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ।
ਹਾਂਜੀ
ਅੱਛਾ, ਹੁਣ ਇਹਦੇ ਵਿੱਚ ਕੀ ਮੈਂ ਤੁਹਾਨੂੰ ਦੱਸਿਆ, ਇੱਕ ਰਿਪੋਰਟ ਆਫ APA ਟਾਸਕ ਫੋਰਸ ਇਨ ਵਾਇਲੈਂਟ ਮੀਡੀਆ 13 August 2015 ਦੀ, ਇਹਨਾਂ ਨੇ ਵੀ ਕਿਹਾ ਕਿ ਜਿਹੜੇ ਬੱਚੇ ਜ਼ਿਆਦਾ ਗੇਮਸ ਖੇਲਦੇ ਆ ਉਹ ਅਗਰੈਸਿਵ ਹੋ ਜਾਂਦੇ ਆ, ਬਿਹੇਵੀਅਰ ਖਰਾਬ ਹੋ ਜਾਂਦਾ, ਜੋ ਇਹ ਜਿਹੀਆਂ ਚੀਜ਼ਾਂ ਬੱਚੇ ਬੱਚਿਆਂ ਤੇ ਜ਼ਿਆਦਾ ਅਸਰ ਕਰਦੀਆਂ। ਸੋ ਮਤਲਬ ਰਿਪੋਰਟਸ ਆਉਂਦੀਆਂ ਕਿ ਬੱਚਿਆਂ ਨੂੰ ਠੀਕ ਹੈ ਅੱਛਾ ਵੀ ਹੈ, ਪਰ ਉਹੀ ਗੱਲ ਆ ਜਾਂਦੀ ਹੈ ਕਿ ਲਿਮਿਟ ਵਿੱਚ ਰਹਿ ਕੇ ਅੱਛਾ, ਪਰ ਇਹ ਜੇ ਤੁਸੀਂ ਲਿਮਿਟ ਚ ਕਰਾਸ ਕਰਦੇ ਹੋ ਤੇ ਨੁਕਸਾਨ ਵੀ ਬੜਾ ਹੁੰਦਾ ਵਾ।
ਹਾਂਜੀ
ਇੱਕ ਹੋਰ ਵੀ ਸੀਗੀ, ਮੈਂ ਸਾਇੰਟਿਫਿਕ ਸਟੱਡੀ ਇਨ 2001 ਮਤਲਬ 2001 ਦੀ ਸਾਇੰਟਿਫਿਕ ਸਟੱਡੀ ਦੇ ਮੁਤਾਬਕ ਐਂਡਰਸਨ ਐਂਡ ਬੁ ਵਾਇਲੈਂਸ ਨਾਲ ਚੱਲ
ਰਹੀਆਂ,
ਬੰਬ ਚੱਲ ਰਹੇ,
ਹਾਂਜੀ ਬਿਲਕੁਲ ਬਿਲਕੁਲ, ਹਾਂਜੀ
ਇਧਰੋਂ
ਜ਼ਿਆਦਾਤਰ
ਬੱਚੇ ਨੂੰ ਹਰ ਬਿਲਕੁਲ ਇਹੋ ਜਿਹੀ ਚੀਜ਼ਾਂ ਹਰ ਵੇਲੇ ਦੇਖ ਦੇਖ ਕੇ ਬੱਚੇ ਦਾ ਦਿਮਾਗ ਵੀ ਉਹੋ ਜਿਹਾ ਵਾਇਲੈਂਟ ਹੋ ਜਾਂਦਾ, ਵਾਇਲੈਂਸ ਭਰ ਜਾਂਦੀ ਹੈ। ਕਈ ਬੱਚੇ ਘਰ ਵਿੱਚੋਂ ਵਾਇਲੈਂਸ ਕਰਦੇ ਆ ਛੋਟੇ ਭੈਣ ਭਰਾ ਨਾਲ, ਹਨਾ ਤੁਸੀਂ ਦੇਖਿਆ ਉਹਨਾਂ ਨੇ, ਸੁਣਿਆ ਹੋਣਾ ਆਪਣੀ ਸੋਸਾਇਟੀ ਵਿੱਚ ਵੱਡੇ ਬੱਚੇ ਨੇ ਬੱਚੇ ਛੋਟੇ ਭੈਣ ਭਰਾ ਨੂੰ ਇਹ ਨੁਕਸਾਨ ਕਰ ਦਿੱਤਾ, ਇਹ ਕਰ ਦਿੱਤਾ। ਉਹ ਕਿਉਂ ਹੁੰਦਾ? ਕਿਉਂਕਿ ਉਹ ਹਰ ਵੇਲੇ ਉਹਨਾਂ ਦੇ ਚੈੱਕ ਨਹੀਂ ਰੱਖਦੇ। ਚਲੋ ਠੀਕ ਹੈ, ਕਦੀ ਕਦਾਈ ਤੁਸੀਂ ਦੇਖ ਲਈ ਉਹ ਗੇਮ ਖੇਡ ਲਈ, ਪਰ ਹਰ ਵੇਲੇ ਨਹੀਂ, ਨੁਕਸਾਨ ਦਿੰਦੀਆਂ ਹੋਈਆਂ ਚੀਜ਼
ਹਰ ਵੇਲੇ ਨਹੀਂ।
ਉਹਦਾ ਹੀ ਬੱਚੇ ਕਹਿੰਦਾ
ਜੀ, ਸੋ ਵਾਇਲੈਂਟ ਗੇਮਸ ਤੋਂ ਮਤਲਬ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਤੁਹਾਡੇ ਖਿਆਲ ਚ?
ਬਿਲਕੁਲ, ਚਲੋ ਕਦੀ ਕਦਾਈ ਬੱਚਿਆਂ ਨੂੰ ਇਹ ਵੀ ਪਤਾ ਹੁੰਦਾ ਜਿਹੜਾ ਗੋਲੀ ਅੱਜ ਕੱਲ ਕਿਵੇਂ ਚੱਲ ਰਹੀ ਹੈ, ਕਿਸ ਤਰ੍ਹਾਂ ਸਟੇਨ ਗਨ ਕੀ ਹੈ, ਜਾਂ ਇਹ ਨਵੀਆਂ ਚੀਜ਼ਾਂ ਹੋਣੀਆਂ ਚਾਹੀਦਾ ਇੰਟਰੋਡਿਊਸ ਬੱਚਿਆਂ ਨੂੰ, ਪਤਾ ਹੀ ਨਾ ਵੇਖੋ ਬੱਚਾ ਦੂਸਰਾ ਦੱਸਿਆ ਵੀ ਅੱਜ ਫਿਲਹਾਲ ਕੱਲ ਇਹ ਵੀ ਚੱਲ ਰਹੀਆਂ ਨਵੀਆਂ ਚੀਜ਼ਾਂ। ਚਲੋ ਨੌਲੇਜ ਹਰ ਚੀਜ਼ ਦੀ ਹੋਣੀ ਚਾਹੀਦੀ। ਦੇਖੋ ਕੋਈ ਵੀ ਚੀਜ਼ ਹੈ, ਖੁਦ ਕਹਿੰਦੇ ਸਾਡੇ, ਦੇਖੋ ਪੁਰਾਣੇ ਟਾਈਮ ਵਿੱਚ ਕਈ ਚੀਜ਼ਾਂ ਤੇ ਅਸੀਂ ਰਿਸਟ੍ਰਿਕਸ਼ਨ ਲਾਈ ਸੀ, ਮਤਲਬ ਮਨਾ ਕੀਤਾ ਸੀ ਬੱਚਿਆਂ ਨੂੰ ਪਤਾ ਨੀ ਲੱਗਣੀਆਂ ਚਾਹੀਦੀਆਂ। ਕੋਈ ਟੀਵੀ ਤੇ ਵੀ ਕੋਈ ਇਹੋ ਜਿਹੀ ਨਿਊਜ਼ ਆਉਂਦੀ ਸੀ, ਐਡਵਰਟਾਈਜ਼ਮੈਂਟ ਆਉਂਦੀ ਸੀ, ਤਾਂ ਤੁਸੀਂ ਸੁਣਿਆ ਹੋਣਾ ਕਦੀ ਕਿ ਟੀਵੀ ਬੰਦ ਕਰ ਦਿੰਦੇ ਸੀ, ਰੇਡੀਓ ਬੰਦ ਕਰ ਦਿੰਦੇ ਸੀ, ਬੱਚਿਆਂ ਨੂੰ ਇਹ ਚੀਜ਼ ਪਤਾ ਨਹੀਂ ਲੱਗਣੀ ਚਾਹੀਦੀ। ਸੈਕਸ ਐਜੂਕੇਸ਼ਨ ਕਹਿ ਲੋ ਜਿਵੇਂ ਅੱਜ ਕੱਲ ਖੁਦ ਕਹਿੰਦੇ ਆ ਕਿ ਬੱਚਿਆਂ ਨੂੰ ਦੇਣੀ ਚਾਹੀਦੀ। ਮੈਂ ਮਤਲਬ ਕਲੀਅਰਲੀ ਇਸ ਗੱਲ ਨੂੰ ਕਰਦੀ ਹਾਂ ਕਿ ਮੈਂ ਕਿਹੜੀ ਚੀਜ਼ ਕਹਿਣੀ ਚਾਹੁੰਦੀ ਹਾਂ। ਅੱਗੇ ਦੇਖੋ ਇਹ ਚੀਜ਼ਾਂ ਤੋਂ ਲੁਕਾਇਆ ਜਾਂਦਾ ਸੀ ਬੱਚਿਆਂ ਨੂੰ, ਬੱਚਿਆਂ ਤੋਂ ਇਹ ਚੀਜ਼ਾਂ ਲੁਕਾਈ ਜਾਂਦੀ ਸੀ, ਉਹਨਾਂ ਦੇ ਸਾਹਮਣੇ ਕੋਈ ਗੱਲ ਨਾ ਹੋਵੇ ਕਿ ਕੀ ਚੀਜ਼ ਹੁੰਦੀ ਹੈ। ਅੱਜ ਕੱਲ ਕਹਿੰਦੇ ਜੀ ਛੋਟੇ ਬੱਚਿਆਂ ਨੂੰ ਵੀ ਐਜੂਕੇਸ਼ਨ ਦੇਣੀ ਚਾਹੀਦੀ ਹੈ। ਸੋ ਨੌਲੇਜ ਹਰ ਚੀਜ਼ ਦੀ
ਖਾਸ ਕਰਕੇ ਆਸਟ੍ਰੇਲੀਆ ਚ,
ਪਰ
ਜੀ
ਬਿਲਕੁਲ, ਤੇ ਉਹ ਪਰ ਇੱਕ ਲਿਮਿਟ ਵਿੱਚ ਹਰ ਚੀਜ਼ ਦਾ। ਕਹਿੰਦੇ ਰੋਟੀ ਵੀ ਜ਼ਿਆਦਾ ਖਾਣ ਤੇ ਖਰਾਬ ਕਰਦੀ ਹੈ, ਅਸੀਂ ਕਹਿੰਦੇ ਰੋਟੀ ਸਿਹਤ ਲਈ ਬੜੀ ਜ਼ਰੂਰੀ ਹੈ, ਬੜੀ ਚੰਗੀ ਹੈ, ਪਰ ਹਰ ਚੀਜ਼ ਦੀ ਜ਼ਿਆਦਾ ਮਾੜੀ ਹੋ ਜਾਂਦੀ ਹੈ। ਸੋ ਇਹਦੇ ਲਈ ਵੀ
ਬਿਲਕੁਲ ਬਿਲਕੁਲ
ਵੀਡੀਓ ਗੇਮਸ ਤੇ ਵੀ ਤੁਹਾਡੇ ਚੈੱਕ ਹੋਣਾ ਚਾਹੀਦਾ ਕਿ ਬੱਚੇ ਤੁਹਾਡੇ ਕੀ ਕਰ ਰਹੇ
ਜੀ। ਬਹੁਤ ਵਧੀਆ ਲੱਗਿਆ ਜੀ ਸੁਰਿੰਦਰ ਜੀ ਗੱਲ ਕਰਕੇ। ਅੱਜ ਅਸੀਂ ਇਹ ਜਾਣਿਆ ਕਿ ਵੀਡੀਓ ਗੇਮਸ ਦੇ ਇਕੱਲੇ ਨੁਕਸਾਨ ਹੀ ਨਹੀਂ ਹੈਗੇ, ਵੀਡੀਓ ਗੇਮਸ ਦੇ ਕੁਝ ਫਾਇਦੇ ਵੀ ਨੇ ਅਗਰ ਅਸੀਂ ਉਹਨਾਂ ਨੂੰ ਸਹੀ ਤਰੀਕੇ ਨਾਲ ਯੂਜ਼ ਕਰੀਏ, ਬੱਚਿਆਂ ਨੂੰ ਸਿਖਾਈਏ ਕਿ ਉਹਨਾਂ ਨੂੰ ਸਹੀ ਤਰੀਕੇ ਨਾਲ ਕਿਵੇਂ ਵਰਤਣਾ, ਵੀਡੀਓ ਗੇਮਸ ਨੂੰ ਸਹੀ ਤਰੀਕੇ ਨਾਲ ਆਪਣੀ ਲਾਈਫ ਵਿੱਚ ਕਿਵੇਂ ਉਹਨਾਂ ਨੇ ਇੰਪਲੀਮੈਂਟ ਕਰਨਾ, ਤਾਂ ਇਹਦੇ ਬਹੁਤ ਸਾਰੇ ਫਾਇਦੇ ਉਹਨਾਂ ਦੇ ਬ੍ਰੇਨ ਨੂੰ, ਉਹਨਾਂ ਦੇ ਕੋਆਰਡੀਨੇਸ਼ਨ ਨੂੰ, ਉਹਨਾਂ ਦੀ ਕੰਸੈਂਟਰੇਸ਼ਨ ਨੂੰ, ਬਹੁਤ ਸਾਰੇ ਫਾਇਦੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਇਹਨਾਂ ਨੂੰ ਹੁੰਦੇ ਨੇ, ਕਿਉਂਕਿ ਪ੍ਰੋਬਲਮ ਸੋਲਵਿੰਗ ਦੇ ਟੈਕਨੀਕਸ ਜਿਹੜੀਆਂ ਨੇ ਉਹ ਬਹੁਤ ਹੈਗੀਆਂ ਨੇ। ਬੜਾ ਚੰਗਾ ਲੱਗਿਆ ਸੁਣ ਕੇ ਕਿ ਚਲੋ ਇਹਦੀਆਂ ਕੁਛ ਚੰਗੀਆਂ ਚੀਜ਼ਾਂ ਵੀ ਹੈਗੀਆਂ ਨੇ ਜਿਹੜੀਆਂ ਵੀਡੀਓ ਗੇਮਸ ਦੇ ਨਾਲ ਜੁੜ ਕੇ ਬੱਚੇ ਸਿੱਖਦੇ ਨੇ।
ਨੁਕਸਾਨ ਹੀ ਸੋਚਦੇ ਸੀ, ਫਾਇਦੇ ਵੀ ਹੈ।
ਹਾਂਜੀ ਚਲੋ, ਬਹੁਤ ਵਧੀਆ, ਬਹੁਤ ਵਧੀਆ ਡਿਸਕਸ਼ਨ ਸੀ ਅੱਜ ਦੀ, ਬਹੁਤ ਹੈਲਦੀ ਡਿਸਕਸ਼ਨ ਤੇ ਬਹੁਤ ਇੰਜੋਏ ਕੀਤੀ ਮੈਂ ਇਹ ਡਿਸਕਸ਼ਨ। ਬਹੁਤ ਬਹੁਤ ਸ਼ੁਕਰੀਆ ਜਸਵਿੰਦਰ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੋਏ ਸਾਡੇ ਨਾਲ। ਅਗਲੇ ਹਫਤੇ ਇੱਕ ਨਵਾਂ ਟੌਪਿਕ ਲੈ ਕੇ ਜ਼ਰੂਰ ਆਪਾਂ ਫੇਰ ਗੱਲਬਾਤ ਕਰਾਂਗੇ ਤੇ ਸਰੋਤਿਆਂ ਨੂੰ ਵੀ ਵਿੱਚ ਸ਼ਾਮਿਲ ਕਰਾਂਗੇ ਅਗਲੇ ਹਫਤੇ। ਹੁਣ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਵਿੱਚ ਆਉਣ ਲਈ।
ਠੀਕ ਹੈ ਜੀ, ਥੈਂਕ ਯੂ ਜੀ, ਓਕੇ ਜੀ, ਸਤਿ ਸ਼੍ਰੀ ਅਕਾਲ ਜੀ।
ਸੋ ਦੋਸਤੋ ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ ਇਹ ਸੀਗੇ ਜਸਵਿੰਦਰ ਕੌਰ ਜੀ ਸਾਡੇ ਨਾਲ ਜੁੜੇ, ਬਹੁਤ ਵਧੀਆ ਗੱਲਾਂ ਉਹਨਾਂ ਨੇ ਸਾਨੂੰ ਦੱਸੀਆਂ, ਵੀਡੀਓ ਗੇਮਸ ਦੇ ਬਹੁਤ ਫਾਇਦੇ ਵੀ ਦੱਸੇ, ਨੁਕਸਾਨਾਂ ਤੋਂ ਅਸੀਂ ਆਲਰੇਡੀ ਸਾਨੂੰ ਪਤਾ ਸੀ, ਅਸੀਂ ਜਾਣੂ ਸੀ ਨੁਕਸਾਨ ਕੀ ਨੇ ਵੀਡੀਓ ਗੇਮਸ ਦੇ ਬੱਚਿਆਂ ਦੇ ਲਈ। ਚਲੋ ਇਹ ਵੀ ਇੱਕ ਬਹੁਤ ਵਧੀਆ ਗੱਲ, ਜਿਵੇਂ ਜਗਤਾਰ ਸਿੰਘ ਜੀ ਨੇ ਹਾਂਗਕਾਂਗ ਤੋਂ ਵੀ ਕਾਲ ਕਰਕੇ ਸਾਨੂੰ ਦੱਸਿਆ ਕਿ ਇਸ ਦੇ ਬਹੁਤ ਸਾਰੇ ਫਾਇਦੇ ਨੇ ਬੱਚਿਆਂ ਦੇ ਦਿਮਾਗ ਲਈ, ਖਾਸ ਕਰਕੇ ਛੋਟੇ ਬੱਚਿਆਂ ਦਾ ਦਿਮਾਗ ਜਿਹੜਾ ਉਹ ਬਹੁਤ ਜਲਦੀ ਡਿਵੈਲਪ ਹੁੰਦਾ, ਬਹੁਤ ਐਕਟਿਵ ਹੁੰਦਾ ਹੋ ਜਾਂਦਾ ਵੀਡੀਓ ਗੇਮਸ ਖੇਲਣ ਨਾਲ। ਬਹੁਤ ਵਧੀਆ ਲੱਗੀ ਅੱਜ ਦੀ ਡਿਸਕਸ਼ਨ ਤੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਜਾਂਦੇ ਜਾਂਦੇ ਲਾਸਟ ਸੈਗਮੈਂਟ ਜਿਹੜਾ ਅਸੀਂ ਹਮੇਸ਼ਾ ਕਰਦੇ ਹੁੰਦੇ ਕਿ ਤੁਸੀਂ ਜਾਣਦੇ ਹੋ, ਉਸ ਵਿੱਚ ਜਿਹੜੀ ਅੱਜ ਦੀ ਗੱਲ ਹੈ ਉਹ ਇਹ ਹੈ ਕਿ ਇੱਕ ਐਵਰੇਜ ਪੈਨਸਿਲ ਜਿਹੜੀ ਅਸੀਂ ਲੈਡ ਪੈਨਸਿਲ ਆਮ ਤੌਰ ਤੇ ਘਰ ਬੱਚੇ ਯੂਜ਼ ਕਰਦੇ ਨੇ, ਜੇ ਇੱਕ ਲੈਡ ਪੈਨਸਿਲ ਨੂੰ ਦੇ ਨਾਲ ਇੱਕ ਲੰਬੀ ਲਾਈਨ ਖਿੱਚੀ ਜਾਵੇ ਤਾਂ ਉਹ ਲਾਈਨ 35 ਕਿਲੋਮੀਟਰ ਲੰਬੀ ਹੋਵੇਗੀ। ਜੀ ਹਾਂ, ਬਹੁਤ ਅਜੀਬ ਗੱਲ, ਪਰ ਇੱਕ ਪੈਨਸਿਲ 35 ਕਿਲੋਮੀਟਰ ਲੰਬੀ ਲਾਈਨ ਖਿੱਚ ਸਕਦੀ ਹੈ। ਤੇ ਹੁਣ ਦਿਓ ਇਜਾਜ਼ਤ, ਅਗਲੀ ਵਾਰ ਫੇਰ ਪ੍ਰੋਗਰਾਮ ਲਹਿਰਾਂ ਲੈ ਕੇ ਕੁਝ ਹੋਰ ਗੱਲਾਂ ਬਾਤਾਂ, ਕੁਝ ਹੋਰ ਜਾਣਕਾਰੀ ਲੈ ਕੇ, ਟੈਕਨੀਕਲ ਨਿਊਜ਼ ਤੇ ਸਾਰਾ ਕੁਝ ਹੋਰ ਲੈ ਕੇ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।